ना जान में ओ ना जान 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 दुख लागे ता तुझे समाली ना जान में ओ जान दुख लागे ता तुझे संभाली जान दुख लागे ता तुझे संभाली मैं मछली कैसे अंत लहा मैं मछली कैसे अंत लहा तू दरिया दाना बीना तू दरिया दाना बीना पूर जानिया मैं दूर जो कछ करी सो तेरे हदूर तू भरपूर जानिया मैं दूर जो कछ करी सो तेरे हदूर तू देखे हाँ मुकर पाओ तेरे कम ना तेरे लाए तेरे कम ना तेरे लाए मैं मछली कैसे अंत लहा मैं मछली कैसे अंत लहा तू दरिया दाना बीना तू दरिया दाना बीना जेता दे तेता हो खाओ ब्यादर नाही कैदर जाओ जेता दे तेता हो खाओ ब्यादर नाही कैदर जाओ ब्यादर नाही कैदर जाओ जी नानक एक कहे अरदास जियो पिंड सब तेरे पास नानक एक कहे अरदास जियो पिंड सब तेरे पास जियो पिंड सब तेरे पास मैं मछली कैसे अंत लहा मैं मछली कैसे अंत लहा मछली कैसे अंत लहा, मैं मछली कैसे अंत लहा, तू दरिया दाना बीना, तू दरिया दाना बीना। आपे मंज में आनो, जी आपे नेड़े दूर आपे ही, आपे मंज में आनो, आपे वेखे सुने आपे कुदरत करे जहानो, जो तिस पावे नान का हुक्म सोई परवानो, हुक्म सोई परवानो, जो पावे नान का हुक्म सोई परवानो, हुक्म सोई परवानो, मैं मछली कैसे अंत नहा, मैं मछली कैसे अंत नहा, मैं मछली कैसे अंत लहा, मैं मछली कैसे अंत लहा, तू दरिया दाना बीना, तू दरिया दाना बीना, जहां जहां देखा तह तह तू है,
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 तुझ ते निकसी फूट मरा, तुझ ते निकसी फूट मरा, मैं मछली कैसे अंत लहा, मैं मछली कैसे अंत लहा, तू दरिया दाना बीना, तू दरिया दाना बीना, तू दरिया दाना बीना, दाना बीना, दाना बीना। अवल अल्लाह नूर पाया। कुदरत के सब बंदे, कुदरत के सब बंदे, कुदरत के सब बंदे, कुदरत के सब बंदे, अवल अल्लाह नूर उपाया, अवल अल्लाह नूर उपाया, कुदरत के सब बंदे, कुदरत के सब बंदे,
के सब बंदे, कुदरत के सब बंदे,
अवल अल्लाह नूर उपाया, अवल अल्लाह नूर उपाया, एक नूर ते सब जग उपजया, कौन पले को बंदे, एक नूर ते सब जग उपजया, कौन पले को बंदे, अवल अल्लाह नूर उपाया, अवल अल्लाह नूर उपाया, लोग परम न भूलो पाई, परम न भूलो पाई, परम न भूलो पाई, लोग परम न भूलो पाई, परम न भूलो पाई, परम न भूलो पाई, खालक खलक खलक मह खालक, पूर रहो सब ठाई,
पूर रहो सब ठाई,
खालक खलक खलक मह खालक, पूर रहो सब ठाई,
पूर रहो सब ठाई,
एक नूर ते सब जग उपजया, कौन पले को मंदे, अवल अल्लाह नूर उपाया, अवल अल्लाह नूर उपाया, जी कुदरत के सब बंदे, कुदरत के सब बंदे, कुदरत के सब बंदे, कुदरत के सब बंदे, अवल अल्लाह नूर उपाया, अवल अल्लाह नूर उपाया, माटी एक अनेक पांत कर साजी साजन हारे,
साजी साजन हारे,
माटी एक अनेक पांत कर साजी साजन हारे,
लाजी साजन हारे।
ना कछ पोछ माटी के पांडे, ना कछ पोछ कुम्भारे, ना कछ पोछ कुम्भारे। एक नूर ते सब जग उपजया, कौन पले को मंदे। एक नूर ते सब जग उपजया, कौन पले को मंदे। अवन अल्लाह नूर उपाया, अवन अल्लाह नूर उपाया। कुदरत के सब बंदे, कुदरत के सब बंदे,
कुदरत के सब बंदे, कुदरत के सब बंदे।
जी कुदरत के सब बंदे, कुदरत के सब बंदे,
के सब बंदे,
कुदरत के सब बंदे। अवल अल्लाह नूर उपाया, अवल अल्लाह नूर उपाया। सब में है सच्चा एको सोई, तिसका किया सब कछ होई,
किया सब कछ होई।
सब में है सच्चा एको सोई, तिसका किया सब कछ होई,
किया सब कछ होई।
जी हुक्म पछाने सो एको जाने, बंदा कहीं है सोई,
बंदा कहीं है सोई।
एक नूर ते सब जग उपजया, कौन पले को मंदे।
एक नूर ते सब जग उपजया, कौन पले को मंदे।
अवल अल्लाह नूर उपाया,
अवल अल्लाह
जाई लखिया। गुरगुड़ दीना मीठा,
गुरगुड़ दीना मीठा।
अल्लाह अलख न जाई लखिया, गुरगुड़ दीना मीठा,
गुरगुड़ दीना मीठा।
जी कहे कबीर मेरी शंका नासी, सर्व निरंजन दीठा,
सर्व निरंजन दीठा।
एक नूर ते सब जग उपजया, कौन पले को मंदे।
एक नूर ते सब जग उपजया, कौन पले को मंदे।
अवल अल्लाह नूर उपाया, अवल अल्लाह नूर उपाया, नूर उपाया, नूर उपाया, नूर उपाया, नूर उपाया।
ਫਤਿਹ ਨਾਲ ਸਾਂਝ ਪਾਈਏ ਸਾਰੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਆਓ ਜੋ ਕਿ ਨਵੀਂ ਸੰਗਤ ਅੱਜ ਹਫ਼ਤਾਵਾਰੀ ਪ੍ਰੋਗਰਾਮ ਵਿੱਚ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਵਿਖੇ ਹਾਜ਼ਰੀਆਂ ਲਵਾ ਰਹੇ ਹੋ, ਭਾਵੇਂ ਕਿ ਬਹੁਤ ਸਰੀਰ ਆਪਣੇ ਘਰਾਂ ਵਿੱਚ ਬੈਠ ਕੇ ਲਾਈਵ ਇੰਟਰਨੈਟ ਦੇ ਮਾਧਿਅਮ ਰਾਹੀਂ ਲਾਹਾ ਪ੍ਰਾਪਤ ਕਰਦੇ ਹੈ। ਅੱਜ ਭਾਵੇਂ ਇਲੈਕਸ਼ਨ ਵੀ ਨੇ ਪੰਜਾਬ ਵਿੱਚ, ਪਰ ਫਿਰ ਵੀ ਬਹੁਤ ਸਰੀਰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਹੁੰਚੇ। ਆਓ ਥੋੜੇ ਸਮੇਂ ਤੱਕ ਭਾਈ ਸਾਹਿਬ ਜੀ ਨੇ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਜਾਣਾ ਹੈ। ਉਹਨਾਂ ਸਮਾਂ ਪੰਜ ਭਾਈ ਚਰਨਜੀਤ ਸਿੰਘ ਜੀ ਬੜੇ ਪਿਆਰ ਨਾਲ ਭਗਤ ਜੀ ਦਾ ਪਾਵਨ ਸ਼ਬਦ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਇਹ ਪਾਵਨ ਸ਼ਬਦ ਗਾ ਰਹੇ ਸਨ ਕੀਰਤਨ ਦੇ ਰੂਪ ਵਿੱਚ। ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਕਈ ਵਾਰੀ ਏਦਾਂ ਲੱਗਦਾ ਹੈ ਕਿ ਸ਼ਾਇਦ ਕਿਤੇ ਕਿਤੇ ਕੁਝ ਸ਼ਬਦ ਐਸੇ ਹੈ ਜਿਹੜੇ ਵਿਰੋਧੀ ਵਾਚਕ ਲੱਗਦੇ ਹੈ, ਅਸਲ ਵਿੱਚ ਹੁੰਦੇ ਨਹੀਂ ਪਰ ਲੱਗਦੇ। ਜਿਵੇਂ ਕਿ ਜਿਹੜਾ ਸ਼ਬਦ ਪੜ੍ਹਿਆ ਜਾ ਰਿਹਾ ਸੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹ ਸ਼ਬਦ ਆਪਸੀ ਹਮਦਰਦੀ, ਆਪਸੀ ਪਿਆਰ, ਇਨਸਾਨੀਅਤ ਨੂੰ ਅਹਿਮੀਅਤ ਦਿੰਦਾ ਹੈ। ਇਹ ਸ਼ਬਦ ਲੋਗਾ ਭਰਮ ਨਾ ਭੁੱਲੋ ਭਾਈ, ਕਿਉਂਕਿ ਲੋਕਾਂ ਨੂੰ ਸਮਾਜ ਨੂੰ ਰੱਬ ਦੇ ਨਾਂ ਤੇ ਆਪਸ ਵਿੱਚ ਭੜਕਾਉਣਾ, ਰੱਬ ਦੇ ਨਾਂ ਤੇ ਲੜਾਉਣਾ ਇਹ ਸ਼ਰਾਰਤੀ ਲੋਕਾਂ ਦਾ ਇਹ ਸ਼ੁਰੂ ਤੋਂ ਕੰਮ ਰਿਹਾ ਹੈ। ਤੇ ਬਾਬਾ ਕਬੀਰ ਸਾਹਿਬ ਮਹਾਰਾਜ ਕਹਿੰਦੇ ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮਹਿ ਖਾਲਕ ਪੂਰ ਰਹਿਓ ਸਰਬ ਥਾਈ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਕੁੰਭਾਰੈ, ਸਭ ਮਹਿ ਸੱਚਾ ਇੱਕੋ ਸੋਈ ਤਿਸਕਾ ਕੀਆ ਸਭ ਕਛ ਹੋਈ, ਹੁਕਮ ਪਛਾਣੈ ਸੋ ਇੱਕੋ ਜਾਣੈ ਬੰਦਾ ਕਹੀਐ ਸੋਈ, ਅੱਲਾ ਅਲੱਖ ਨਾ ਜਾਈ ਲਖਿਆ ਗੁਰ ਗੁੜ ਦੀਨਾ ਮੀਠਾ, ਕਹਿ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਨਿਰੰਜਨ ਦੀਠਾ। ਹੁਣ ਇਹ ਜਿਹੜਾ ਸ਼ਬਦ ਹੈ ਇਸ ਸ਼ਬਦ ਦੇ ਸਿੱਧੇ ਸਿੱਧੇ ਜੇ ਭਾਵ ਅਰਥ ਇਹ ਹੈ, ਬੜੇ ਐਸੇ ਲੋਕ ਹੈ ਜਿਹੜੇ ਆਪਸ ਵਿੱਚ ਭੇਦ, ਆਪਸ ਵਿੱਚ ਵਿਤਕਰਾ। ਬਹੁਤ ਵਾਰ ਇਹ ਗੱਲ ਕੀਤੀ ਹੈ ਕਿ ਦੁਨੀਆਂ ਦੇ ਵਿੱਚ ਧਰਮ ਪੰਜ ਸੱਤ ਜਾਂ ਦਸ ਨਹੀਂ, ਧਰਮ ਇੱਕੋ ਹੀ ਹੈ, ਉਹ ਹੈ ਇਨਸਾਨੀਅਤ। ਇਹ ਜਿੰਨੇ ਵੀ ਹੈ ਇਹ ਸਭ ਦੇ ਸਭ ਮਤ ਨੇ, ਸਿੱਖ ਮਤ, ਹਿੰਦੂ ਮਤ, ਇਸਲਾਮ ਮਤ, ਯੋਗ ਮਤ, ਜੈਨ ਮਤ, ਬੁੱਧ ਮਤ, ਯਹੂਦੀ ਮਤ, ਈਸਾਈ ਮਤ, ਇਹ ਸਭ ਦੇ ਸਭ ਮਤ ਹੈ। ਜੇ ਅਸੀਂ ਕਹੀਏ ਵੀ ਧਰਮੀ ਬਣਨਾ ਤੇ ਧਰਮ ਦੁਨੀਆਂ ਦੇ ਵਿੱਚ ਇੱਕੋ ਇੱਕ ਹੈ, ਉਹ ਹੈ ਇਨਸਾਨੀਅਤ। ਧਿਆਨ ਨਾਲ ਸੁਣਿਓ ਜਿਹੜਾ ਇਸ ਬੇਨਤੀ ਨੂੰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਕ ਪਾਵਨ ਬਚਨ ਹੁੰਦਾ ਹੈ, ਬਹੁਤ ਵਾਰ ਇਹ ਸਾਡੇ ਸਕੂਲ ਦੀ ਪੜ੍ਹਾਈ ਵਿੱਚ ਵੀ ਇਹ ਪੰਕਤੀ ਵਰਤੀ ਜਾਂਦੀ ਹੈ। ਜਿਹੜੇ ਬੱਚੇ ਪੜ੍ਹੇ ਲਿਖੇ ਜਾਂ ਪੜ੍ਹ ਰਹੇ ਉਹਨਾਂ ਨੂੰ ਪਤਾ ਹੋਣਾ ਹੈ। ਹਿਸਟਰੀ ਦੇ ਵਿੱਚ ਕੁਐਸਚਨ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਦੀ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਦਸ਼ਾ ਦਾ ਬਿਆਨ ਕਰੋ, ਤੇ ਉਹ ਬਿਆਨ ਇੱਕ ਪੰਕਤੀ ਵਿੱਚ। ਰਾਜਨੀਤਿਕ ਦਸ਼ਾ ਕਿੱਦਾਂ ਦੀ ਹੈ? ਕੱਲ ਕਾਤੀ ਰਾਜੇ ਕਸਾਈ, ਇਹ ਰਾਜਨੀਤਿਕ ਦਸ਼ਾ। ਕੱਲ ਕਾਤੀ ਰਾਜੇ ਕਸਾਈ, ਮਹਾਰਾਜ ਕਹਿੰਦੇ ਉਸ ਵੇਲੇ ਦੇ ਜਿਹੜੇ ਰਾਜੇ ਹੈ ਜਿਨ੍ਹਾਂ ਨੇ ਲੋਕਾਂ ਦੀ ਰਖਵਾਲੀ ਕਰਨੀ ਹੈ, ਉਲਟੀ ਵਾੜ ਖੇਤ ਕੋ ਖਾਈ ਵਾਲਾ ਕੰਮ ਹੋਇਆ। ਹੁਣ ਵਾੜ ਜਿਹੜੀ ਹੈ ਇਹ ਤੇ ਫਸਲ ਦੀ ਰਖਵਾਲੀ ਕਰਨ ਵਾਸਤੇ ਹੁੰਦੀ ਹੈ, ਪਰ ਜੇ ਕਹਿੰਦੇ ਜੇ ਵਾੜ ਹੀ ਫਸਲ ਨੂੰ ਖਾਣ ਲੱਗ ਪਵੇ ਫਿਰ ਵਾੜ ਦਾ ਫਾਇਦਾ ਕੀ ਹੋਇਆ? ਧਰਮ ਦੀ ਦਸ਼ਾ ਪੁੱਛਦੇ, ਕਹਿੰਦੇ ਧਰਮ ਪੰਖ ਕਰ ਉੱਡ ਰਿਹਾ। ਪਹਿਲਾਂ ਰਾਜਨੀਤਿਕ ਦਸ਼ਾ, ਕੱਲ ਕਰਤੀ ਰਾਜੇ ਕਸਾਈ, ਫਿਰ ਕਹਿੰਦੇ ਧਾਰਮਿਕ ਦਸ਼ਾ, ਧਰਮ ਪੰਖ ਕਰ ਉੱਡ ਰਿਹਾ, ਤੇ ਸਮਾਜ ਦੀ ਦਸ਼ਾ ਕੂੜ ਅਮਾਵਸ। ਕੂੜ ਕਹਿੰਦੇ ਹੈ ਮਸਿਆ ਨੂੰ, ਤੇ ਸਿਆਣੇ ਹੋ, ਮਸਿਆ ਵਾਲੀ ਰਾਤ ਨੂੰ ਚੰਦਰਮਾ ਦੀ ਰੋਸ਼ਨੀ ਨਹੀਂ ਹੁੰਦੀ, ਹਨੇਰੀ ਰਾਤ ਹੁੰਦੀ ਹੈ ਮਸਿਆ ਦੀ ਰਾਤ। ਤੇ ਪਾਤਸ਼ਾਹ ਜੀ ਕਹਿੰਦੇ ਹੈ ਕੂੜ ਦੀ, ਝੂਠ ਦੀ, ਬੁਰਿਆਈਆਂ ਦੀ, ਅਗਿਆਨਤਾ ਦੀ, ਕਹਿੰਦੇ ਕਾਲੀ ਬੋਲੀ ਰਾਤ ਛਾਈ ਹੋਈ ਹੈ, ਸੱਚ ਦਾ ਚੰਦਰਮਾ ਕਿਸੇ ਪਾਸੇ ਵੀ ਨਜ਼ਰ ਨਹੀਂ ਆ ਰਿਹਾ। ਤੇ ਮੈਂ ਬਹੁਤ ਵਾਰ ਇਸ ਪੰਕਤੀ ਦੀ ਵਿਆਖਿਆ ਕਰਦਿਆਂ ਇਹ ਗੱਲ ਖੁੱਲ ਕੇ ਕਹੀ ਹੈ, ਧਿਆਨ ਨਾਲ ਸੁਣਿਓ ਜਰਾ। ਜਿਸ ਚੀਜ਼ ਨੂੰ ਅਸੀਂ ਧਰਮ ਮੰਨਦੇ ਹਾਂ, ਅਸੀਂ ਸਮਾਜਿਕ ਲੋਕ ਜਿਹਨੂੰ ਧਰਮ ਮੰਨਦੇ ਹਾਂ, ਉਹ ਧਰਮ ਗੁਰੂ ਨਾਨਕ ਸਾਹਿਬ ਦੇ ਵੇਲੇ ਮੌਜੂਦ ਸੀ ਸਮਾਜ ਵਿੱਚ। ਇਸ ਬੇਨਤੀ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ। ਆਹ ਜਿਹੜੀ ਇਮਾਰਤ ਹੈ ਜਿਹਦੇ ਵਿੱਚ ਆਪਾਂ ਬੈਠੇ ਹਾਂ ਸਾਰੇ, ਇਹਦਾ ਨਾਮ ਦਰਬਾਰ ਸਾਹਿਬ ਹੈ। ਇਸ ਪੂਰੇ ਕੰਪਲੈਕਸ ਨੂੰ ਗੁਰਦੁਆਰਾ ਸਾਹਿਬ ਵੀ ਕਹਿ ਦਿੰਦੇ ਹੈ। ਹੁਣ ਜਿਹੜਾ ਗੁਰਦੁਆਰਾ ਸਾਹਿਬ ਹੈ, ਜਿਹੜਾ ਦਰਬਾਰ ਸਾਹਿਬ ਹੈ, ਇਹਨੂੰ ਸਿੱਖ ਭਾਈਚਾਰੇ ਦੇ ਵਿੱਚ ਧਾਰਮਿਕ ਜਗ੍ਹਾ ਕਹਿੰਦੇ, ਧਾਰਮਿਕ ਅਸਥਾਨ। ਤੇ ਜਿਹੜੇ ਸਾਡੇ ਸਰੀਰ ਦੇ ਉੱਪਰ ਚਿੰਨ ਪਾਏ ਹੋਏ ਹੈ, ਸ੍ਰੀ ਸਾਹਿਬ ਪਾਉਣੀ, ਕਿਰਪਾਨ ਧਾਰਨ ਕਰਨੀ, ਕੇਸ ਰੱਖਣੇ, ਕੇਸਾਂ ਦੇ ਵਿੱਚ ਕੰਘਾ ਲਾਉਣਾ, ਕੜਾ ਧਾਰਨ ਕਰਨਾ, ਕਛਹਿਰਾ ਧਾਰਨ ਕਰਨਾ, ਪੰਜ ਕਕਾਰ, ਇਹਨੂੰ ਅਸੀਂ ਕਹਿੰਦੇ ਹਾਂ ਧਾਰਮਿਕ ਚਿੰਨ। ਸਮਾਜ ਵਿੱਚ ਇਹ ਸ਼ਬਦ ਵਰਤਿਆ ਜਾਂਦਾ ਧਾਰਮਿਕ ਚਿੰਨ। ਜੋ ਧਾਰਮਿਕ ਅਸਥਾਨ ਤੇ ਕਿਰਿਆ ਕਰਮ ਹੁੰਦਾ, ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ, ਬਾਣੀਆਂ ਦਾ ਨਿਤਨੇਮ ਹੋਣਾ, ਗੁਰਬਾਣੀ ਦਾ ਕੀਰਤਨ ਹੋਣਾ, ਗੁਰਬਾਣੀ ਦੀ ਵਿਆਖਿਆ ਹੋਣੀ, ਔਰ ਮੰਦਰਾਂ ਦੇ ਵਿੱਚ ਆਰਤੀਆਂ ਹੋਣੀਆਂ, ਪੂਜਾਵਾਂ ਹੋਣੀਆਂ, ਮਸਜਿਦਾਂ ਦੇ ਵਿੱਚ ਨਮਾਜ਼ਾਂ ਪੜ੍ਹੀਆਂ ਜਾਣੀਆਂ, ਬਾਂਗਾਂ ਦੇਣੀਆਂ, ਇਹ ਕੀ ਹੈ? ਇਹ ਧਾਰਮਿਕ ਕਰਮ ਜੋ ਸਮਾਜ ਵਿੱਚ ਪ੍ਰਚਲਿਤ ਹੈ। ਹੁਣ ਕਮਾਲ ਦੀ ਗੱਲ ਇਹ ਹੈ, ਸੋਚ ਕੇ ਦੱਸੋ, ਗੁਰੂ ਨਾਨਕ ਸਾਹਿਬ ਦੇ ਵੇਲੇ ਸਮਾਜ ਵਿੱਚ ਧਾਰਮਿਕ ਜਗ੍ਹਾ ਵੀ ਮੌਜੂਦ ਹੈ, ਭਾਵ ਮੰਦਰ ਵੀ ਬਣੇ ਹੋਏ ਹੈ, ਮਸਜਿਦਾਂ ਵੀ ਬਣੀਆਂ, ਹਾਲਾਂਕਿ ਗੁਰਦੁਆਰੇ ਉਸ ਵੇਲੇ ਨਹੀਂ ਸੀ ਹੋਣ ਵਿੱਚ ਆਏ। ਧਾਰਮਿਕ ਜਗ੍ਹਾ ਹੈ ਔਰ ਲੋਕਾਂ ਦੇ ਧਾਰਮਿਕ ਚਿੰਨ ਵੀ ਧਾਰਨ ਕੀਤੇ ਹੋਏ, ਮੁੰਡਨ ਕੀਤਾ ਹੋਇਆ, ਜਨੇਊ ਧਾਰਨ ਕੀਤਾ ਹੋਇਆ, ਉੱਧਰ ਸੁਨਤ ਕੀਤੀ ਹੋਈ ਹੈ, ਇੱਕ ਖਾਸ ਲਿਬਾਸ ਧਾਰਨ ਕੀਤਾ, ਮੋਢਿਆਂ ਦੇ ਉੱਤੇ ਮਸੱਲਾ ਰੱਖਿਆ ਹੋਇਆ, ਧਾਰਮਿਕ ਚਿੰਨ ਵੀ ਹੈ ਔਰ ਧਾਰਮਿਕ ਕਰਮ ਵੀ ਹੋ ਰਿਹਾ। ਪੰਜ ਵਕਤ ਦੀ ਨਮਾਜ਼ ਵੀ ਪੜ੍ਹੀ ਜਾਂਦੀ ਹੈ, ਉੱਧਰ ਭਗਵਾਨ ਦੀ ਆਰਤੀ ਵੀ ਕੀਤੀ ਜਾਂਦੀ ਹੈ, ਧਾਰਮਿਕ ਕਰਮ ਵੀ ਹੋ ਰਿਹਾ। ਹੁਣ ਸੋਚਣ ਵਾਲੀ ਗੱਲ ਇਹ ਹੈ, ਧਾਰਮਿਕ ਜਗ੍ਹਾ ਮੌਜੂਦ ਹੈ, ਧਾਰਮਿਕ ਚਿੰਨ ਮੌਜੂਦ ਹੈ, ਧਾਰਮਿਕ ਕਰਮ ਮੌਜੂਦ ਹੈ, ਪਰ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਹੈ ਧਰਮ ਬਾਰੇ ਤੁਹਾਡੀ ਕੀ ਵਿਚਾਰ ਹੈ? ਮਹਾਰਾਜ ਕਹਿੰਦੇ ਧਰਮ ਉੱਤੇ ਖੰਭ ਲਾ ਕੇ ਉੱਡ ਗਿਆ। ਉਹ ਕਿਹੜਾ ਧਰਮ ਸੀ ਜਿਹੜਾ ਗੁਰੂ ਨਾਨਕ ਨੂੰ ਨਜ਼ਰ ਨਹੀਂ ਆਇਆ? ਜੇ ਇਮਾਰਤਾਂ ਧਰਮ ਹੁੰਦੀਆਂ ਉੱਤੇ ਖੜੀਆਂ ਸੀ, ਜੇ ਚਿੰਨ ਧਰਮ ਹੁੰਦੇ ਉੱਤੇ ਪਾਏ ਹੋਏ, ਜੇ ਕਿਰਿਆ ਕਰਮ ਧਰਮ ਹੁੰਦਾ ਉੱਤੇ ਕਰ ਰਹੇ, ਸਮਝ ਰਹੇ ਹੋ ਬੇਨਤੀ, ਉੱਤੇ ਕਰ ਰਹੇ ਲੋਕ, ਪਰ ਪਾਤਸ਼ਾਹ ਕਹਿੰਦੇ ਧਰਮ ਉੱਤੇ ਖੰਭ ਲਾ ਕੇ ਉੱਡ ਗਿਆ। ਉਹ ਕਿਹੜਾ ਸੀ? ਉਹ ਸੀ ਇਨਸਾਨੀਅਤ, ਜਿਹਨੂੰ ਬਾਬਾ ਕਬੀਰ ਸਾਹਿਬ ਮਹਾਰਾਜ ਕਹਿੰਦੇ ਨਰੂ ਮਰੈ ਨਰ ਕਾਮ। ਭਾਵੇਂ ਕਿ ਹੁਣ ਤੱਕ ਬਾਬੇ ਸਾਧ ਇਸ ਪੰਕਤੀ ਦੇ ਅਰਥ ਇਹੀ ਕਰਦੇ ਰਹੇ ਹੈ, ਵੀ ਪਸ਼ੂਆਂ ਦੇ ਜਿਹੜੇ ਆ ਉਹ ਹੱਡ ਚੰਮ ਵਿਕਦੇ ਆ ਬੰਦੇ ਆ, ਤੂੰ ਮਰਨ ਤੋਂ ਬਾਅਦ ਕਿਸੇ ਕੰਮ ਨਹੀਂ ਆਉਣਾ। ਪਰ ਅੱਜ ਕੱਲ ਤੇ ਜਿਵੇਂ ਜਿਵੇਂ ਸਾਇੰਸ ਤਰੱਕੀ ਕਰ ਰਹੀ ਹੈ, ਬੰਦੇ ਦੀਆਂ ਅੱਖਾਂ ਕੰਮ ਆਉਂਦੀਆਂ। ਸਾਡੀ ਬੋਡੀ ਦੇ ਬਹੁਤ ਪਾਰਟ ਐਸੇ ਹੈ ਜਿਹੜੇ ਮਰਨ ਤੋਂ ਬਾਅਦ ਕੰਮ ਆ ਜਾਂਦੇ। ਫਿਰ ਬਾਬਾ ਕਬੀਰ ਸਾਹਿਬ ਪਾਤਸ਼ਾਹ ਜੀ ਇਸ ਸ਼ਬਦ ਵਿੱਚ ਕਹਿ ਰਹੇ ਹੈ ਵੀ ਜਿਸ ਇਨਸਾਨ ਵਿੱਚੋਂ ਨਰੂ ਮਰੇ, ਨਰੂ ਕਹਿੰਦੇ ਆ ਇਨਸਾਨੀਅਤ ਨੂੰ, ਮਨੁੱਖਤਾ ਨੂੰ, ਸਿੱਧਾ ਜਿਹਾ ਸ਼ਬਦ ਵਰਤ ਲਓ ਨਰ ਪੁਣੇ ਨੂੰ। ਕਹਿੰਦੇ ਜਿਸ ਨਰ ਵਿੱਚੋਂ, ਜਿਸ ਇਨਸਾਨ ਵਿੱਚੋਂ ਇਨਸਾਨੀਅਤ ਮਰ ਜਾਵੇ ਉਹ ਕਿਸ ਕੰਮ ਦਾ, ਤੇ ਜਿਸ ਬੰਦੇ ਦੇ ਵਿੱਚੋਂ ਪਸ਼ੂ ਬਿਰਤੀ ਖਤਮ ਹੋ ਜਾਏ ਫਿਰ ਕਹਿੰਦੇ ਉਹੀ ਬੰਦਾ ਸੌ ਸੌ ਕਾਰਜ ਸਵਾਰ। ਇਸ ਕਰਕੇ ਸਭ ਤੋਂ ਪਹਿਲੀ ਗੱਲ ਜ਼ਰੂਰ ਧਿਆਨ ਵਿੱਚ ਰੱਖਿਓ, ਧਰਮ ਇੱਕੋ ਹੀ ਹੈ, ਉਹ ਹੈ ਇਨਸਾਨੀਅਤ। ਜਿਵੇਂ ਬਾਬਾ ਕਬੀਰ ਸਾਹਿਬ ਮਹਾਰਾਜ ਕਹਿੰਦੇ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਅੱਜ ਇਨਸਾਨ ਆਪਣੇ ਅੰਦਰੋਂ ਇਨਸਾਨੀਅਤ ਗਵਾਈ ਬੈਠਾ, ਮਨੁੱਖ ਵਿੱਚੋਂ ਮਨੁੱਖਤਾ ਖਤਮ ਹੋਈ ਪਈ ਹੈ। ਇਸੇ ਨੂੰ ਪਾਤਸ਼ਾਹ ਕਹਿੰਦੇ, ਕਹਿੰਦੇ ਵੇਖੋ ਏ ਮੂਰਖ ਨੇ, ਗਾਫਲ ਨੇ ਆਪਣੇ ਪੈਰ ਤੇ ਕੁਹਾੜਾ ਆਪ ਹੀ ਮਾਰ ਲਿਆ।
ਕਹਿ ਕਬੀਰ ਮੇਰੀ ਸ਼ੰਕਾ ਨਾਸੀ, ਸਰਬ ਨਿਰੰਜਨ ਦੀਠਾ,
ਸਰਬ ਨਿਰੰਜਨ ਦੀਠਾ।
ਕਹਿ ਕਬੀਰ ਮੇਰੀ ਸ਼ੰਕਾ ਨਾਸੀ, ਸਰਬ ਨਿਰੰਜਨ ਦੀਠਾ,
ਸਰਬ ਨਿਰੰਜਨ ਦੀਠਾ।
ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ।
ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ।
ਅਵਲ ਅੱਲਾ ਨੂਰ ਉਪਾਇਆ, ਅਵਲ ਅੱਲਾ ਨੂਰ ਉਪਾਇਆ। ਕੁਦਰਤ ਕੇ ਸਭ ਬੰਦੇ, ਕੁਦਰਤ ਕੇ ਸਭ ਬੰਦੇ,
ਕੁਦਰਤ ਕੇ ਸਭ ਬੰਦੇ, ਕੁਦਰਤ ਕੇ ਸਭ ਬੰਦੇ,
ਕੁਦਰਤ ਕੇ ਸਭ ਬੰਦੇ, ਕੁਦਰਤ ਕੇ ਸਭ ਬੰਦੇ,
ਕੁਦਰਤ ਕੇ ਸਭ ਬੰਦੇ, ਕੁਦਰਤ ਕੇ ਸਭ ਬੰਦੇ।
ਅਵਲ ਅੱਲਾ ਨੂਰ ਉਪਾਇਆ, ਅਵਲ ਅੱਲਾ ਨੂਰ ਉਪਾਇਆ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ।
ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ।
ਅਵਲ ਅੱਲਾ ਨੂਰ ਉਪਾਇਆ, ਅਵਲ ਅੱਲਾ ਨੂਰ ਉਪਾਇਆ, ਨੂਰ ਉਪਾਇਆ, ਨੂਰ ਉਪਾਇਆ।
ਆਓ ਜੀ ਭਾਈ ਸਾਹਿਬ ਜੀ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੇ ਹਨ, ਲੈਂਦਾ ਸਮਾਂ ਭਾਈ ਸਾਹਿਬ ਜੀ ਤੋਂ ਲਾਹਾ ਪ੍ਰਾਪਤ ਕਰੀਏ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਆਓ ਸਾਰੇ ਰਲ ਮਿਲ ਕੇ ਕੁਝ ਚਿਰ ਹਾਜ਼ਰੀ ਭਰੀਏ। ਅੱਜ ਭਾਵੇਂ ਪੰਜਾਬ ਵਿੱਚ ਇਲੈਕਸ਼ਨ ਹੈ, ਵੋਟਾਂ ਪੈ ਰਹੀਆਂ ਨੇ, ਫਿਰ ਵੀ ਕੁਝ ਸੰਗਤ ਹਾਜ਼ਰੀ ਭਰਨ ਵਾਸਤੇ ਪਹੁੰਚੀ ਹੈ। ਘਰਾਂ ਵਿੱਚ ਬੈਠ ਕੇ ਲਾਈਵ ਸੁਣ ਲੈਣਗੇ, ਨਹੀਂ ਤੇ ਬਾਅਦ ਵਿੱਚ ਯੂਟਿਊਬ ਦੇ ਉੱਤੇ ਪ੍ਰੋਗਰਾਮ ਪਿਆ ਰਹਿੰਦਾ ਹੈ। ਬੜਾ ਸੁੱਖ ਹੈ ਜਦੋਂ ਚਾਹੋ ਹੋਏ ਪ੍ਰੋਗਰਾਮ ਨੂੰ ਦੁਬਾਰਾ ਸਰਵਣ ਕੀਤਾ ਜਾ ਸਕਦਾ ਹੈ। ਸੋ ਟਕਾ ਬਣਾ ਕੇ ਨਾਲ ਬੋਲ ਕੇ ਵੀ ਜਦੋਂ ਅਸੀਂ ਬੋਲਦੇ ਹਾਂ ਤੇ ਜਿਹੜੀ ਗੱਲ ਬੋਲੀ ਜਾ ਰਹੀ ਹੁੰਦੀ ਹੈ ਸਾਡੀ ਸੁਰਤ ਵਿੱਚ ਸਾਡੇ ਦਿਮਾਗ ਵਿੱਚ ਪੱਕ ਜਾਂਦੀ ਹੈ। ਰਿਪੀਟ ਕਰਨ ਨਾਲ ਗੱਲ ਪੱਕਦੀ ਹੈ, ਬੈਠ ਜਾਂਦੀ ਹੈ ਦਿਮਾਗ ਵਿੱਚ। ਸੋ ਨਾਲ ਬੋਲੋ ਵੀ, ਪਹਿਲੇ ਹਿੱਸੇ ਚ ਦਾਸ ਬੋਲਦਾ ਹੈ, ਫਿਰ ਸਭ ਵੀਰ ਬੋਲੋ ਜਥੇ ਦੇ ਨਾਲ, ਫਿਰ ਸਭ ਭੈਣਾਂ ਨੂੰ ਬੋਲਣ ਦਿਓ ਤੀਜੀ ਵਾਰੀ ਵਿੱਚ। ਸਾਰੇ ਰਲ ਕੇ ਪੜ੍ਹੀਏ, ਕੋਈ ਰਸਨਾ ਵਾਂਝੀ ਨਾ ਰਹੇ। ਮੈਨੂੰ ਮਾਣ ਮਾਣੇ ਨੂੰ ਓਟ ਗੁਰ ਤੇਰੀ, ਓਟ ਗੁਰ ਤੇਰੀ, ਮਾਣ ਮਾਣੇ ਨੂੰ ਓਟ ਗੁਰ ਤੇਰੀ, ਓਟ ਗੁਰ ਤੇਰੀ,
ਮਾਣੇ ਓਟ ਗੁਰ ਤੇਰੀ, ਓਟ ਗੁਰ ਤੇਰੀ,
ਮੈਨੂੰ ਮਾਣ
ਮਾਣੇ ਨੂੰ ਓਟ ਗੁਰ ਤੇਰੀ, ਓਟ ਗੁਰ ਤੇਰੀ,
ਮਾਣ ਮਾਣੇ ਵਾਰੀ ਸਿਰ ਮੈਨੂੰ ਮਾਣ ਮਾਣੇ ਨੂੰ ਓਟ ਗੁਰ ਤੇਰੀ, ਓਟ ਗੁਰ ਤੇਰੀ, ਮਾਣ ਮਾਣੇ ਨੂੰ ਓਟ ਗੁਰ ਤੇਰੀ, ਓਟ ਗੁਰ ਤੇਰੀ,
ਮਾਣੇ ਨੂੰ ਓਟ ਗੁਰ ਤੇਰੀ, ਓਟ ਗੁਰ ਤੇਰੀ,
ਜੀ ਮੈਨੂੰ ਮਾਣ
ਮਾਣੇ ਨੂੰ ਓਟ ਗੁਰ ਤੇਰੀ, ਓਟ ਗੁਰ ਤੇਰੀ,
ਤੇਰੀ ਮੈਨੂੰ ਮਾਣ ਓਟ ਗੁਰ ਤੇਰੀ, ਓਟ ਗੁਰ ਤੇਰੀ, ਓਟ ਗੁਰ ਤੇਰੀ, ਓਟ ਗੁਰ ਤੇਰੀ,
ਗੁਰ ਤੇਰੀ, ਓਟ ਗੁਰ ਤੇਰੀ, ਓਟ ਗੁਰ ਤੇਰੀ, ਓਟ ਗੁਰ ਤੇਰੀ,
ਓਟ ਗੁਰ ਤੇਰੀ, ਓਟ ਗੁਰ ਤੇਰੀ, ਓਟ ਗੁਰ ਤੇਰੀ, ਓਟ ਗੁਰ ਤੇਰੀ,
ਓਟ ਤੇਰੀ, ਓਟ ਗੁਰ ਤੇਰੀ,
ਓਟ ਗੁਰ ਤੇਰੀ, ਓਟ ਗੁਰ ਤੇਰੀ, ਮੈਨੂੰ ਮਾਣ ਮਾਣੇ ਨੂੰ ਓਟ ਗੁਰ ਤੇਰੀ, ਓਟ ਗੁਰ ਤੇਰੀ, ਮਾਣ ਮਾਣੇ ਓਟ ਗੁਰ ਤੇਰੀ, ਓਟ ਗੁਰ ਤੇਰੀ,
ਮੈਨੂੰ ਮਾਣ ਮਾਣੇ ਨੂੰ ਓਟ ਗੁਰ ਤੇਰੀ, ਓਟ ਗੁਰ ਤੇਰੀ,
ਪੜੋ ਬਈ
ਮਾਣ ਮਾਣੇ ਨੂੰ ਓਟ ਗੁਰ ਤੇਰੀ, ਓਟ ਗੁਰ ਤੇਰੀ,
ਮਾਣ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਦੇ ਅੱਗੇ ਅਰਦਾਸ, ਮੈਂ ਹੋਰ ਥਾਉਂ ਨਾਹੀ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝੀ ਪਾਸ ਤੋਂ ਸੋ ਨਾ ਨਾਥ ਅਨਾਥ ਨਾਮੋ ਸਰ ਤੋਂ ਸੋ ਨਾ ਦਾਨੀ ਨਾ ਮੋਸੋ ਭਿਖਾਰੀ ਮੋਸੋ ਨਦੀਨ ਦਿਆਲ ਨਾ ਤੋ ਸਰ ਮੋਸੋ ਅਗਿਆਨ ਨਾ ਤੋ ਸੋ ਵਿਚਾਰੀ ਮੋਸੋ ਨਾ ਪਤਤ ਪਾਵਨ ਨਾ ਤੋ ਸਰ ਮੋਸੋ ਬਿਕਾਰੀ ਨਾ ਤੋ ਸੋ ਉਪਕਾਰੀ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤਰ ਸਤ ਲਿਓਟ ਤੁਹਾਰੀ ਮੈਨੂੰ ਮਾਣ ਨਿਮਾਣੇ ਨੂੰ ਓਟ ਗੁਰ ਤੇਰੀ ਓਟ ਗੁਰ ਤੇਰੀ ਮਾਣ ਨਿਮਾਣੇ ਨੂੰ ਓਟ ਗੁਰ ਤੇਰੀ ਓਟ ਗੁਰ ਤੇਰੀ
ਮਾਣ ਨਿਮਾਣੇ ਨੂੰ ਓਟ ਗੁਰ ਤੇਰੀ ਓਟ ਗੁਰ ਤੇਰੀ
ਜੀ ਮੈਨੂੰ ਮਾਣ ਨਿਮਾਣੇ ਨੂੰ
ਓਟ ਗੁਰ ਤੇਰੀ ਓਟ ਗੁਰ ਤੇਰੀ
ਸਾਰੀਆਂ ਭੈਣਾਂ ਮਾਣ ਨਿਮਾਣੇ ਨੂੰ ਤੇਰੀ ਜੀ ਮੈਨੂੰ ਮਾਣ ਨਿਮਾਣੇ ਨੂੰ
ਤੇਰੀ ਓਟ ਗੁਰ ਤੇਰੀ
ਮੈਨੂੰ ਮਾਣ ਨਿਮਾਣੇ ਓਟ ਗੁਰ ਤੇਰੀ ਓਟ ਗੁਰ ਤੇਰੀ ਮੈਨੂੰ ਮਾਣ ਨਿਮਾਣੇ ਨੂੰ ਓਟ ਗੁਰ ਤੇਰੀ ਓਟ ਗੁਰ ਤੇਰੀ
ਨਿਮਾਣੇ ਨੂੰ ਓਟ ਗੁਰ ਤੇਰੀ ਓਟ ਗੁਰ ਤੇਰੀ ਮੈਨੂੰ ਮਾਣ ਨਿਮਾਣੇ ਨੂੰ
ਓਟ ਗੁਰ ਤੇਰੀ ਓਟ ਗੁਰ ਤੇਰੀ ਗੁਰ ਤੇਰੀ ਓਟ ਗੁਰ ਤੇਰੀ ਓਟ ਗੁਰ ਤੇਰੀ ਓਟ ਗੁਰ ਤੇਰੀ
ਗੁਰ ਤੇਰੀ ਓਟ ਗੁਰ ਤੇਰੀ ਓਟ ਗੁਰ ਤੇਰੀ ਓਟ ਗੁਰ ਤੇਰੀ
ਤੇਰੀ ਓਟ ਗੁਰ ਤੇਰੀ ਓਟ ਗੁਰ ਤੇਰੀ ਓਟ ਗੁਰ ਤੇਰੀ
ਓਟ ਗੁਰ ਤੇਰੀ ਓਟ ਗੁਰ ਤੇਰੀ ਓਟ ਗੁਰ ਤੇਰੀ ਓਟ ਗੁਰ ਤੇਰੀ
ਓਟ ਗੁਰ ਤੇਰੀ ਮਾਣ ਨਿਮਾਣੇ ਨੂੰ ਓਟ ਗੁਰ ਤੇਰੀ ਓਟ ਗੁਰ ਤੇਰੀ ਮਾਣ ਨਿਮਾਣੇ ਓਟ ਗੁਰ ਤੇਰੀ ਓਟ ਗੁਰ ਤੇਰੀ
ਮਾਣੇ ਨੂੰ ਓਟ ਗੁਰ ਤੇਰੀ ਓਟ ਗੁਰ ਤੇਰੀ
ਜੀ ਮੈਨੂੰ ਮਾਣੇ
ਮਾਣੇ ਨੂੰ ਓਟ ਗੁਰ ਤੇਰੀ ਓਟ ਗੁਰ ਤੇਰੀ
ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇਲੈਕਸ਼ਨ ਹੋ ਰਿਹਾ ਪੰਜਾਬ ਵਿੱਚ, ਵੋਟਾਂ ਪੈ ਰਹੀਆਂ, ਇਹਨੂੰ ਹਿੰਦੀ ਵਿੱਚ ਮਤਦਾਨ ਕਹਿੰਦੇ ਨੇ। ਮਤਦਾਨ, ਆਪਣੀ ਮਤ ਦਾ ਦਾਨ ਕਰਨਾ, ਆਪਣੀ ਅਕਲ ਦਾ। ਜਿਸ ਤਰ੍ਹਾਂ ਦੀ ਅਕਲ ਹੁੰਦੀ ਹੈ ਲੋਕਾਂ ਦੀ, ਉਦਾਂ ਦੇ ਹੀ ਲੋਕਾਂ ਦੇ ਲੀਡਰ ਹੁੰਦੇ ਨੇ। ਜਿਸ ਤਰ੍ਹਾਂ ਦੀ ਮਤ ਹੁੰਦੀ ਹੈ ਉਸ ਤਰ੍ਹਾਂ ਦੇ ਹੀ ਲੀਡਰ ਹੁੰਦੇ ਨੇ। ਸ਼ਰਾਬਾਂ ਪੀਣ ਵਾਲਿਆਂ ਨੇ ਸ਼ਰਾਬਾਂ ਪਿਆਉਣ ਵਾਲਾ ਲੱਭ ਲੈਣਾ, ਨਸ਼ਾ ਖਾਣ ਵਾਲਿਆਂ ਨੇ ਨਸ਼ਾ ਵੰਡਣ ਵਾਲਾ ਚੁਣ ਲੈਣਾ, ਸੋ ਆਪੋ ਆਪਣੀ ਮਤ ਹੈ। ਅੱਜ ਦਾ ਦਿਨ ਆਪਣਾ ਡਿਸੀਜਨ ਲੈਣ ਦਾ ਕਿ ਸਾਡੇ ਸਿਰ ਤੇ 5 ਸਾਲ ਕੌਣ ਬੈਠੇਗਾ, 5 ਸਾਲ ਸਾਡੇ ਸਿਰ ਤੇ ਕੌਣ ਬੈਠੇਗਾ, ਇਹ ਅੱਜ ਡਿਸੀਜਨ ਲੈਣਾ। ਜਿਹੜੇ ਬਹਿ ਗਏ ਬਹਿ ਗਏ, ਮੁੜ ਕੇ ਕਹਿਣਾ ਸਰਕਾਰਾਂ ਮਾੜੀਆਂ ਨੇ, ਇਹ ਇਦਾਂ ਕਰਦੀਆਂ ਨੇ, ਇਦਾਂ ਕਰਦੀਆਂ ਨੇ, ਰੱਬ ਨੇ ਨੀ ਕਿਤੇ ਭੇਜਿਆ, ਚੁਣੀਆਂ ਅਸੀਂ ਆਪ ਹੀ ਨੇ। ਰੱਬ ਨੇ ਥੋੜਾ ਭੇਜਿਆ ਹੁੰਦਾ ਸਾਰਾ ਕੁਝ, ਅਸੀਂ ਆਪ ਹੀ ਬੰਦੇ ਚੁਣਦੇ ਹਾਂ, ਮੁੜ ਕੇ ਪਛਤਾਉਂਦੇ ਰਹਿੰਦੇ ਹਾਂ। ਸੋ ਸੋਚ ਸਮਝ ਕੇ ਮਤਦਾਨ ਕਰਨਾ ਚਾਹੀਦਾ। ਬਾਕੀ ਜਿੰਨੇ ਕੁ ਮੈਨੂੰ ਸੁਣ ਵੀ ਰਹੇ ਹੋਣਗੇ ਇੰਟਰਨੈਟ ਦੇ ਮਾਧਿਅਮ ਰਾਹੀਂ ਵੀ, ਮੈਂ ਬੇਨਤੀ ਕਰਨੀ ਚਾਹਾਂਗਾ। ਵੈਸੇ ਤੇ ਮੈਂ ਇੱਕ ਵੀਡੀਓ ਵੀ ਪਾਈ ਸੀ ਪਰਸੋਂ, ਵੋਟ ਕਿਹਨੂੰ ਪਾਈ ਹੈ, ਉਹਦੇ 'ਚ ਮੈਂ ਗੱਲ ਕੀਤੀ ਸੀ ਵੀ ਤੂੰ ਨਾ ਤੇ ਕਿਸੇ ਬਾਬੇ ਦੇ ਕਹੇ ਤੇ ਮੰਨ, ਮੂੰਹ ਵੇਖ ਬਾਬੇ ਦਾ, ਨਾ ਲੀਡਰ ਆਪਣਾ ਸਰਪੰਚ ਦੇ ਮੂੰਹ ਨੂੰ ਵੋਟ ਪਾ, ਨਾ ਕਿਸੇ ਗੁਰੂ ਪੀਰ ਦੇ ਕਿਹਾ। ਤੇਰੇ ਗੁਰੂ ਜੀ ਨੇ ਕਿਹਾ, ਸਾਨੂੰ ਡੇਰੇ ਚੋਂ ਫਰਮਾਨ ਆਇਆ, ਬਾਬਾ ਜੀ ਨੇ ਕਿਹਾ, ਬ੍ਰਹਮ ਗਿਆਨੀ ਨੇ ਕਿਹਾ, ਕਿਸੇ ਸੰਤ ਸਾਧ ਨੇ ਕਿਹਾ, ਵੋਟ ਪਾ ਆਪਣੇ ਬੱਚਿਆਂ ਦੇ ਭਵਿੱਖ ਨੂੰ ਵੇਖ ਕੇ, ਬੱਚਿਆਂ ਦਾ ਮੂੰਹ ਵੇਖ, ਪੋਤਿਆਂ ਦਾ ਵੇਖ, ਚੰਗੇ ਲੀਡਰ ਹੋਣਗੇ, ਚੰਗੇ ਸਕੂਲ ਬਣਾਉਣ, ਚੰਗਾ ਸਿਸਟਮ ਬਣਾਉਣ, ਤੁਹਾਡੇ ਬੱਚਿਆਂ ਦਾ ਫਾਇਦਾ ਹੋਵੇ। ਬੀਬੀਓ ਤੁਹਾਡਾ ਤਾਂ ਪਤਾ ਨੀ, ਕਈਆਂ ਥਾਵਾਂ ਤੇ ਸੂਟ ਵੀ ਦਿੰਦੇ ਨੇ, 100-100 ਰੁਪਈਏ ਦੇ ਸੂਟ ਲਈ ਆਉਂਦੇ ਆ, ਦਿੱਲੀ ਤੋਂ ਥੋਕ ਵਿੱਚ ਲੈ ਆਉਂਦੇ ਆ, 100-100 ਰੁਪਈਏ ਦੇ ਸੂਟ ਵੰਡੀ ਜਾਂਦੇ ਆ, ਤੇ ਕਈ ਬੀਬੀਆਂ ਸੂਟਾਂ ਨਾਲ ਹੀ ਖੁਸ਼ ਹੋ ਜਾਂਦੀਆਂ। ਇੱਕ ਮੈਨੂੰ ਦੱਸੇ ਕਹਿੰਦੇ ਜੀ, ਬੰਦਿਆਂ ਨੂੰ ਅਸੀਂ ਬੋਤਲਾਂ ਦਿੱਤੀਆਂ ਸ਼ਰਾਬ ਦੀਆਂ ਵੰਡੀਆਂ। ਇੱਕ ਵਾਰੀ ਇਲੈਕਸ਼ਨ ਲੜਿਆ ਪਿਛਲੀ ਵਾਰੀ, ਹੁਣ ਨੀ ਲੜਿਆ ਐਤਕੀ, ਮੈਨੂੰ ਕਹਿੰਦਾ ਆਵਾਂਗੇ ਨਾ, ਮੈਂ ਕਿਹਾ ਰਹਿਣ ਦੇ। ਤੇ ਮੈਂ ਕਹਿੰਦਾ ਜੀ, ਮੈਂ ਕਿਹਾ ਹੋਰ ਕੀ ਕਰਦੇ ਸੀ ਤੁਸੀਂ? ਕਹਿੰਦੇ ਜੀ, ਜਿਹੜੇ ਸ਼ਰਾਬਾਂ ਵਾਲੇ ਸੀ, ਸ਼ਰਾਬਾਂ ਬੀਬੀਆਂ ਕਹਿੰਦੀਆਂ ਵੀ ਉਹਨਾਂ ਨੂੰ ਤੇ ਸ਼ਰਾਬਾਂ ਦੇ ਦਿੱਤੀਆਂ, ਤੇ ਸਾਨੂੰ ਵੀ ਪਿਆਓ ਕੁਛ। ਅਸੀਂ ਆਖਿਆ ਬੀਬੀਓ ਸ਼ਰਾਬ ਤੇ ਤੁਸੀਂ ਪੀਣੀ ਨੀ। ਕਹਿੰਦੇ ਕੋਕ ਦੀਆਂ ਬੋਤਲਾਂ ਫਿਰ ਵੰਡੀਆਂ, ਤੇ ਬੀਬੀਆਂ ਕੋਕ ਦੀਆਂ ਬੋਤਲਾਂ ਪੀ ਕੇ ਖੁਸ਼ ਹੋਈ ਜਾਣ। ਕਹਿੰਦੇ ਇਹਨੇ ਨਾਲ ਹੀ ਖੁਸ਼, ਕੋਕ ਦੀਆਂ ਬੋਤਲਾਂ ਬੀਬੀਆਂ ਨੂੰ ਵੰਡਦੀਆਂ, ਸੂਟ ਦੇ ਦਿੱਤੇ, 500-500 ਰੁਪਈਆ ਦੇ ਦਿੱਤਾ, ਇੰਨੇ ਸਸਤੇ ਵਿਕ ਜਾਂਦੇ। ਆ ਜਿਹੜੇ 5-4 ਦਿਨ ਹੁੰਦੇ ਨੇ, 10 ਦਿਨ ਹੁੰਦੇ ਨੇ, ਅਸੀਂ ਲੀਡਰਾਂ ਨੂੰ ਲੁੱਟਦੇ ਹਾਂ, ਤੇ ਮੁੜ ਕੇ ਲੀਡਰ ਫਿਰ ਸਾਨੂੰ ਲੁੱਟਦੇ। ਲੁਟੇਰੇ ਤੇ ਦੋਵੇਂ ਹੀ ਨੇ। ਸੋਚੋ, 50,000 ਬੰਦੇ ਦੀ ਵੋਟ ਪਵਾਉਣੀ ਹੈ, ਤੇ ਜੇ 50,000 ਦਾ 50,000 ਇੱਕ ਲੀਡਰ ਨੂੰ ਲੁੱਟੇ, 500-500 ਰੁਪਈਆ ਵੀ ਕਿਤੇ ਥੋੜਾ ਬਣਦਾ? ਮੁੜ ਕੇ ਉਹਨੇ 5 ਸਾਲ ਫਿਰ ਲੁੱਟਣਾ। ਤਾਂ ਕਰਕੇ ਸੋਚ ਸਮਝ ਕੇ ਆਪਣੀ ਵੋਟ ਪਾਉਣੀ ਚਾਹੀਦੀ ਹੈ, ਤੇ ਪਾਇਓ ਜ਼ਰੂਰ, ਕਿਸੇ ਵੀ ਪਾਰਟੀ ਨੂੰ ਪਾਓ, ਆਪਣੀ ਵੋਟ ਪਾਣੀ ਜ਼ਰੂਰ ਚਾਹੀਦੀ, ਇਹ ਵੱਡਾ ਹੱਕ ਹੈ। ਸੰਵਿਧਾਨ ਨੇ ਸਾਨੂੰ ਵੋਟ ਪਾਉਣ ਦਾ ਹੱਕ ਦਿੱਤਾ ਹੈ, ਤੇ ਆਪਣੀ ਵੋਟ ਜਿਹੜੀ ਹੈ ਉਹ ਪਾਉਣੀ ਜ਼ਰੂਰ ਚਾਹੀਦੀ, ਸੋਚ ਸਮਝ ਕੇ ਡਿਸੀਜਨ ਲੈਣੇ ਚਾਹੀਦੇ ਹੈ, ਸਿਰ ਤੇ ਬਿਠਾਉਣੇ ਚਾਹੀਦੇ ਹੈ, ਤਾਂ ਜੋ ਫਿਰ ਬਾਅਦ ਵਿੱਚ ਪਛਤਾਉਣਾ ਨਾ ਪਵੇ। ਵੈਸੇ ਤੇ ਸਵਾਰਥੀ ਬੰਦਿਆਂ ਦਾ ਪਤਾ ਹੀ ਹੈ, ਕੱਲ ਤੱਕ ਜੋ ਸੀ ਨਾ, ਤੁਸੀਂ ਇਸ ਵੇਲੇ ਤੱਕ ਵੀ ਲੀਡਰ ਗੋਡੀ ਹੱਥ ਲਾ ਲਿਆ ਹੋਣਾ, ਸ਼ਾਮ ਨੂੰ 6 ਵਜੇ ਸੰਦੂਕੜੀਆਂ ਬੰਦ ਹੋ ਜਾਣ ਤੇ ਉਹ ਫੋਨ ਵੀ ਨਾਲ ਹੀ ਬੰਦ ਕਰ ਦੇਣਗੇ, ਕਹਿਣਗੇ ਬਸ ਤੂੰ ਕੌਣ ਤੇ ਮੈਂ ਕੌਣ, ਹੁਣ ਤੇ 10 ਤਰੀਕ ਨੂੰ 11 ਨੂੰ ਪਤਾ ਲੱਗਣਾ, ਹੁਣ ਤੇ ਪੈ ਗਈ ਹੈ। ਜਿਹੜੇ ਲੀਡਰ ਦੇ ਦਰਵਾਜ਼ੇ ਖੁੱਲੇ ਸੀ, ਕੱਲ ਨੂੰ ਬੰਦ ਹੋ ਜਾਣਗੇ ਬਹੁਤਿਆਂ ਦੇ। ਕਈਆਂ ਨੇ ਤੇ ਚੰਡੀਗੜ੍ਹ ਏਅਰਪੋਰਟ ਤੇ ਚੱਲੇ ਜਾਓ, ਕੱਲ ਨੂੰ ਵੇਖਿਓ, ਚੰਡੀਗੜ੍ਹ ਜਾਓ, ਏਅਰਪੋਰਟ ਤੇ ਖੜੇ ਰਹੋ, ਨਿਗਾਹ ਰੱਖਿਓ, 117 ਦੇ ਵਿੱਚੋਂ 25-30 ਲੀਡਰ ਤੇ ਕੱਲ ਨੂੰ ਚੰਡੀਗੜ੍ਹ ਤੋਂ ਫਲਾਈਟ ਲੈ ਲੈਣਗੇ, ਕਿਸੇ ਨੇ ਦਿੱਲੀ ਤੋਂ ਅਮਰੀਕਾ ਨੂੰ ਚੜ੍ਹ ਜਾਣਾ, ਕਿਸੇ ਨੇ ਕੈਨੇਡਾ ਨੂੰ ਚੜ੍ਹ ਜਾਣਾ, ਇਹ 10 ਦਿਨ ਮਾਲਿਸ਼ਾਂ ਕਰਾ ਕੇ ਹੀ ਮੁੜਨਗੇ, ਰੈਸਟ ਕਰਨਗੇ। ਜਿਹੜਾ ਮੂੰਹ ਅੱਜ ਹੈ ਨਾ ਇਹਨਾਂ ਦਾ, ਇਹ ਕੱਲ ਨਹੀਂ ਹੋਣਾ। ਜਿਹੜੇ ਹੱਥ ਜੁੜਿਆਂ ਦੀ ਫੋਟੋ, ਇੱਦਾਂ ਨਾ ਇੱਦਾਂ ਹੱਥ ਹੋ ਜਾਣੇ ਨੇ ਬੜੀ ਜਲਦੀ। ਜਿਹੜੇ ਐਦਾਂ ਇਹਨਾਂ ਨੇ ਐਦਾਂ ਹੋ ਜਾਣਾ। ਹਾਂ ਬਈ ਬੜੀ ਜਲਦੀ ਬੰਦੇ ਬਦਲ ਜਾਂਦੇ, ਬੜੀ ਛੇਤੀ ਰੰਗ ਬਦਲ ਲਏ। ਕਿੰਨਾ ਦਰਦ, ਕਿੱਦਾਂ ਕਿੱਦਾਂ ਦੀਆਂ ਗੱਲਾਂ ਹੁੰਦੀਆਂ, ਕਿੱਦਾਂ ਕਿੱਦਾਂ ਦੀ ਡਾਇਲੋਗ ਬਾਜੀ ਹੁੰਦੀ ਹੈ। ਪਰ ਸਾਡੀ ਇੱਕ ਪ੍ਰੋਬਲਮ ਹੈ, ਸਾਡੇ ਲੋਕਾਂ ਦੀ ਡਾਇਲੋਗ ਵਿੱਚ ਫਸਦੇ ਬਹੁਤ ਹੈ, ਸ਼ਬਦਾਂ ਦੇ ਜਾਲ ਵਿੱਚ ਸਾਡੇ ਲੋਕ ਜਿਹੜੇ ਆ ਬਹੁਤ ਫਸਦੇ ਹੈ। ਵੱਡੀ ਪ੍ਰੋਬਲਮ ਹੈ ਸਾਡੀ। ਵੇਖੋ ਨੌਜਵਾਨ ਨੂੰ ਸੁਣਿਓ ਮੁੰਡਿਓ, ਅਮਰੀਕਾ ਕੈਨੇਡਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਯੂਰਪ ਦੇ ਵਿੱਚ ਖਿਡਾਰੀ ਹੈਗੇ ਆ ਨਾ? ਕਿਉਂ ਬਈ ਖਿਡਾਰੀ ਹੈਗੇ ਆ, ਪਰ ਸਾਡੇ ਇੰਡੀਅਨ ਖਿਡਾਰੀ ਜਿਹੜੇ ਆ ਇਹ ਜ਼ਿਆਦਾ ਅਮੀਰ ਨੇ, ਬਾਕੀ ਦੇਸ਼ਾਂ ਦੇ ਖਿਡਾਰੀ ਇੰਨੇ ਅਮੀਰ ਨਹੀਂ ਹਨ। ਕ੍ਰਿਕਟਰ ਜਿਹੜੇ ਇੰਡੀਆ ਵਾਲੇ ਜ਼ਿਆਦਾ ਅਮੀਰ ਨੇ, ਬਾਹਰਲੇ ਦੇਸ਼ਾਂ ਵਾਲੇ ਇੰਨੇ ਅਮੀਰ ਨਹੀਂ। ਸਾਡੇ ਇੰਡੀਆ ਦੇ ਐਕਟਰ ਜ਼ਿਆਦਾ ਅਮੀਰ ਨੇ, ਬਾਹਰਲੇ ਦੇਸ਼ਾਂ ਦੇ ਵਿੱਚ ਐਕਟਿੰਗ ਇਹਨਾਂ ਨਾਲੋਂ ਵੀ ਵਧੀਆ ਕਰਦੇ ਨੇ, ਪਰ ਉਹ ਇੰਨੇ ਅਮੀਰ ਨਹੀਂ। ਕਾਰਨ ਪਤਾ ਕੀ ਹੈ? ਸਾਡੇ ਵਾਲੇ ਐਡਾਂ ਕਰਦੇ ਨੇ, ਮਸ਼ਹੂਰੀ ਨਹੀਂ ਆਉਂਦੀ ਹੁੰਦੀ ਰੋਜ਼ ਟੀਵੀ 'ਚ। ਕਿਤੇ ਅਕਸ਼ੇ ਕੁਮਾਰ ਮਸ਼ਹੂਰੀ ਕਰਦਾ, ਕਿਤੇ ਅਮਿਤਾਬ ਬੱਚਨ ਮਸ਼ਹੂਰੀ ਕਰਦਾ, ਕਿਧਰੇ ਸ਼ਾਹਰੁਖ ਖਾਨ ਮਸ਼ਹੂਰੀ ਕਰਦਾ, ਜਿੰਨੇ ਸਲਮਾਨ ਖਾਨ ਐਕਟਰ ਮਸ਼ਹੂਰੀ ਕਰਦਾ, ਬੀਬੀਆਂ ਕੋਈ ਮਿਕਸੀ ਦੀ ਮਸ਼ਹੂਰੀ ਕਰਦੀ ਹੈ, ਕੋਈ ਪੱਖੇ ਦੀ ਮਸ਼ਹੂਰੀ ਹੋ ਰਹੀ ਹੈ, ਕਿਤੇ ਕਿਸੇ ਚੀਜ਼ ਦੀ, ਕਿਤੇ ਕਿਸੇ ਚੀਜ਼ ਦੀ। ਕ੍ਰਿਕਟਰ ਨੇ ਜਿਹੜੇ ਉਹ ਵੀ ਕਿਤੇ ਧੋਨੀ ਐਡ ਕਰ ਰਿਹਾ ਹੁੰਦਾ, ਕਿਤੇ ਕੋਹਲੀ ਐਡ ਕਰ ਰਿਹਾ ਹੁੰਦਾ, ਮਸ਼ਹੂਰੀਆਂ ਕਰਦੇ ਨਾ ਵੀਰੋ। ਇਹ ਅਮੀਰ ਜ਼ਿਆਦਾ ਤਾਂ ਨੇ, ਇਹਨਾਂ ਕੋਲੇ ਜ਼ਿਆਦਾ ਪੈਸਾ ਕਾਹਦਾ ਹੁੰਦਾ? ਮਸ਼ਹੂਰੀਆਂ ਕਰਨ ਦਾ, ਐਡਾਂ ਕਰਨ ਦਾ। ਇਹ ਕਿਸੇ ਨਾ ਕਿਸੇ ਚੀਜ਼ ਦੀ ਐਡ ਕਰਦੇ ਆ। ਤੇ ਜਿਹੜੇ ਲੋਕ ਆਪਾਂ ਆ ਇੰਡੀਅਨ ਲੋਕ, ਅਸੀਂ ਲੋਕ ਹੈਗੇ ਆ ਜਜ਼ਬਾਤੀ, ਇਮੋਸ਼ਨਲੀ ਲੋਕ ਆ, ਇੰਟੈਲੀਜੈਂਟ ਘੱਟ ਆ, ਜਜ਼ਬਾਤੀ ਜ਼ਿਆਦਾ। ਮਤਲਬ ਦਿਮਾਗ ਅਸੀਂ ਘੱਟ ਹੀ ਵਰਤਦੇ ਆ, ਦਿਮਾਗ ਵਾਲਾ ਪਾਸਾ ਘੱਟ ਵਰਤਦੇ ਆ। ਉਹ ਫਿਰ ਇਮੋਸ਼ਨਲੀ ਸਾਨੂੰ ਬਲੈਕਮੇਲ ਕਰਦੇ ਨੇ, ਅਸੀਂ ਜਜ਼ਬਾਤੀ ਆ। ਅਸੀਂ ਕਹਿੰਦੇ ਆ ਆਹ ਚੀਜ਼ ਤੇ ਅਕਸ਼ੇ ਕੁਮਾਰ ਵੀ ਖਾਂਦਾ ਤੇ ਮੈਂ ਵੀ ਖਾਵਾਂ, ਆਹ ਪੇਸਟ ਤੇ ਦੰਦਾਂ ਵਾਲੀ, ਇਹ ਤੇ ਬੜੇ ਸੋਹਣੇ ਦੰਦ ਨੇ, ਫਲਾਣੀ ਐਕਟਰਨੀ ਵੀ ਵਰਤਦੀ ਹੈ ਤੇ ਮੈਂ ਵੀ ਵਰਤਾਂ, ਆਹ ਮੋਟਰਸਾਈਕਲ ਤੇ ਕੋਲੀ ਚੜਿਆ ਫਿਰਦਾ ਮੈਂ ਖਰੀਦਣੀ ਗਿਆ ਤੇ ਫਿਰ ਇਹ ਮੋਟਰਸਾਈਕਲ ਖਰੀਦਾਂ। ਅਸੀਂ ਐਡ ਵੇਖ ਕੇ, ਉਹਨਾਂ ਦੀ ਉਹਨਾਂ ਵੱਲ ਵੇਖ ਕੇ ਅਸੀਂ ਵੀ ਫਿਰ ਉਹ ਚੀਜ਼ ਖਰੀਦਦੇ ਹਾਂ, ਹਾਲਾਂਕਿ ਹੈ ਸਾਰਾ ਝੂਠ ਤੂਫਾਨ ਹੀ ਹੈ। ਨਾ ਇਹ ਇਦਾਂ ਦੀਆਂ ਕਰੀਮਾਂ ਲਾਉਂਦੇ ਹੈ ਤੇ ਨਾ ਇਹ ਇਦਾਂ ਦੇ ਮੋਟਰਸਾਈਕਲਾਂ ਤੇ ਫਿਰਦੇ ਹੈ। ਕਦੇ ਅਕਸ਼ੇ ਕੁਮਾਰ ਵੀ ਮੋਟਰਸਾਈਕਲ ਤੇ ਫਿਰਦਾ, ਉਹ ਤੇ ਮਹਿੰਗੀਆਂ ਗੱਡੀਆਂ ਤੇ ਰਹਿੰਦਾ, ਆਪ ਕਰੋੜਾਂ ਦੀ ਗੱਡੀ ਤੇ ਰਹਿੰਦਾ। ਰਹਿਣਗੇ ਇਹ ਵੱਡੇ ਵੱਡੇ ਐਕਟਰ ਤੇ ਐਡ ਕਾਹਦੀ ਕਰਨਗੇ? ਮੋਟਰਸਾਈਕਲ ਦੀ। ਮੋਟਰਸਾਈਕਲ ਤੇ ਕਦੇ ਚੜ੍ਹਦੇ ਹੀ ਨਹੀਂ। ਉਹਨਾਂ ਨੂੰ ਪਤਾ ਹੈ ਕਿ ਲੋਕੀ ਗੱਲਾਂ ਵਿੱਚ ਆ ਜਾਂਦੇ ਨੇ, ਲੋਕੀ ਇੱਥੇ ਜੋ ਦਿਖਦਾ ਹੈ ਸੋ ਵਿਕਦਾ ਹੈ, ਜਿਹੜਾ ਦਿਸ ਰਿਹਾ ਉਹ ਵਿਕ ਰਿਹਾ, ਜੋ ਦਿਖਾਇਆ ਜਾ ਰਿਹਾ ਉਹ ਵਿਕਦਾ। ਪਰ ਜਿੱਦਣ ਅਸੀਂ ਤੁਸੀਂ, ਮਤਲਬ ਆਪਾਂ ਦਿਮਾਗ ਵਾਲੇ ਬਣ ਗਏ, ਅਕਲ ਵਾਲੇ ਬਣ ਗਏ, ਫਿਰ ਕੋਈ ਐਡ ਕਰੀ ਜਾਏ, ਕੋਈ ਸ਼ਬਦਾਂ ਦਾ ਜਾਲ ਨਹੀਂ ਪਾ ਸਕਦਾ। ਜਜ਼ਬਾਤੀ ਬੰਦਾ ਬੜੀ ਛੇਤੀ ਰੋਣ ਲੱਗ ਪੈਂਦਾ, ਫਿਲਮ ਵੇਖ ਰਹੇ ਹੁੰਦੇ ਨੇ, ਨਾਟਕ ਵੇਖਦੇ ਹੁੰਦੇ ਨੇ, ਅੱਖਾਂ 'ਚੋਂ ਪਾਣੀ ਆਈ ਜਾਂਦਾ, ਰੋਈ ਜਾਂਦੇ ਨੇ, ਅਗਲੇ ਤੇ ਐਕਟਿੰਗ ਕਰਦੇ ਨੇ, ਨਕਲੀ ਰੋ ਰਹੇ ਨੇ, ਫੇਕ ਰੋ ਰਹੇ ਨੇ, ਅਸਲੀ ਨਹੀਂ ਰੋ ਰਹੇ, ਫੇਕ ਰੋ ਰਹੇ। ਅਸੀਂ ਸੱਚ ਮੰਨਦੇ ਹਾਂ। ਇਸੇ ਤਰ੍ਹਾਂ ਜਿਹੜੇ ਲੀਡਰ ਨੇ ਇਹ ਵੀ ਫੇਕ ਕਰਦੇ ਨੇ, ਫੇਕ। ਸਾਡੇ ਕਈ ਪ੍ਰਚਾਰਕ ਵੀ ਹਰ ਵੇਲੇ ਗੱਲ ਐ ਕਰਨਗੇ ਜਿਵੇਂ ਹੁਣ ਹੀ ਰੋਣ ਲੱਗਿਆ, ਹਰ ਗੱਲ 'ਚ ਐਂ ਲੱਗੇ। ਪ੍ਰਚਾਰਕ ਵੀ ਕਰਦੇ ਨੇ ਇੱਦਾਂ, ਐਕਟਰ ਹੀ ਐਕਟਿੰਗ ਨਹੀਂ ਕਰਦੇ, ਪ੍ਰਚਾਰਕ ਵੀ ਬਥੇਰੀ ਕਰਦੇ, ਧਾਰਮਿਕ ਪ੍ਰਚਾਰਕ ਐਕਟਿੰਗ ਬਥੇਰੀ ਕਰਦੇ ਨੇ, ਕਲਾਕਾਰ ਨੇ, ਕਲਾਕਾਰ, ਲੀਡਰੀ ਨਹੀਂ ਉਹਨਾਂ ਵਿੱਚ, ਕਲਾਕਾਰੀ ਹੈ। ਜਿਵੇਂ ਕਲਾਕਾਰ ਨੂੰ ਕਲਾ ਆਉਂਦੀ ਹੈ ਇਦਾਂ ਹੀ ਇਹਨਾਂ ਨੂੰ ਆਉਂਦੀ ਹੈ। ਪਰ ਜਿਹੜੇ ਬੰਦੇ ਦਿਮਾਗੀ ਹੈ ਵਿਦੇਸ਼ਾਂ ਦੇ ਵਿੱਚ ਯਾਦ ਰੱਖਿਓ, ਧਿਆਨ ਨਾਲ ਨੋਟ ਕਰ ਲਿਓ, ਅਮਰੀਕਾ ਕੈਨੇਡਾ ਵਾਲੇ ਕਹਿਣਗੇ ਸਾਡਾ ਖਿਡਾਰੀ ਵਧੀਆ, ਸਾਡਾ ਖਿਡਾਰੀ ਚੰਗਾ ਹੈ, ਸਾਡਾ ਇਹਦੀ ਖੇਡ ਨਾਲ ਮਤਲਬ ਹੈ। ਇਹਦਾ ਮਤਲਬ ਇਹ ਨਹੀਂ ਵੀ ਜੇ ਖੇਡ ਇਹ ਵਧੀਆ ਖੇਡਦਾ ਤੇ ਜਿਹੜੇ ਕੱਪੜਿਆਂ ਦੀ ਮਸ਼ਹੂਰੀ ਕਰੇਗਾ ਅਸੀਂ ਉਹ ਕੱਪੜੇ ਵੀ ਪਾਉਣੇ ਨੇ, ਉਹ ਕਹਿਣਗੇ ਇਹ ਸਾਡੀ ਆਪਣੀ ਚੁਆਇਸ ਹੈ, ਸਾਡੀ ਆਪਣੀ ਮਨ ਦੀ ਮਰਜ਼ੀ। ਬਾਹਰਲੇ ਦੇਸ਼ਾਂ ਵਿੱਚ ਐਡਾ ਨਹੀਂ ਕਰਦੇ ਜਿੱਦਾਂ ਸਾਡੇ ਐਡ ਕਰਦੇ ਹੈ, ਕਿਉਂਕਿ ਗੋਰੇ ਜਿਹੜੇ ਹੈ ਉਹ ਕਹਿਣਗੇ ਨਹੀਂ ਖੇਡ ਵੱਖਰੀ ਚੀਜ਼ ਹੈ, ਮੈਂ ਕਿਹੜਾ ਮੋਟਰਸਾਈਕਲ ਖਰੀਦਣਾ ਇਹ ਮੇਰੀ ਮਰਜ਼ੀ ਹੋਏਗੀ, ਮੈਂ ਕਿਹੜੀ ਗੱਡੀ ਖਰੀਦਣੀ ਹੈ ਮੇਰੀ ਮਰਜ਼ੀ ਹੋਏਗੀ। ਉਹ ਐਕਟਰਾਂ ਦੇ ਕ੍ਰਿਕਟਰਾਂ ਦੇ ਪਿੱਛੇ ਨਹੀਂ ਲੱਗਦੇ ਜਿਹੜੀ ਮਰਜ਼ੀ ਉਹ ਐਡ ਕਰੀ ਜਾਣ, ਪਰ ਸਾਡੇ ਲੋਕ ਜਿਹੜੇ ਹੈ ਉਹ ਇਹਨਾਂ ਚੀਜ਼ਾਂ ਨੂੰ ਵੇਖ ਵੇਖ ਕੇ ਖੁਸ਼ ਹੁੰਦੇ ਹੈ। ਤੇ ਯਾਦ ਰੱਖੋ ਜਿਹੜੀਆਂ ਚੀਜ਼ਾਂ ਦੀ ਮਸ਼ਹੂਰੀ ਕਰਦੇ ਹੈ ਉਹ ਆਪ ਵਰਤਦੇ ਹੈ, ਬੋਲੋ ਸਾਰਾ ਝੂਠ ਤੂਫਾਨ ਹੀ ਹੈ, ਝੂਠ ਗੁਮਰਾਹ ਕੀਤਾ ਜਾਂਦਾ। ਇਸੇ ਤਰ੍ਹਾਂ ਜਜ਼ਬਾਤੀ ਲੋਕਾਂ ਨੂੰ ਐਕਟਰ ਵੀ ਹੋ ਗਏ ਕ੍ਰਿਕਟਰ ਵੀ ਹੋ ਗਏ ਐਡਾਂ ਕਰਕੇ ਮਸ਼ਹੂਰੀਆਂ ਕਰਕੇ ਸ਼ਬਦਾਂ ਦਾ ਜਾਲ ਪਾ ਕੇ ਕਮਲੇ ਜੇ ਕਰ ਲੈਂਦੇ ਹੈ, ਬਿਲਕੁਲ ਇਸੇ ਤਰ੍ਹਾਂ ਜਿਹੜੇ ਲੀਡਰ ਨੇ ਇਹ ਵੀ ਇਦਾਂ ਹੀ ਕਰਦੇ ਹੈ, ਸ਼ਬਦਾਂ ਦਾ ਜਾਲ ਜਿਹਾ ਪਾ ਲੈਂਦੇ ਹੈ, ਗੱਲਾਂ ਇਦਾਂ ਦੀਆਂ ਕਰਨਗੇ ਮੇਰਾ ਪੰਜਾਬ ਰੰਗ ਮੇਰੇ ਪੰਜਾਬ ਦਾ ਬੇੜਾ ਰੁੜ ਗਿਆ, ਮੇਰਾ ਪੰਜਾਬ ਐਂ ਹੋ ਗਿਆ, ਅਸੀਂ ਪੰਜਾਬ ਨੂੰ ਐਂ ਕਰਾਂਗੇ, ਗੱਲਾਂ ਇਦਾਂ ਦੀ ਸ਼ਬਦਾਂ ਦਾ ਜਾਲ ਪਾ ਲੈਣਗੇ ਤੇ ਸਾਡੇ ਵਰਗੇ ਫਿਰ ਉਹਨਾਂ ਦੀਆਂ ਗੱਲਾਂ ਪਿੱਛੇ ਲੱਗ ਜਾਂਦੇ। ਪਰ ਜਿੱਦਣ ਸਾਨੂੰ ਅਕਲ ਆ ਗਈ ਸਾਨੂੰ ਪਤਾ ਲੱਗ ਜਾਣਾ ਸਾਰਾ ਕੁਝ ਉੱਤੋਂ ਉੱਤੋਂ ਕਰਦਾ ਹੈ, ਇਹਦੇ ਦਿਲ ਵਿੱਚ ਪਿਆਰ ਨਹੀਂ, ਰਹਿਤ ਅਵਰ ਕਸ਼ ਅਵਰ ਕਮਾਵਤ, ਕਹਿੰਦੇ ਰਹਿਣੀ ਤੇ ਇਹਦੀ ਹੋਰ ਤਰ੍ਹਾਂ ਦੀ ਹੈ, ਰਹਿਣ ਸਹਿਣ ਇਹਦਾ ਹੋਰ ਤਰ੍ਹਾਂ ਦਾ ਹੈ, ਰਹਿਤ ਅਵਰ ਕਸ਼ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ। ਇਹ ਉੱਤੋਂ ਉੱਤੋਂ ਕਰਦਾ ਹੈ, ਇਹ ਟਾਈਮ ਪਾਸ ਕਰਦਾ ਹੈ, ਇਹਦੇ ਕੋਲ ਸ਼ਬਦਾਂ ਦਾ ਜਾਲ ਹੈ, ਮਨ ਵਿੱਚ ਪਿਆਰ ਨਹੀਂ, ਅੰਦਰ ਕੋਈ ਦਰਦ ਨਹੀਂ। ਫਿਰ ਇੱਕ ਨਾ ਇੱਕ ਦਿਨ ਸਾਨੂੰ ਇਹ ਸਮਝ ਆ ਜਾਣੀ ਹੈ, ਫਸਾਉਣ ਲਈ ਸ਼ਬਦਾਂ ਦਾ ਜਾਲ ਵਰਤਦਾ ਹੈ। ਉਹ ਸ਼ਬਦਾਂ ਦਾ ਜਾਲ ਹੈ ਮਨ ਵਿੱਚ ਨਹੀਂ ਪਿਆਰ ਤੇਰੇ, ਸ਼ਬਦਾਂ ਦਾ ਜਾਲ ਹੈ ਮਨ ਵਿੱਚ ਨਹੀਂ ਪ੍ਰੀਤ ਤੇਰੇ, ਸ਼ਬਦਾਂ ਦਾ ਜਾਲ ਹੈ ਮਨ ਵਿੱਚ ਨਹੀਂ ਪ੍ਰੀਤ ਤੇਰੇ, ਸ਼ਬਦਾਂ ਦਾ ਜਾਲ ਹੈ ਮਨ ਵਿੱਚ ਪ੍ਰੀਤ ਤੇਰੇ।
ਸਾਰੇ ਬੋਲਿਆ ਕਰੋ ਜਾਂ ਮਾਈਕ ਥੋੜਾ ਜਿਹਾ ਦੂਰ,
ਪ੍ਰੀਤ ਤੇਰੇ ਸ਼ਬਦਾਂ ਦਾ ਜਾਲ ਹੈ ਮਨ ਵਿੱਚ ਨਹੀਂ ਪ੍ਰੀਤ ਤੇਰੇ, ਸ਼ਬਦਾਂ ਦਾ ਜਾਲ ਹੈ ਮਨ ਵਿੱਚ ਨਹੀਂ ਪ੍ਰੀਤ ਤੇਰੇ,
ਸ਼ਬਦਾਂ ਦਾ ਜਾਲ ਹੈ ਮਨ ਵਿੱਚ ਨਹੀਂ ਪ੍ਰੀਤ ਤੇਰੇ,
ਓਏ ਸ਼ਬਦਾਂ ਦਾ ਜਾਲ ਹੈ ਮਨ ਵਿੱਚ ਨਹੀਂ ਪ੍ਰੀਤ ਤੇਰੇ।
ਸ਼ਬਦਾਂ ਦਾ ਜਾਲ ਹੈ ਮਨ ਵਿੱਚ ਨਹੀਂ ਪ੍ਰੀਤ, ਮਨ ਵਿੱਚ ਨਹੀਂ ਪ੍ਰੀਤ ਤੇਰੇ, ਮਨ ਵਿੱਚ ਨਹੀਂ ਪ੍ਰੀਤ ਤੇਰੇ,
ਨਹੀਂ ਪ੍ਰੀਤ ਤੇਰੇ, ਮਨ ਵਿੱਚ ਨਹੀਂ ਪ੍ਰੀਤ ਤੇਰੇ,
ਮਨ ਵਿੱਚ ਨਹੀਂ ਪ੍ਰੀਤ ਤੇਰੇ, ਓਏ ਮਨ ਵਿੱਚ ਨਹੀਂ ਪ੍ਰੀਤ ਤੇਰੇ,
ਗੱਜ
ਕੇ ਗੱਜ ਕੇ
ਪ੍ਰੀਤ ਤੇਰੇ,
ਮਨ ਵਿੱਚ ਨਹੀਂ
ਪ੍ਰੀਤ ਤੇਰੇ,
ਸ਼ਬਦਾਂ ਦਾ ਜਾਲ ਹੈ
ਸ਼ਬਦਾਂ ਦਾ ਜਾਲ ਹੈ ਮਨ ਵਿੱਚ ਨਹੀਂ ਪ੍ਰੀਤ ਤੇਰੇ ਸ਼ਬਦਾਂ ਦਾ ਜਾਲ ਹੈ ਜਿਸ ਜਾਲ ਦੇ ਵਿੱਚ ਲੋਕਾਂ ਨੂੰ ਫਸਾਉਣਾ ਹੁੰਦਾ ਡਾਇਲੋਗ ਬਾਜੀ ਹੈ ਡਾਇਲੋਗ ਬਾਜੀ ਸ਼ਬਦਾਂ ਦੇ ਜਾਲ ਵਿੱਚ ਲੀਡਰ ਜਿਹੜੇ ਨੇ ਬੰਦੇ ਨੂੰ ਫਸਾਉਂਦੇ ਹੈ ਸ਼ਬਦਾਂ ਦਾ ਜਾਲ ਪਾ ਲੈਂਦੇ ਆ ਸ਼ਬਦਾਂ ਦਾ ਜਾਲ ਤੇ ਯਾਦ ਰੱਖਣਾ ਮੱਛੀ ਨੂੰ ਫੜਨ ਵਾਸਤੇ ਜਿਸ ਤਰ੍ਹਾਂ ਜਾਲ ਪਾਇਆ ਜਾਂਦਾ ਹੈ ਜਾਲ ਲਾਇਆ ਜਾਂਦਾ ਹੈ ਇਸੇ ਤਰ੍ਹਾਂ ਸਾਡੇ ਵਰਗਿਆਂ ਨੂੰ ਫੜਨ ਵਾਸਤੇ ਵੀ ਜਾਲ ਲਾਇਆ ਜਾਂਦਾ ਜਾਲ ਤੇ ਬਹੁ ਗਿਣਤੀ ਸਾਡੇ ਵਿੱਚ ਜਜ਼ਬਾਤੀ ਲੋਕਾਂ ਦੀ ਹੈ ਜਿਹੜੇ ਉਸ ਲਾਏ ਹੋਏ ਜਾਲ ਵਿੱਚ ਫਸੇ ਹੋਏ ਨੇ ਆਪਾਂ ਸਾਰੇ ਬਹੁਤੇ ਫਸੇ ਹੋਏ ਹਾਂ ਉਸ ਜਾਲ ਦੇ ਵਿੱਚ ਏਦਾਂ ਦਾ ਭਿਆਨਕ ਭੈੜਾ ਜਾਲ ਹੈ ਦਿਸਦਾ ਨਹੀਂ ਨਜ਼ਰ ਨਹੀਂ ਆਉਂਦਾ ਪਰ ਜਾਲ ਦੇ ਵਿੱਚ ਬੰਦੇ ਨੂੰ ਫਸਾ ਲੈਂਦੇ ਹੈ ਸ਼ਬਦਾਂ ਦੇ ਜਾਲ ਵਿੱਚ ਫਸਣਾ ਫਸੀਦਾ ਨਹੀਂ ਹੁੰਦਾ ਦਿਮਾਗੀ ਬਣੀਦਾ ਹੈ ਅਕਲ ਵਾਲੇ ਬਣੀਦਾ ਹੈ ਤੇਜ ਬਣੀਦਾ ਹੈ ਤਿੱਖੇ ਬਣੀਦਾ ਹੈ ਦਿਮਾਗ ਨੂੰ ਚਲਾਈਦਾ ਤੇ ਸ਼ਬਦਾਂ ਦਾ ਜਾਲ ਪਾਉਂਦੇ ਸਾਡੇ ਵਰਗੇ ਨੂੰ ਪਤਾ ਲੱਗਣਾ ਚਾਹੀਦਾ ਫੇਕ ਹੈ ਇਹ ਝੂਠ ਹੈ ਇਹ ਅਸਲ ਨਹੀਂ ਹੈ ਇਹ ਸੱਚਾਈ ਨਹੀਂ ਹੈ ਇਹ ਰਿਐਲਿਟੀ ਨਹੀਂ ਹੈ ਇਹ ਫੇਕ ਹੈ ਅਸਲ ਜਿਹੜੇ ਬੰਦੇ ਨੇ ਉਹਨਾਂ ਦੀ ਨਕਲ ਕਰਕੇ ਕਈ ਬੰਦੇ ਜਿਹੜੇ ਹੈ ਉਹ ਦੁਨੀਆਂ ਵਿੱਚ ਆਉਂਦੇ ਆ ਡਾਇਲੋਗ ਬਾਜੀ ਉਹੀ ਮਾਰ ਕਰਨਗੇ ਤੇ ਸਾਡੇ ਵਰਗਿਆਂ ਨੂੰ ਭੋਲੇ ਬੰਦਿਆਂ ਨੂੰ ਫਸਾ ਲੈਣਾ ਤਾਂ ਕਰਕੇ ਇਹਦੇ ਵਿੱਚ ਸਾਡਾ ਨੁਕਸਾਨ ਹੁੰਦਾ ਜਿਹਦੇ ਦਿਲ ਵਿੱਚ ਜਿਹਦੇ ਮਨ ਵਿੱਚ ਪਿਆਰ ਹੈ ਉਸ ਚੀਜ਼ ਨੂੰ ਸਾਨੂੰ ਹੌਲੀ ਹੌਲੀ ਸਮਝਣਾ ਚਾਹੀਦਾ ਦਿਮਾਗ ਆਪਣਾ ਵਰਤਣਾ ਚਾਹੀਦਾ ਨਹੀਂ ਤੇ ਰੀਸ ਹੈ ਬਸ ਰੀਸ ਦੀ ਸੇਵਾ ਇਤਿਹਾਸ ਵਿੱਚ ਬਚਨ ਆਉਂਦਾ ਹੈ ਗੁਰੂ ਅਮਰਦਾਸ ਜੀ ਨੂੰ ਕਹਿੰਦੇ ਮਹਾਰਾਜ ਭਾਈ ਜੇਠਾ ਜੀ ਬੜੀ ਸੇਵਾ ਕਰਦੇ ਹੈ ਯਾਦ ਰੱਖਣਾ ਭਾਈ ਜੇਠਾ ਜੀ ਦਾ ਨਾਮ ਪਹਿਲਾਂ ਹੈ ਬਾਅਦ ਵਿੱਚ ਬਣੇ ਗੁਰੂ ਰਾਮਦਾਸ ਤੇ ਮਹਾਰਾਜ ਦਾ ਵੱਡਾ ਦਾਮਾਦ ਭਾਈ ਰਾਮਾ ਸੀ ਭਾਈ ਰਾਮਾ ਤੇ ਚੁੱਪ ਚੁੱਪ ਰਿਹਾ ਆਪਣਾ ਕੋਈ ਕੰਮ ਕਾਰ ਬਹੁਤਾ ਨਾ ਕਰਿਆ ਕਰੇ ਜੇਠੇ ਦੀ ਲੋਕ ਵਡਿਆਈ ਕਰਿਆ ਕਰਨ ਭਾਈ ਜੇਠਾ ਬੜਾ ਚੰਗਾ ਹੈ ਭਾਈ ਜੇਠਾ ਸੇਵਾ ਬੜੀ ਕਰਦਾ ਹੈ ਭਾਈ ਜੇਠਾ ਬੜਾ ਪਿਆਰਾ ਹੈ ਜਿਹੜਾ ਸੇਵਾ ਕਰੇਗਾ ਭੱਜ ਨੱਠ ਕਰੇਗਾ ਉਹਦੀ ਗੱਲ ਵੀ ਹੋਣੀ ਜਿਸ ਬੰਦੇ ਨੇ ਸੇਵਾ ਕਰਨੀ ਹੈ ਕੋਈ ਕੰਮ ਕਰਨਾ ਹੈ ਉਹ ਦਿਸਣਾ ਵੀ ਹੈ ਨਜ਼ਰ ਵੀ ਆ ਜਾਂਦਾ ਭਾਈ ਜੇਠਾ ਸੇਵਾ ਕਰਦਾ ਹੈ ਲੋਕ ਭਾਈ ਜੇਠੇ ਦੀ ਵਡਿਆਈ ਕਰਦੇ ਰਾਮੇ ਨੇ ਆਖਿਆ ਵੀ ਵਡਿਆਈ ਤੇਰੀ ਹੁੰਦੀ ਹੈ ਕਿਸੇ ਨੇ ਸਲਾਹ ਦਿੱਤੀ ਉਹ ਰਾਮਿਆ ਤੂੰ ਵੀ ਕਰਿਆ ਕਰ ਲੋਕ ਤੇਰੀ ਵੀ ਵਡਿਆਈ ਕਰਦੇ ਗੁਰੂ ਅਮਰਦਾਸ ਜੀ ਦੇ ਦੋ ਦਾਮਾਦ ਨੇ ਬੀਬੀ ਦਾਨੀ ਦੇ ਘਰ ਵਾਲਾ ਰਾਮਾ ਤੇ ਬੀਬੀ ਭਾਨੀ ਦੇ ਘਰ ਵਾਲੇ ਭਾਈ ਜੇਠਾ ਜੀ ਰਾਮਾ ਜੀ ਤੇ ਜੇਠਾ ਜੀ ਦੋ ਦਾਮਾਦ ਹਨ ਕਹਿੰਦੇ ਤੂੰ ਵੀ ਸੇਵਾ ਕਰਿਆ ਕਰ ਤੇਰੀ ਵੀ ਲੋਕ ਵਡਿਆਈ ਕਰਨਗੇ ਜਦੋਂ ਏਦਾਂ ਕਿਹਾ ਤੇ ਕਹਿੰਦੇ ਕਿਹੜੀ ਗੱਲ ਹੈ ਸੇਵਾ ਹੀ ਕਰਨੀ ਹੈ ਜਦੋਂ ਮਹਾਰਾਜ ਆਇਆ ਕਰਨ ਆਲੇ ਦੁਆਲੇ ਲੋਕਾਂ ਸਾਹਮਣੇ ਟੋਕਰਾ ਚੁੱਕ ਲਓ ਲੋਕਾਂ ਸਾਹਮਣੇ ਬਾਲਟੀ ਚੁੱਕ ਲਓ ਲੋਕਾਂ ਸਾਹਮਣੇ ਸੇਵਾ ਹੀ ਕਰਨੀ ਹੈ ਕਰ ਲਾਂਗੇ ਹੁਣ ਸੇਵਾ ਸ਼ੁਰੂ ਕਰਤੀ ਫਰਕ ਹੈ ਬਹੁਤ ਸੇਵਾ ਸੇਵਾ ਵਿੱਚ ਫਰਕ ਹੈ ਇੱਕ ਸੇਵਾ ਮਨੋ ਹੁੰਦੀ ਹੈ ਦਿਲੋਂ ਹੁੰਦੀ ਹੈ, ਲਗਨ ਨਾਲ ਹੁੰਦੀ ਹੈ, ਇੱਕ ਸੇਵਾ ਰੀਸ ਦੀ ਹੁੰਦੀ ਹੈ, ਭੇਖ ਦੀ ਹੁੰਦੀ ਹੈ, ਸੱਚਾਈ ਦੀ ਹੁੰਦੀ, ਦੋਵਾਂ ਵਿੱਚ ਬੜਾ ਫਰਕ ਹੈ। ਮਨੋ ਕੀਤੇ ਕੰਮ ਦਾ ਤੇ ਉਤਲੇ ਮਨੋ ਕੀਤੇ ਕੰਮ ਦਾ ਫਰਕ ਹੈ। ਕਿਸੇ ਭੈਣ ਨੇ ਸਬਜ਼ੀ ਬਣਾਈ ਹੈ, ਮਨੋ ਬਣਾਈ ਹੈ, ਉਹਦਾ ਤੇ ਐਵੇਂ ਬੱਧਾ ਚੱਟੀ ਉੱਤੋਂ ਉੱਤੋਂ ਉਹਦਾ ਫਰਕ ਹੈ ਕਿ ਨਹੀਂ? ਫਰਕ ਹੈ ਬਹੁਤ। ਮਨ ਹੋਵੇ ਨਾ ਜਦੋਂ ਪੂਰਾ ਤੁਹਾਡਾ ਵਿੱਚ, ਫਿਰ ਉਸ ਕੰਮ ਦਾ ਸਵਾਦ ਆ ਜਾਂਦਾ। ਭਾਈ ਜੇਠਾ ਜੀ ਸੇਵਾ ਕਰਨ, ਲੋਕ ਵਡਿਆਈ ਕਰਨ, ਰਾਮਾ ਜੀ ਵੀ ਲੱਗ ਪਏ ਕਰਨ, ਲੋਕੀ ਹੁਣੇ ਵੀ ਲੱਗ ਪਏ ਕਹਿਣ ਵੀ ਰਾਮਾ ਵੀ ਸੇਵਾਦਾਰ ਹੈ, ਕਿਉਂਕਿ ਹਰ ਬੰਦੇ ਤੋਂ ਤੇ ਫੜਿਆ ਹੀ ਨਹੀਂ ਜਾਂਦਾ, ਹਰ ਬੰਦੇ ਨੂੰ ਕੀ ਪਤਾ, ਸਾਰਿਆਂ ਨੂੰ ਤੇ ਨਹੀਂ ਨਾ ਪਤਾ ਲੱਗੇਗਾ ਵੀ ਸੱਚ ਕੀ ਹੈ ਝੂਠ ਕੀ ਹੈ, ਸਾਰਿਆਂ ਨੂੰ ਕੀ ਪਤਾ ਲੱਗੇਗਾ? ਬਈ ਤੁਸੀਂ ਹੁਣ ਇੱਥੇ ਸੁਣੋ, ਬਈ ਇੱਧਰ ਸੁਣੋ, ਤੁਸੀਂ ਇੱਥੇ ਪਰਮੇਸ਼ਰ ਦੁਆਰ ਚ ਆਏ, ਤੁਸੀਂ ਇੱਥੇ ਵੇਖੋ ਵੀ 6 ਬੰਦੇ ਚਿਮਟੇ ਵਜਾ ਰਹੇ ਨੇ, 6 ਵਜਾ ਰਹੇ ਨੇ, ਤੁਹਾਨੂੰ ਕੀ ਪਤਾ ਲੱਗੇਗਾ ਵੀ 6 ਚੋਂ ਕਿਹੜਾ ਮਨੋਂ ਵਜਾਉਂਦਾ ਤੇ ਕਿਹੜਾ ਉਤਲੇ ਮਨੋਂ ਵਜਾਉਂਦਾ? ਫੜ ਲੋਗੇ? ਨਹੀਂ ਫੜਿਆ ਜਾਣਾ ਨਾ। ਤੇ ਜਿਹੜਾ ਬੰਦਾ ਤਜਰਬੇਕਾਰ ਹੋਏਗਾ ਉਹ ਵੇਖੇਗਾ ਵੀ ਕਦੇ ਇਹਦਾ ਧਿਆਨ ਐ ਜੇ ਜਾਈ ਜਾਂਦਾ, ਕਦੇ ਐ ਜੇ ਜਾਈ ਜਾਂਦਾ, ਇਹ ਕਦੇ ਲੱਤ ਜੀ ਹਿਲਾਉਂਦਾ, ਕਦੇ ਐ ਜੇ ਕਰਦਾ, ਇਹ ਔਖਾ ਹੀ ਹੈ, ਇਹਦਾ ਜੀ ਜਿਹਾ ਨਹੀਂ ਲੱਗਦਾ। ਇੱਕ ਬੰਦਾ ਬੈਠਾ ਬੜਾ ਮਸਤ ਹੈ ਵੀ ਚੱਲ ਹੁਣ ਇੱਕ ਘੰਟਾ ਨਜ਼ਾਰਾ ਜਿਹਾ ਲੈਂਦੇ ਆ, ਡਿਊਟੀ ਕਰ ਰਹੇ ਆ, ਕੰਮ ਕਰ ਰਹੇ ਆ, ਸ਼ੁਕਰ ਹੈ ਬਈ ਕੀਰਤਨ ਕਰਦੇ ਆ, ਚਲੋ ਇਹ ਵੀ ਇੱਕ ਮਸਤੀ ਹੈ, ਸਾਜ ਵਜਾਉਣਾ ਵੀ ਇੱਕ ਨਜ਼ਾਰਾ ਆਊਗਾ। ਇੱਕ ਐਂ ਬੈਠਾ, ਇੱਕ ਐਂ ਬੈਠਾ, ਇੱਕ ਐਂ ਬੈਠਾ, ਠੀਕ ਹੈ। ਪਰ ਤੁਸੀਂ ਜੇ ਵੇਖੋਗੇ, ਤੁਸੀਂ ਵੀਡੀਓ ਵਿੱਚ ਵੇਖੋਗੇ, ਘਰੇ ਬਹਿ ਕੇ ਵੇਖੋਗੇ, ਤੁਹਾਨੂੰ ਕਿੱਦਾਂ ਪਤਾ ਲੱਗੂ ਵੀ ਕਿਹੜਾ ਮਨੋਂ ਹੈ, ਕਿਹੜਾ ਉੱਪਰੋਂ ਹੈ? ਐਡੀ ਛੇਤੀ ਤੇ ਨਹੀਂ ਫੜਿਆ ਜਾਣਾ ਕਿ ਨਹੀਂ? ਜਾਂ ਫਿਰ ਤੁਹਾਨੂੰ ਮਹੀਨਾ ਦੋ ਮਹੀਨੇ ਰਹਿਣਾ ਪਊ, ਗੱਲਾਂ ਸੁਣਨੀਆਂ ਪੈਣਗੀਆਂ ਵੀ ਕਿਹੜਾ ਕਿੱਦਾਂ ਜੇ ਜਾਂਦਾ, ਕਿਹੜਾ ਕਿੱਦਾਂ ਜੇ ਜਾਂਦਾ, ਕਿਹੜਾ ਕੀ ਕਹਿੰਦਾ, ਕਿਹੜਾ ਕੀ ਕਹਿੰਦਾ, ਫੇਰ ਪਤਾ ਲੱਗੂ, ਕਿਹੜਾ ਚਾਹ ਨਾਲ ਜਾਂਦਾ, ਕਿਹੜਾ ਫਾਹਾ ਵੱਟਦਾ, ਫਰਕ ਹੈ ਨਾ। ਹੁਣ ਛੇਤੀ ਛੇਤੀ ਨਹੀਂ ਫੜਿਆ ਜਾਂਦਾ ਬੰਦਾ, ਸਮਾਂ ਲੱਗਦਾ, ਟਾਈਮ ਲੱਗਦਾ। ਭਾਈ ਜੇਠਾ ਜੀ ਦੀ ਸੇਵਾ ਵੇਖ ਕੇ ਰਾਮਾ ਵੀ ਲੱਗ ਗਿਆ ਕਰਨ, ਲੋਕ ਰਾਮੇ ਦੀ ਵੀ ਸਿਫਤ ਕਰਨ ਲੱਗ ਗਏ। ਭਾਈ ਰਾਮਾ ਜੀ ਵੀ ਬੜੇ ਕਮਾਲ ਕਰਦੇ, ਬੜੀ ਸੇਵਾ ਕਰਦੇ, ਬੜੀ ਸੇਵਾ ਕਰਦੇ, ਲੋਕੀ ਰਾਮੇ ਦੀ ਵੀ ਸਿਫਤ ਕਰਦੇ। ਹੁਣ ਭਾਈ ਜੇਠਾ ਜੀ ਤੇ ਰਾਮਾ ਜੀ ਦੋਨਾਂ ਦੀ ਸਿਫਤ ਕਰਦੇ ਤੇ ਮਹਾਰਾਜ ਨੇ ਵੇਖਿਆ। ਹੁਣ ਗੁਰੂ ਅਮਰਦਾਸ ਜੀ ਤੇ ਜਾਣਦੇ ਆ ਵੀ ਇੱਕ ਕਰਦਾ ਦਿਲੋਂ, ਇੱਕ ਕਰਦਾ ਉਤਲੇ ਮਨੋਂ, ਇੱਕ ਦਿਖਾਵੇ ਦੀ ਸੇਵਾ ਕਰਦਾ ਹੈ, ਇੱਕ ਉੱਪਰੋਂ ਉੱਪਰੋਂ ਕਰਦਾ। ਉਹਨਾਂ ਨੇ ਫਿਰ ਕਹਿੰਦੇ ਕਸਵੱਟੀ ਲਾਈ, ਪਰਖ ਕੀਤੀ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੁਸ ਹੈ ਜੋ ਮਰ ਜੀਵਾ। ਕਹਿੰਦੇ ਮਨ ਮਾਰਿਆ ਹੋਵੇ ਕਸਵੱਟੀ ਉਹ ਝੱਲਦਾ, ਹਰੇਕ ਨਹੀਂ ਝੱਲ ਸਕਦਾ। ਜਦੋਂ ਕਸੌਟੀ ਲੱਗਦੀ ਹੈ, ਕਸਵੱਟੀ ਲੱਗਦੀ ਹੈ, ਫਿਰ ਵਿਰਲੇ ਵਿਰਲੇ ਹੀ ਪਾਸ ਹੁੰਦੇ ਆ, ਸਾਰੇ ਨਹੀਂ, ਸਾਰਿਆਂ ਦੇ ਵੱਸ ਦੀ ਗੱਲ ਨਹੀਂ। ਜਦੋਂ ਲੱਗਦੀ ਕਸੌਟੀ ਤੇਰੀ ਪਾਸ ਹੁੰਦੇ ਮਰ ਜੀਵਣੇ, ਜਦੋਂ ਲੱਗਦੀ ਕਸੌਟੀ ਤੇਰੀ ਪਾਸ ਹੁੰਦੇ ਮਰ ਜੀਵਣੇ, ਪੜ ਲੋ ਨੂੰ ਬੋਲਣ ਦਿਆ ਕਰੋ ਵਾਰੀ ਸਿਰ, ਤੇਰੀ
ਪਰਖ ਦਾ ਸਮਾਂ ਜਦੋਂ ਆਵੇ, ਸਮਾਂ ਜਦੋਂ ਆਵੇ, ਪਾਸ ਹੁੰਦੇ ਮਰ ਜੀਵੜੇ, ਤੇਰੀ ਪਰਖ ਦਾ ਸਮਾਂ ਜਦੋਂ ਆਵੇ, ਵਿਰਲੇ ਵਿਰਲੇ ਪਾਸ ਹੁੰਦੇ ਨੇ।
ਸਾਰੇ ਹੀ ਦੇਸ਼ ਭਗਤ ਬਣਦੇ ਨੇ, ਸਾਰੇ ਹੀ ਕਹਿਣਗੇ ਪੰਜਾਬ ਨਾਲ ਬੜਾ ਪਿਆਰ ਕਰਦੇ ਆ। ਜਦੋਂ 5-10 ਕਰੋੜ ਰੁਪਈਆ ਦੂਜੀ ਪਾਰਟੀ ਵਾਲਾ ਦਵੇ, ਅਗਲਾ ਕਹਿੰਦਾ ਅੱਜ ਪਾਰਟੀ ਬਦਲ ਨੂੰ ਤਿਆਰ, ਫਟਾਫਟ ਬਦਲ ਲੈਂਦੇ ਆ। ਜਿਹੜੇ ਗੱਲਾਂ ਕਰਦੇ ਸੀ ਸਾਡੀ ਮਾਂ ਪਾਰਟੀ ਹੈ, ਸਾਡੀ ਇੱਦਾਂ ਅਸੀਂ ਛੱਡ ਨਹੀਂ ਸਕਦੇ, ਬੜੀ ਛੇਤੀ ਬੰਦੇ ਵਿਗੜ ਜਾਂਦੇ ਆ। ਕਸਵੱਟੀ ਵੇਲੇ ਇਮਤਿਹਾਨ ਪਵੇ, ਪਰਚਾ ਪਵੇ, ਉਦੋਂ ਪਤਾ ਲੱਗਦਾ ਕੱਚੇ ਪੱਕਿਆਂ ਦਾ। ਧਿਆਨ ਨਾਲ ਸੁਣੋ ਜਰਾ, ਸਾਹਿਬ ਗੁਰੂ ਅਮਰਦਾਸ ਜੀ, ਉਹਨਾਂ ਨੇ ਵੇਖਿਆ ਰਾਮਾ ਜੀ ਦੀ ਵੀ ਸਿਫਤ ਹੁੰਦੀ ਹੈ, ਜੇਠਾ ਜੀ ਦੀ ਵੀ ਹੁੰਦੀ ਹੈ, ਉਹਨਾਂ ਨੇ ਪਰਚਾ ਪਾਤਾ, ਇਮਤਿਹਾਨ ਪਾਤਾ। ਸੁਣਨਾ ਇੱਧਰ ਧਿਆਨ ਰੱਖਿਓ ਬਈ, ਜਿਹੜੇ ਬਾਹਰ ਤੁਸੀਂ ਖੜੇ ਹੋ, ਪੁੱਛ ਲਿਆ ਕਰੋ ਵੀ ਜੇ ਤੇ ਬਹਿਣਾ ਫਿਰ ਤੇ ਆ ਜਾਣ, ਫਿਰ ਆ ਤੇ ਆਈ ਚਲਾਈ ਚੱਲੀ ਚੱਲੀ ਤੁਹਾਡੀ। ਮੈਂ ਵੇਖਿਆ, ਮੈਂ ਇੱਥੇ ਬੈਠਾ ਵੇਖ ਰਿਹਾ, ਉਹ ਆਏ 2 ਮਿੰਟ ਬੈਠੇ, ਫਿਰ ਨਿਕਲ ਗਏ। ਜਿਹਨੇ ਦੀਵਾਨ ਸੁਣਨਾ ਉਹ ਅੰਦਰ ਆ ਜਾਏ, ਬਹਿ ਜਾਏ, ਜਿਹਨੇ ਨਹੀਂ ਸੁਣਨਾ ਬਾਹਰ ਹੀ ਮੱਥਾ ਟੇਕ ਕੇ ਦੂਰੋਂ ਦੂਰੋਂ ਦਰਸ਼ਨ ਕਰੇ, ਲੰਘ ਜਾਏ। ਫਿਰ ਸਾਰੇ ਡਿਸਟਰਬ ਹੁੰਦੇ, ਬਾਰ ਬਾਰ ਧਿਆਨ ਹਿੱਲਦਾ। ਜਿਹਨਾਂ ਨੇ ਸੁਣਨਾ ਪੁੱਛ ਲਿਆ ਕਰੋ ਵੀ ਦੀਵਾਨ ਸੁਣਨਾ, ਫਿਰ ਤੇ ਆ ਜਾਓ। ਜਿਹਨਾਂ ਨੇ ਲੰਘਣਾ ਹੀ ਹੁੰਦਾ ਉਹ ਮੱਥਾ ਟੇਕ ਕੇ ਬਾਹਰੋਂ ਲੰਘ ਜਾਣ। ਗੇਟ ਭਾਵੇਂ ਪੂਰਾ ਖੋਲ ਦਿਆ ਕਰੋ, ਦਰਵਾਜ਼ਾ ਪੂਰਾ ਖੋਲ ਦਿਆ ਕਰੋ। ਸਤਨਾਮ ਸਿੰਘ, ਦਰਵਾਜ਼ਾ ਪੂਰਾ ਖੋਲ ਦਿਓ, ਵੱਡਾ ਗੇਟ ਪੂਰਾ ਖੋਲ ਦਿਓ, ਬਾਹਰਲੇ ਪਾਸਿਓਂ ਫਿਰ ਪੂਰਾ ਦਿਸਦਾ ਰਹਿੰਦਾ। ਜਿਹੜੀ ਸੰਗਤ ਬਾਹਰ ਬੈਠਣ ਵਾਲੀ ਹੈ, ਆਉਣ ਬਹਿਣ, ਵਾਪਸ ਅੱਗੇ ਲੰਘ ਜਾਣ, ਜਿਨ੍ਹਾਂ ਨੇ ਸੁਣਨਾ ਉਹ ਅੰਦਰ ਆ ਜਾ, ਜਿਨ੍ਹਾਂ ਨੇ ਬੈਠਣਾ ਬਾਕੀਆਂ ਦਾ ਧਿਆਨ ਨਾ ਹਿੱਲੇ, ਇੱਧਰ ਸੁਣਨਾ ਜਰਾ। ਗੁਰੂ ਅਮਰਦਾਸ ਜੀ ਨੇ ਵੇਖਿਆ ਵੀ ਦੋ ਨੇ ਪਰਖ ਪਾਤੀ, ਕਹਿੰਦੇ ਥੜੇ ਬਣਾਓ ਦੋ ਬਈ, ਬਹਿਣ ਵਾਸਤੇ ਦੋ ਥੜੇ ਚਾਹੀਦੇ ਨੇ, ਪੋਥੀਆਂ ਪਰਖਿਆ ਕਰਾਂਗੇ, ਥੜੇ ਬਣਾਓ। ਹੁਣ ਥੜੇ ਲੱਗ ਪਏ ਬਣਾਉਣ ਪੋਥੀਆਂ ਰੱਖਣ ਵਾਸਤੇ। ਦੱਸੋ ਮਹਾਰਾਜ ਕਿੱਦਾਂ ਦਾ ਬਣਾਈਏ, ਧਿਆਨ ਨਾਲ ਸੁਣਿਓ। ਗੁਰੂ ਅਮਰਦਾਸ ਜੀ ਕਹਿਣ ਲੱਗੇ ਇੰਨਾ ਉੱਚਾ ਹੋਵੇ, ਇੰਨਾ ਲੰਮਾ ਹੋਵੇ, ਇੰਨੀ ਚੌੜਾਈ ਲੰਬਾਈ ਉਚਾਈ ਦੱਸਤੀ। ਰਾਮਾ ਜੀ ਬਣਾਓ ਥੜਾ, ਸਤ ਵਚਨ ਜੀ ਬਣਾਵਾਂਗੇ, ਇੱਕ ਥੜਾ ਜੇਠਾ ਜੀ ਤੁਸੀਂ ਵੀ ਬਣਾਓ, ਕਹਿੰਦੇ ਜੀ ਬਣਾਵਾਂਗੇ। ਥੜੇ ਬਣਾਉਣ ਲੱਗ ਪਏ, ਸਾਰਾ ਦਿਨ ਲੱਗਾ ਥੜੇ ਬਣੇ, ਸ਼ਾਮ ਪੈ ਗਈ, ਮਹਾਰਾਜ ਥੜੇ ਤਿਆਰ ਨੇ। ਗੁਰੂ ਅਮਰਦਾਸ ਜੀ ਆਏ, ਕਹਿੰਦੇ ਹਾਂ ਬਈ ਹੋ ਗਏ ਰੈਡੀ? ਹਾਂਜੀ ਬਣ ਗਏ। ਬਣ ਗਏ ਜੀ, ਬਣ ਗਏ। ਸਤਿਗੁਰ ਜੀ ਨੇ ਰਾਮਾ ਜੀ ਨੂੰ ਕਿਹਾ, ਕਹਿੰਦੇ ਰਾਮਾ ਜੀ ਥੜਾ ਵਧੀਆ ਨਹੀਂ ਬਣਿਆ। ਵੱਡੇ ਦਾ ਮਾਦ ਨੂੰ ਕਿਹਾ ਵੀ ਤੇਰਾ ਥੜਾ ਵਧੀਆ ਨਹੀਂ ਬਣਿਆ। ਰਾਮਾ ਜੀ ਕਹਿਣ ਲੱਗੇ ਮਹਾਰਾਜ ਥੜਾ ਵਧੀਆ ਨਹੀਂ ਬਣਿਆ, ਨੁਕਸ ਦੱਸੋ ਕੀ ਇਹਦੇ ਵਿੱਚ? ਜਿੰਨੀ ਉਚਾਈ ਦੱਸੀ ਸੀ ਓਨੀ ਉਚਾਈ ਹੈ, ਜਿੰਨੀ ਲੰਬਾਈ ਦੱਸੀ ਸੀ ਓਨੀ ਲੰਬਾਈ ਹੈ, ਜਿੰਨੀ ਚੌੜਾਈ ਦੱਸੀ ਸੀ ਓਨੀ ਚੌੜਾਈ ਹੈ, ਫਰਕ ਮੈਂ ਕੋਈ ਥੜੇ 'ਚ ਰੱਖਿਆ ਹੀ ਨਹੀਂ। ਮਹਾਰਾਜ ਕਹਿੰਦੇ ਵਧੀਆ ਲੱਗ ਹੀ ਨਹੀਂ ਰਿਹਾ, ਬਣੀ ਨਹੀਂ ਗੱਲ, ਢਾ ਕੇ ਬਣਾਓ। ਅੱਛਾ ਜੀ, ਦੁਬਾਰਾ ਬਣਾਉਣਾ ਪਊ, ਕੋਈ ਨੀ ਬਣਾ ਦਿੰਦੇ। ਮਹਾਰਾਜ ਭਾਈ ਜੇਠਾ ਜੀ ਕੋਲ ਗਏ, ਜੇਠਿਆ ਥੜਾ ਤੇਰਾ ਸੋਹਣਾ ਨੀ ਬਣਿਆ। ਕਹਿੰਦੇ ਮਹਾਰਾਜ ਸਮਝਣ ਚ ਫਰਕ ਪੈ ਗਿਆ, ਤੁਸੀਂ ਸਮਝਾਇਆ ਸਹੀ ਹੋਣਾ, ਮੇਰੇ ਸਮਝਣ ਵਿੱਚ ਪੈ ਗਿਆ ਫਰਕ, ਤੇ ਮੈਂ ਦੁਬਾਰਾ ਬਣਾ ਦੂ ਕੱਲ ਨੂੰ। ਅਗਲੇ ਦਿਨ ਥੜੇ ਫੇਰ ਬਣੇ, ਸਾਰਾ ਦਿਨ ਲੱਗੇ ਰਹੇ, ਸ਼ਾਮ ਨੂੰ ਮਹਾਰਾਜ ਆਏ, ਉਹ ਰਾਮਿਆ ਥੜਾ ਤੇਰਾ ਵਧੀਆ ਨੀ ਬਣਿਆ। ਕਹਿੰਦੇ ਮਹਾਰਾਜ ਪਹਿਲਾਂ ਨੁਕਸ ਦੱਸੋ ਕੀ ਹੈ, ਉਚਾਈ ਠੀਕ ਨਹੀਂ, ਲੰਬਾਈ ਠੀਕ ਨਹੀਂ, ਪ੍ਰੋਬਲਮ ਕੀ ਹੈ? ਮਹਾਰਾਜ ਕਹਿੰਦੇ ਭਾ ਵਧੀਆ ਨੀ। ਕਹਿੰਦੇ ਕਿਸੇ ਵੈਦ ਨੂੰ ਅੱਖਾਂ ਹੀ ਵਿਖਾ ਲਓ, ਕਿਤੇ ਅੱਖਾਂ 'ਚ ਹੀ ਫਰਕ ਨਾ ਪੈ ਗਿਆ ਹੋਵੇ ਵੀ ਤੁਸੀਂ ਠੀਕ ਹੈਗੇ ਹੋ। ਦੱਸ ਕੇ ਜਿਵੇਂ ਗਏ ਉਵੇਂ ਦਾ ਥੜਾ ਆਉਣ ਲੱਗ ਗਈ ਨਾ ਅੰਦਰਲੀ ਗੱਲ ਬਾਹਰ, ਬਈ ਕਿਉਂ ਬਈ ਅੰਦਰਲੀ ਗੱਲ ਅਲੱਗ ਅੰਦਰੋਂ ਬਾਹਰ ਆਉਣ ਲੱਗ ਗਿਆ। ਭਾਈ ਰਾਮਾ ਜੀ ਨੂੰ ਕਿਹਾ ਵੀ ਵਧੀਆ ਹੈ ਨੀ, ਚਲੋ ਕੱਲ ਨੂੰ ਬਣਾ ਦੂ ਫਿਰ ਇੱਕ ਵਾਰੀ ਫੇਰ ਸਹੀ। ਮਹਾਰਾਜ ਕਹੇ ਜੇਠਿਆ ਥੜਾ ਤੇਰਾ ਵਧੀਆ ਨੀ ਮਹਾਰਾਜ, ਮੈਂ ਫੇਰ ਸਮਝਣ ਚ ਗਲਤੀ ਕਰ ਗਿਆ ਹੋਊਗਾ, ਇੱਕ ਮੌਕਾ ਦਿਓ, ਕੱਲ ਨੂੰ ਬਣਾ ਦੂ ਵਧੀਆ। ਜੇਠਾ ਜੀ ਕਹਿੰਦੇ ਤੀਜਾ ਦਿਨ ਲੱਗਾ ਰਿਹਾ ਸਾਰਾ ਦਿਨ, ਫਿਰ ਥੜੇ ਬਣੀ ਗਏ ਬਣ ਗਏ। ਮਹਾਰਾਜ ਆਏ, ਰਾਮਿਆ ਤੇਰਾ ਥੜਾ ਵਧੀਆ ਨੀ ਬਣਿਆ, ਚੱਕ ਕੇ ਮਾਰਿਆ ਬੱਠਲ ਤਸਲਾ ਸਾਰਾ ਕੁਝ। ਕਹਿੰਦਾ ਮੇਰੇ ਤੋਂ ਤਾਂ ਇਹੋ ਜਿਹੀ ਬਣਦਾ, ਜਿਹੋ ਜਿਹਾ ਬਣਾ ਸਕਦਾ ਸੀ ਬਣਾਤਾ, ਇਹਨੂੰ ਵਧੀਆ ਜੋ ਕੋਈ ਬਣਾਉਂਦਾ ਉਹਦੇ ਤੋਂ ਬਣਵਾ ਲਓ, ਮੇਰੇ ਤੋਂ ਤਾਂ ਇਹੋ ਜਿਹੀ ਬਣਦਾ। ਆ ਗਈ ਅੱਗ ਬਾਹਰ ਬਈ ਸਾਰੀ, ਆ ਇੱਥੇ ਤੁਸੀਂ ਆਏ ਹੋ ਜਿੰਨੇ, ਹੁਣ ਅਸੀਂ ਸਾਰੇ ਬੈਠੇ ਆ, ਭਗਤ ਬਣੇ ਐ ਵੀ ਬਾਬੇ ਨੇ ਭਈ ਗ੍ਰੰਥੀ ਨੇ ਵਧੀਆ ਨੇ। ਹੋਰ ਬਾਬਾ ਜੀ ਠੀਕ ਹੋ? ਤੁਸੀਂ ਇਹੀ ਬੋਲ ਦਿਓ। ਅਗਲਾ ਕਹਿੰਦਾ ਹਾਂਜੀ ਠੀਕ ਆ, ਤੁਸੀਂ ਸੁਣਾਓ ਭਾਈ ਕਿਵੇਂ? ਅਸੀਂ ਭਲਾ ਤੁਸੀਂ ਐ ਕਰਕੇ ਵੇਖੋ, ਕਹਿੰਦੇ ਕਿਹਨੂੰ ਛੇੜ ਕੇ ਵੇਖਿਓ, ਮਾੜਾ ਜੋ ਹੁੰਦਾ ਹੀ ਕੋਈ ਗੱਲ ਜੀ ਕਹਿ ਕੇ ਵੇਖੀ, ਤੂੰ ਇੱਕ ਕਹੇਗਾ ਅੱਗੋਂ ਚਾਰ ਸੁਣਾਓ, ਕਈਆਂ ਦੇ ਅੰਦਰੋਂ ਅੱਗ ਬਾਹਰ ਆ ਜਾਣੀ ਹੈ। ਗਾਲ ਤੂੰ ਇੱਕ ਕੱਢੇਗਾ, ਕਈਆਂ ਨੇ ਚਾਰ ਕੱਢ ਦੇਣੀਆਂ, ਲੱਗੋ ਫਿਰ ਪਤਾ ਲੱਗਣਾ ਵੀ ਗਾਲਾਂ ਮੇਰੇ ਅੰਦਰ ਹੀ ਨਹੀਂ ਪਈਆਂ, ਗੰਦ ਇਹਦੇ ਅੰਦਰ ਵੀ ਬਹੁਤ ਪਿਆ, ਇਹਦੇ ਅੰਦਰ ਵੀ ਉਹੀ ਕੁਛ। ਉਹ ਅੰਦਰੋਂ ਬਾਹਰ ਆਉਂਦਾ ਹੈ ਨਾ। ਹੁਣ ਮੇਰੇ ਵਰਗੇ ਸਟੇਜਾਂ ਤੇ ਬਹੁਤ ਕਹਿਣਗੇ ਅਸੀਂ ਸੰਗਤਾਂ ਦੀ ਚਰਨ ਧੂੜ ਆ, ਅਸੀਂ ਤੇ ਚਰਨ ਧੂੜ ਲੈਣ ਆਏ ਆ, ਅਸੀਂ ਤੁਹਾਡੇ ਦਰ ਦੇ ਕੁੱਕਰ ਆ, ਅਗਲਾ ਕਹਿੰਦਾ ਹੀ ਹੈ। ਤੇ ਜੇ ਬਾਹਰ ਜਾ ਕੇ ਅਗਲਾ ਕਹਿੰਦੇ ਹਾਂਜੀ ਕੁੱਤਾ ਹੀ ਹੈ ਬੰਦਾ, ਫਿਰ ਗੁੱਸਾ ਚੜ ਜੂ ਵੀ ਤੂੰ ਮੈਨੂੰ ਕੁੱਤਾ ਕਹਿਣ ਵਾਲਾ ਹੋਵੇ ਕੌਣ। ਅਗਰ ਉਹਨੂੰ ਕਹੇ ਹੁਣ ਤੇ ਤੂੰ ਕਹਿ ਕੇ ਆਇਆ ਉੱਥੇ ਵੀ ਮੈਂ ਕੁੱਕਰ, ਤੂੰ ਕਿਹਾ ਕੁੱਕਰ ਤੈਨੂੰ ਮੈਂ ਕਹਿਤਾ ਕੁੱਕਰ ਫਿਰ ਫਰਕ ਕੀ ਪੈ ਗਿਆ ਫਿਰ ਅੱਗ ਲੱਗ ਜੂ ਵੀ ਤੂੰ ਮੈਨੂੰ ਕੁੱਤਾ ਕਹਿਣ ਵਾਲਾ ਕੌਣ ਹੁੰਦਾ ਓਏ ਸਮਝਦੇ ਹੋ ਗੱਲ ਗੱਲਾਂ ਵਾਲੀ ਲਿਵਰ ਤਾਂ ਬਹੁਤ ਲੋਕਾਂ ਕੋਲ ਹੈ ਗੱਲਾਂ ਵਾਲੀ ਲਿਵਰ ਤਾਂ ਬਹੁਤ ਲੋਕਾਂ ਕੋਲ ਹੁੰਦੀ ਹੈ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋ ਕਸੁੱਧਾ ਕਾਲੀਆਂ ਬਾਹਰ ਚਿਟਵੀਆਂ ਕਹਿੰਦੇ ਗੱਲਾਂ ਨਾਲ ਤੇ ਸਾਰੇ ਹੀ ਚੰਗੇ ਹੈ ਅੰਦਰੋਂ ਕਾਲੇ ਹੈ ਬਾਹਰੋਂ ਚਿੱਟੇ ਹੈ ਰੀਸਾਂ ਕਰਹਿ ਤਿਨਾੜੀਆਂ ਜੋ ਸੇਵਹਿ ਦਰ ਖੜੀਆਂ ਰੀਸਾਂ ਕਰਦੇ ਰੀਸਾਂ ਰੀਸਾਂ ਉਹਨਾਂ ਦੀਆਂ ਜਿਨ੍ਹਾਂ ਨੂੰ ਚੌਵੀ ਘੰਟੇ ਫਿਕਰ ਰਹੇਗਾ ਚੌਵੀ ਘੰਟੇ ਫਿਕਰ ਰਹੇਗਾ ਜੇਠਾ ਜੀ ਦੇ ਅੰਦਰ ਪਿਆਰ ਹੈ ਰਾਮਾ ਉੱਤੋਂ ਉੱਤੋਂ ਕਰਦਾ ਇੱਕਦਮ ਬਾਅਦ ਹੈ ਜਿਹੜਾ ਗੁਰੂ ਘਰ ਨਾਲ ਦਿਲੋਂ ਪਿਆਰ ਕਰਦਾ ਗੁਰੂ ਘਰ ਦੀ ਹਰ ਚੀਜ਼ ਨਾਲ ਦਿਲੋਂ ਪਿਆਰ ਕਰਦਾ ਇੱਕ ਟਾਈਮ ਪਾਸ ਕਰਦਾ ਦਿਖਾਵਾ ਕਰਦਾ ਫਰਕ ਹੈ ਦੋਵਾਂ ਦੇ ਵਿੱਚ ਇਸ ਗੱਲ ਨੂੰ ਸਮਝ ਲੈਣਾ ਦਿਖਾਵੇ ਦੀ ਸੇਵਾ ਵਿੱਚ ਇੱਕ ਗੱਲ ਹੋਰ ਸੁਣ ਲਓ ਸੁਣੀ ਹੈ ਤੁਸੀਂ ਅੱਗੇ ਵੀ ਮੇਰੇ ਤੋਂ ਇੱਕ ਬੀਬੀ ਨਵੀਂ ਵਿਆਹੀ ਆਈ ਥੋੜੇ ਦਿਨ ਵਿਆਹ ਨੂੰ ਹੋਏ ਸੀ ਘਰ ਵਾਲਾ ਕੰਮ ਤੋਂ ਆਇਆ ਰਾਜੇ ਦੇ ਦਰਬਾਰ ਚ ਬਾਦਸ਼ਾਹ ਦੇ ਦਰਬਾਰ ਚ ਪਹਿਰੇਦਾਰੀ ਕਰਦਾ ਪਹਿਰੇਦਾਰ ਸੀ ਕੰਮ ਕਰਕੇ ਘਰੇ ਆਇਆ ਸੁਣਨਾ ਪਹਿਰੇਦਾਰ ਕੰਮ ਕਰਕੇ ਘਰੇ ਆਇਆ ਘਰ ਵਾਲੀ ਨੂੰ ਕਹਿੰਦਾ ਪਾਣੀ ਦਾ ਗਲਾਸ ਲਿਆ ਦੇ ਘਰ ਵਾਲੀ ਪਾਣੀ ਲੈਣ ਗਈ ਆਉਂਦਿਆਂ ਨੂੰ ਸੌਂ ਗਿਆ ਥੱਕਿਆ ਸੀ ਸਾਰੇ ਦਿਨ ਦਾ ਉਹ ਸੌਂ ਗਿਆ ਉਹ ਜਦੋਂ ਸੌਂ ਗਿਆ ਉਹ ਸਾਰੀ ਰਾਤ ਹੀ ਖੜੀ ਨੀ ਪਾਣੀ ਲੈ ਕੇ ਵੀ ਠਾਵੇ ਤਾਂ ਨਾ ਵੀ ਥੱਕਿਆ ਖੜੀ ਇਸ ਕਰਕੇ ਰਹੀ ਵੀ ਵਿਚਾਰਾ ਫੇਰ ਪਾਣੀ ਮੰਗੂ ਉਹ ਖੜੀ ਹੋਈ ਰਹੀ ਏਦਾਂ ਹੀ ਉਹ ਜਦੋਂ ਸਵੇਰੇ ਉੱਠਿਆ ਕਹਿੰਦਾ ਤੂੰ ਇੱਥੇ ਖੜੀ ਹੈ ਕਹਿੰਦੇ ਤੁਸੀਂ ਪਾਣੀ ਮੰਗਿਆ ਸੀ ਕਹਿੰਦੇ ਫਿਰ ਤੂੰ ਮੈਂ ਤੇ ਸੌਂ ਗਿਆ ਕਹਿੰਦੇ ਮੈਂ ਆਖਿਆ ਵੀ ਚੱਲ ਕੀ ਪਤਾ ਜਾਗ ਹੀ ਆ ਜੇ ਤੁਹਾਨੂੰ ਤੁਸੀਂ ਥੱਕੇ ਆਏ ਸੀ ਸਾਰਾ ਦਿਨ ਕੰਮ ਕਰਦੇ ਹੋ ਬੱਚਿਆਂ ਲਈ ਸਾਡੇ ਲਈ ਮਰਦੇ ਹੋ ਤੁਸੀਂ ਉੱਥੇ ਇੰਨੀ ਮਿਹਨਤ ਕਰਦੇ ਹੋ ਮੈਂ ਫਿਰ ਖੜੀ ਹੋਈ ਰਹੀ ਉਹ ਕਹਿੰਦਾ ਵੀ ਕਮਾਲ ਹੋ ਗਈ ਧੰਨ ਹੈ ਤੂੰ ਉਹਨੇ ਜਾ ਕੇ ਆਪਣੇ ਨਾਲ ਦੇ ਬੰਦੇ ਨੂੰ ਦੱਸਤਾ ਵੀ ਮੇਰੇ ਘਰ ਵਾਲੀ ਤੇ ਇੱਦਾਂ ਖੜੀ ਰਹੀ ਨਾਲ ਵਾਲੇ ਨੇ ਉਦੋਂ ਅਗਲੇ ਨੂੰ ਦੱਸਤਾ ਉਦੋਂ ਅਗਲੇ ਨੇ ਮੰਤਰੀ ਨੂੰ ਦੱਸਤਾ ਮੰਤਰੀ ਨੇ ਵਜ਼ੀਰ ਨੂੰ ਦੱਸਤਾ ਵਜ਼ੀਰ ਤੋਂ ਗੱਲ ਪਹੁੰਚ ਗਈ ਰਾਜੇ ਤੱਕ ਰਾਜਾ ਕਹਿੰਦਾ ਮੇਰੇ ਰਾਜ ਵਿੱਚ ਇਹੋ ਜਿਹੀ ਬੀਬੀ ਵੀ ਸਾਰੀ ਰਾਤ ਖੜੀ ਰਹੀ ਕਿਤੇ ਕਹਿੰਦੇ ਸਤਿਕਾਰ ਕਰਕੇ ਆਉਣਾ ਰਾਜੇ ਨੇ ਨਾ ਘੋੜੇ ਘਾੜੇ ਭੇਜ ਕੇ ਸਮਾਨ ਭੇਜਿਆ ਕਹਿੰਦੇ ਉਹਦਾ ਸਨਮਾਨ ਕਰਕੇ ਆਓ ਹਾਰ ਪਾ ਕੇ ਉਹ ਵੀ ਬੀਬੀ ਤੂੰ ਤੇ ਧੰਨ ਹੈ ਉਹ ਗਵਾਂਢਣ ਨੇ ਵੇਖ ਲਿਆ ਵੀ ਇਹਨੂੰ ਤੇ ਹਾਰ ਪਈ ਜਾਂਦੇ ਉਹ ਰੀਸ ਵਾਲੀ ਸੀ ਆਪਣੇ ਘਰ ਵਾਲੇ ਨੂੰ ਕਹਿੰਦੀ ਗੱਲ ਸੁਣ ਲਾ ਓਏ ਥੱਕਿਆ ਹੋਇਆ ਆਈ ਹਿਸਾਬ ਲਾ ਲਾ ਤੂੰ ਆ ਕੇ ਥੱਕਿਆ ਹੋਇਆ ਆਉਣਾ ਸਾਰਾ ਦਿਨ ਕਹਿੰਦਾ ਠੀਕ ਹੈ ਭਾਗਵਾਨ ਨੇ ਇੱਦਾਂ ਹੀ ਕਰਾਂਗੇ ਤੇ ਗੱਲ ਸੁਣ ਜਦੋਂ ਮੈਂ ਪਾਣੀ ਲੈ ਕੇ ਆਵਾਂ ਪਾਣੀ ਆਉਂਦਿਆਂ ਨੂੰ ਸੌਂ ਜੀ ਹੁਣ ਪਹਿਲੇ ਦਿਨ ਅਸਲੀ ਹੋ ਰਹੀ ਹੈ ਹੁਣ ਨਕਲੀ ਰੀਸ ਆਉਂਦਿਆਂ ਨੂੰ ਸੌਂ ਜੀ ਉਹ ਕਹਿੰਦੀ ਉਹ ਕਹਿੰਦਾ ਹਾਂਜੀ ਠੀਕ ਹੈ ਸੌਂ ਜੋ ਉਹ ਵਿਚਾਰਾ ਏਦਾਂ ਹੀ ਹੋਇਆ ਉਹ ਆਇਆ ਨੀਂਦ ਤੇ ਆਉਂਦੀ ਨਹੀਂ ਸੀ ਪਾਣੀ ਲਿਆ ਭਾਈ ਉਹ ਪਾਣੀ ਲੈਣ ਗਈ ਉਹ ਨੀਂਦ ਨਹੀਂ ਆਈ ਵਿਚਾਰਾ ਐ ਸੌ ਗਿਆ ਭੁੱਖਾ ਹੀ ਉਹ ਖੜੀ ਰਹੀ ਉਹ ਅੱਧਾ ਘੰਟਾ ਖੜੀ ਖੜੀ ਸੋਚਦੀ ਵੀ ਇਹਨੇ ਤਾਂ ਸਾਰੀ ਰਾਤ ਉੱਠਣਾ ਹੀ ਨਹੀਂ ਦਬਕਾਇਆ ਹੋਇਆ ਐ ਕਿਵੇਂ ਉੱਠ ਉੱਠਣਾ ਇਹਨੇ ਹੈ ਨਹੀਂ ਤੇ ਕਿਉਂ ਨਾ ਫਿਰ ਐ ਕਰੀਏ ਵੀ ਮੈਂ ਸੌਂ ਹੀ ਜਾਵਾਂ ਇਹਦੇ ਉੱਠਣ ਤੋਂ ਪਹਿਲਾਂ ਫਿਰ ਖੜੀ ਹੋ ਜੀ ਉਹ ਸੌਂ ਗਈ ਉਹਨੂੰ ਨੀਂਦ ਹੈ ਘਰ ਵਾਲੇ ਨੂੰ ਜਾਗ ਆਈ ਸਵੇਰੇ ਇਹ ਕਹਿੰਦੀ ਖੜੀ ਰਹੂਗੀ ਇਹ ਤਾਂ ਸੁੱਤੀ ਪਈ ਹੈ ਉਹ ਵੇਖਿਆ ਕਰੇ ਵੀ ਕਦੋਂ ਇਹ ਪਾਣੀ ਲੈ ਕੇ ਦੁਬਾਰਾ ਖੜੇ ਫਿਰ ਮੈਂ ਉੱਠਾਂ ਜਾਗ ਆ ਜਾ ਕਰੇ ਵੇਖ ਲਿਆ ਕਰੇ ਵੀ ਅਜੇ ਤੇ ਖੜੀ ਹੋਈ ਨੀ ਪਾਣੀ ਲੈ ਕੇ ਉਹ ਫਿਰ ਭਾਈ ਆ ਕੇ ਖੜ ਗਈ ਇਹ ਫਿਰ ਉੱਠਿਆ ਅੱਛਾ ਤੂੰ ਸਵੇਰ ਦੀ ਰਾਤ ਦੀ ਖੜੀ ਹੈ ਹਾਂ ਕਹਿੰਦੀ ਮੈਂ ਰਾਤ ਦੀ ਖੜੀ ਸੇਮ ਕਾਪੀ ਕਰਤੀ ਜਿਹੜੀ ਗਵਾਂਢਣ ਨੇ ਕੀਤੀ ਸੀ ਇਹ ਫਿਰ ਭਾਈ ਚੌੜਾ ਹੋ ਕੇ ਜਾ ਕੇ ਇਹਨੇ ਵੀ ਦੱਸਿਆ, ਵਜ਼ੀਰਾਂ ਨੂੰ ਦੱਸਿਆ, ਲੋਕਾਂ ਨੂੰ ਦੱਸਦਾ ਫਿਰੇ, ਰਾਜੇ ਤੱਕ ਵੀ ਗੱਲ ਪਹੁੰਚ ਗਈ। ਰਾਜਾ ਕਹਿੰਦਾ ਉਹ ਤੇ ਇੱਕੋ ਵਾਰੀ ਹੋਈ ਸੀ, ਹੁਣ ਤੇ ਨਕਲ ਹੋ ਰਹੀ ਹੈ, ਹੁਣ ਤੇ ਰੀਸ ਹੋ ਰਹੀ ਹੈ, ਹੁਣ ਤੇ ਫੇਕ ਹੈ, ਅਸਲੀ ਨਹੀਂ ਹੈ, ਨਕਲੀ, ਉਹ ਗੱਲ ਨਹੀਂ ਬਣਨੀ, ਇਹ ਤੇ ਰੀਸ। ਰੀਸ ਦੀ ਸੇਵਾ ਇੱਕ ਬਚਨ ਹੋਰ ਆਉਂਦਾ, ਇਹ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕੁਸੁੱਧਾ ਕਾਲੀਆਂ ਬਾਹਰ ਚਿਟਵੀਆਂ ਹਾਂ, ਰੀਸਾਂ ਕਰਹਿ ਤੇ ਨਾੜੀਆਂ, ਜੋ ਸੇਵਹਿ ਦਰ ਖੜੀਆਂ ਹਾਂ, ਨਾਲ ਖਸਮੈ ਰਤੀਆਂ ਮਾਣ ਹੈ ਸੁਖ ਰਲੀਆਂ ਹਾਂ, ਹੁੰਦੈ ਤਾਣ ਨਿਤਾਣੀਆਂ ਰਹਿ ਹੈ ਨਮਾਨਣੀਆਂ ਹਾਂ, ਨਾਨਕ ਜਨਮ ਸਕਾਰ ਥਾ ਜੇ ਤਿੰਨ ਕੈ ਸੰਗ ਮਿਲਾ ਹਾਂ। ਜੇ ਇਹੋ ਜਿਹਾ ਦੀ ਸੰਗਤ ਮਿਲੇ ਸਾਨੂੰ ਜਿਹੜੇ ਦਿਲੋਂ ਨੇ, ਇੱਕ ਸੇਵਾ ਹੁੰਦੀ ਹੈ ਰੀਸ ਦੀ, ਰੀਸ ਦੀ ਸੇਵਾ ਵਾਸਤੇ ਵੀ ਬਾਬਾ ਫਰੀਦ ਸਾਹਿਬ ਦਾ ਬਚਨ ਹੈ, ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਚਾਓ, ਡੁੱਬ ਮੂਏ ਬੱਗ ਬੋਪੜੇ ਸਿਰ ਤਲ ਉੱਪਰ ਪਾਓ। ਕਹਿੰਦੇ ਬਗਲਾ ਸੀ, ਬਗਲਾ ਹੰਸਾਂ ਨੂੰ ਤੈਰਦਿਆਂ ਵੇਖਿਆ, ਹੰਸਾਂ ਨੂੰ ਨਾ ਤੈਰਦਿਆਂ ਵੇਖਿਆ, ਤੇ ਬਗਲੇ ਨੇ ਆਖਿਆ ਹੰਸਾਂ ਦੀ ਕਾਪੀ ਮੈਂ ਵੀ ਕਰਾਂ, ਨਕਲ ਕਰਾਂ। ਕਹਿੰਦੇ ਹੰਸਾਂ ਦੀ ਨਕਲ ਕਰਦਾ ਕਰਦਾ ਬਗਲਾ ਜਦੋਂ ਪਾਣੀ 'ਚ ਵੜਿਆ, ਐਸਾ ਡੁੱਬਿਆ, ਸਿਰ ਤਲ ਸਿਰ ਥੱਲੇ ਨੂੰ ਹੋ ਗਿਆ, ਉੱਪਰ ਪਾਓ ਪੈਰ ਉੱਪਰ ਨੂੰ ਹੋ ਗਏ। ਕਹਿੰਦੇ ਰੀਸ ਕਰਦਾ ਸੀ, ਨਕਲ ਕਰਦਾ ਸੀ, ਰੀਸ ਰੀਸ ਨਾਲ ਨਹੀਂ ਗੱਲ ਬਣਨੀ। ਰਾਮਾ ਜੀ ਨੇ ਬੱਠਲ ਬੁੱਠਲ ਚੱਕ ਕੇ ਮਾਰੇ, ਕਹਿੰਦੇ ਮੇਰੇ ਤੋਂ ਤੇ ਇਹੋ ਜਿਹੀ ਸੇਵਾ ਹੁੰਦੀ ਹੈ, ਜੇ ਤੂੰ ਵਧੀਆ ਕੋਈ ਕਰਦਾ ਕਰਾ ਲਓ। ਭਾਈ ਜੇਠਾ ਜੀ ਨੂੰ ਮਾਰੇ, ਕਹਿੰਦੇ ਥੜਾ ਤੇਰਾ ਸੋਹਣਾ ਨਹੀਂ ਬਣਿਆ। ਤੀਜੇ ਦਿਨ ਜਦੋਂ ਗਿਆ ਭਾਈ ਜੇਠਾ ਜੀ, ਕਹਿੰਦੇ ਮਹਾਰਾਜ ਮੈਂ ਇੰਨਾ ਕਮਲਾ ਤੁਸੀਂ ਤਿੰਨ ਵਾਰ ਸਮਝਾ ਗਏ, ਮੇਰੇ ਕਮਲੇ ਦੇ ਸਮਝ ਚ ਨਹੀਂ ਪੈਂਦਾ। ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਬੰਦੇ ਦੇ ਅੰਦਰ ਜੇ ਗੁੱਸਾ ਪਿਆ ਨਾ, ਉਹ ਨਿਕਲ ਆਉਣਾ ਹੈ। ਅੰਦਰ ਤੇਰੇ ਜਿਹੜੀ ਜ਼ਹਿਰ ਭਰੀ ਹੈ, ਕਦੇ ਨਾ ਕਦੇ ਤੇ ਨਿਕਲੂ। ਤੇ ਭਾਈ ਜੇਠੇ ਅੰਦਰੋਂ ਜ਼ਹਿਰ ਨਹੀਂ ਨਿਕਲੀ, ਰਾਮੇ ਅੰਦਰੋਂ ਜ਼ਹਿਰ ਨਿਕਲੀ, ਭਾਈ ਜੇਠੇ ਅੰਦਰੋਂ ਫਿਰ ਵੀ ਪਿਆਰ ਹੀ ਨਿਕਲਿਆ। ਤੀਜੇ ਦਿਨ ਵੀ ਕਹਿੰਦੇ ਮਹਾਰਾਜ ਮੇਰੇ ਵੇਖ ਲਓ ਕਿੱਡਾ ਮੇਰਾ ਬਦ ਦਿਮਾਗ ਹੈ, ਸੱਚੇ ਪਾਤਸ਼ਾਹ ਮੇਰਾ ਕਿੱਡਾ ਮੋਟਾ ਦਿਮਾਗ ਹੈ, ਲੈ ਮੇਰੇ ਸਮਝ ਚ ਨਹੀਂ ਪੈਂਦੀ। ਰਾਮੇ ਨੇ ਮਾਰਿਆ ਚੱਕ ਕੇ ਸਾਰਾ ਕੁਛ, ਉਹ ਰੀਸ ਕਰਦਾ। ਕਹਿੰਦੇ ਬਗਲਾ ਜਦੋਂ ਲੱਗਿਆ ਨਾ ਡੁੱਬਣ, ਡੁੱਬ ਗਿਆ ਜਦੋਂ ਬਗਲਾ, ਕਹਿੰਦਾ ਮੈਨੂੰ ਤੇ ਚਾਹ ਆ ਗਿਆ ਸੀ, ਚਾਹ ਵੇਖ ਕੇ ਨਾ ਹੰਸਾਂ ਨੂੰ ਤੈਰਦਿਆਂ ਵੀ ਮੈਂ ਵੀ ਤੈਰਨ ਲੱਗ ਜੂ, ਪਰ ਇੱਦਾਂ ਨਹੀਂ ਗੱਲ ਬਣਦੀ। ਮੈਨੂੰ ਚਾਹ ਬਗਲੇ ਨੂੰ ਆ ਗਿਆ, ਹੰਸਾਂ ਵਾਲੀ ਤੋਰ ਵੇਖ ਕੇ ਚਾਹ ਬਗਲੇ ਨੂੰ ਆ ਗਿਆ, ਹੰਸਾਂ ਵਾਲੀ ਤੋਰ ਵੇਖ ਕੇ
ਚਾਹ ਬਗਲੇ ਨੂੰ ਆ ਗਿਆ, ਹੰਸਾਂ ਵਾਲੀ ਤੋਰ ਵੇਖ ਲਟਕੇ ਮੈਨੂੰ ਚਾਹ ਬਗਲੇ ਆ ਗਿਆ, ਹੰਸਾਂ ਵਾਲੀ ਤੋਰ ਵੇਖ ਕੇ ਚਾਹ ਬਗਲੇ ਨੂੰ ਆ ਗਿਆ।
ਮੈਂ ਕਿਹਾ ਹੰਸ ਵਧੀਆ ਲੱਗਦੇ ਨੇ, ਨਕਲ ਕਰ ਲਈ
ਬਗਲੇ ਨੂੰ। ਹੰਸਾਂ ਵਾਲੀ ਤੋਰ ਵੇਖ ਕੇ ਚਾਹ ਬਗਲੇ ਨੂੰ ਆਇਆ, ਹੰਸਾਂ ਵਾਲੀ ਤੋਰ ਵੇਖ ਕੇ
ਚਾਹ ਬਗਲੇ ਨੂੰ ਆਇਆ, ਹੰਸਾਂ ਵਾਲੀ ਤੋਰ ਵੇਖ ਕੇ
ਹੀ ਮੈਨੂੰ ਚਾਹ ਬਗਲੇ ਨੂੰ ਆਇਆ, ਹੰਸਾਂ ਵਾਲੀ ਤੋਰ ਵੇਖ।
ਫਰਕ ਨਹੀਂ ਪੈਣਾ ਪਰ ਬਗਲਾ ਉਹ ਉਹਨਾਂ ਦੀ ਰੀਸ ਨਹੀਂ ਕਰ ਸਕਦਾ ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਤਾ ਸੰਗ ਕਈਆਂ ਨੂੰ ਅਸੀਂ ਗੁਰਮੁਖ ਸਮਝ ਕੇ ਸੰਗਤ ਕਰਨ ਲੱਗ ਜਾਂਦੇ ਹਾਂ ਬੰਦਾ ਬਾਹਲਾ ਵਧੀਆ ਹੋਊ ਜੇ ਜਾਣਾ ਬਗ ਬੱਪੜਾ ਜਨਮ ਨਾ ਭੇੜੀ ਅੰਗ ਕਹਿੰਦੇ ਕਦੇ ਵੀ ਇਹਦੇ ਨੇੜੇ ਨਾ ਜਾਂਦੇ ਕਿਉਂਕਿ ਰੰਗ ਹੰਸ ਦਾ ਵੀ ਚਿੱਟਾ ਤੇ ਰੰਗ ਬਗਲੇ ਦਾ ਵੀ ਚਿੱਟਾ ਮੈਂ ਤੇ ਹੰਸ ਸਮਝ ਕੇ ਬਗਲੇ ਨਾਲ ਯਾਰੀ ਪਾਲੀ ਪਰ ਜਦੋਂ ਯਾਰੀ ਪਾਈ ਫੇਰ ਪਤਾ ਲੱਗਿਆ ਵੀ ਕਿੱਥੇ ਹੰਸ ਤੇ ਕਿੱਥੇ ਬਗਲਾ ਬਾਅਦ ਚ ਪਤਾ ਲੱਗਿਆ ਤੇ ਨਾਲ ਹੀ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ ਜਾਂ ਕੋ ਨਦਰ ਧਰੇ ਜੇ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ ਕਹਿੰਦੇ ਜੇ ਭਾਈ ਭਾ ਜਾਵੇ ਕੁਦਰਤੀ ਨਿਯਮ ਇਹ ਜਿਹਾ ਕਹਿੰਦੇ ਕਾਂ ਹੰਸ ਬਣ ਜਾਂਦਾ ਬਗਲਾ ਹੰਸ ਬਣ ਸਕਦਾ ਹੈ ਆ ਬਾਹਰ ਵਾਲਾ ਬਗਲਾ ਹੰਸ ਤੇ ਨਹੀਂ ਬਣਦਾ ਬਗਲਾ ਬਿਰਤੀ ਵਾਲੇ ਹੰਸ ਬਿਰਤੀ ਤੇ ਬਣ ਸਕਦੇ ਨੇ ਜੇ ਉਹ ਬਣਨਾ ਚਾਹੁਣ ਜੇ ਬਦਲਣਾ ਚਾਹੁਣ ਤੇ ਬਦਲ ਸਕਦੇ ਹੈ ਹੰਸ ਬਣ ਸਕਦੇ ਹੈ ਬਗਲੇ ਜੇ ਬਣਨਾ ਚਾਹੁਣ ਹੀਰੇ ਮੋਤੀਆਂ ਦਾ ਕਹਿੰਦੇ ਚੋਗ ਚੁਗਦੇ ਆ ਹੰਸ ਤੇ ਗੱਡੀਆਂ ਮੱਛੀਆਂ ਖਾਂਦਾ ਬਗਲਾ ਚੰਗੇ ਚੰਗੇ ਵਿਚਾਰਾਂ ਰੂਪੀ ਹੀਰੇ ਮੋਤੀ ਚੁਗਦੇ ਨੇ ਗੁਰਮੁਖ ਤੇ ਮਨਮੁਖ ਨਿੰਦਿਆ ਰੂਪੀ ਡੱਡੀਆਂ ਮੱਛੀਆਂ ਖਾਂਦੇ ਐ ਪਰ ਨਿੰਦਿਆ ਰੂਪੀ ਡੱਡੀਆਂ ਮੱਛੀਆਂ ਛੱਡ ਕੇ ਹੁਣ ਬੰਦਾ ਸੋਹਣੇ ਸੋਹਣੇ ਵਿਚਾਰਾਂ ਰੂਪੀ ਹੀਰੇ ਮੋਤੀਆਂ ਦਾ ਚੋਗ ਚੁਗਣ ਲੱਗ ਪਿਆ ਪਹਿਲਾਂ ਬਗਲਾ ਬਿਰਤੀ ਸੀ ਹੁਣ ਹੰਸ ਬਿਰਤੀ ਬਣ ਗਈ ਰਾਮੇ ਨੇ ਨਕਲ ਕੀਤੀ ਹੈ ਭਾਵੇਂ ਦਾਮਾਦ ਸੀ ਪਰ ਜਦੋਂ ਭਾਈ ਜੇਠਾ ਜੀ ਨੇ ਨਿਮਰਤਾ ਦੇ ਨਾਲ ਕਿਹਾ ਨਾ ਮਹਾਰਾਜ ਮੈਂ ਕਿੱਡਾ ਮੇਰਾ ਟੁੰਡ ਦਿਮਾਗ ਹੈ ਮੇਰੇ ਸਮਝ ਵਿੱਚ ਹੀ ਨਹੀਂ ਪੈਂਦੀ ਤੁਸੀਂ ਸਮਝਾ ਗਏ ਕਿੰਨੀ ਵਾਰੀ ਤੇ ਮਹਾਰਾਜ ਨੇ ਆਖਿਆ ਕਹਿੰਦੇ ਉਹ ਆ ਬਾਹਰਲੇ ਥੜੇ ਥੁੜੇ ਨਹੀਂ ਸੀ ਵੇਖਣੇ ਮੈਂ ਤੇ ਤੁਹਾਡੇ ਅੰਦਰ ਵਾਲੇ ਥੜੇ ਵੇਖਣੇ ਸੀ ਅੰਦਰ ਵਾਲੇ ਤੇ ਜਿਹੜਾ ਥੜਾ ਜੇਠੇ ਦੇ ਅੰਦਰ ਬਣਿਆ ਹੋਇਆ ਨਾ ਰਾਮੇ ਦੇ ਅੰਦਰ ਨਹੀਂ ਮੈਂ ਤੇ ਰੱਖਣੀਆਂ ਨੇ ਪੋਥੀਆਂ ਮੈਂ ਟਿਕਾਉਣੀ ਹੈ ਵਿਚਾਰ ਬਾਣੀ ਆਪਣੀ ਸੋਚ ਤੇ ਮੇਰੀ ਸੋਚ ਨੂੰ ਸੰਭਾਲਣ ਵਾਲਾ ਥੜਾ ਰਾਮੇ ਦੇ ਅੰਦਰ ਨਹੀਂ ਜੇਠੇ ਦੇ ਅੰਦਰ ਬਣਿਆ ਹੋਇਆ ਹੈ ਵਿਚਾਰਾਂ ਦਾ ਵਿਚਾਰਾਂ ਪੋਥੀਆਂ ਮਤਲਬ ਵਿਚਾਰ ਮੈਂ ਵਿਚਾਰਾਂ ਨੂੰ ਬਿਠਾਉਣ ਵਾਲਾ ਰੱਖਣ ਵਾਲਾ ਥੜਾ ਕਿਹਦੇ ਅੰਦਰ ਹੈ ਜੇਠੇ ਅੰਦਰ ਤੇ ਰਾਮਾ ਰਹਿ ਗਿਆ ਨਾ ਰਹਿਣਾ ਤੇ ਹੈ ਹੀ ਇਹ ਤੇ ਗੱਲ ਪੱਕੀ ਹੈ ਇਹ ਗੱਲ ਪੱਕੀ ਹੈ ਨਾ ਕਰ ਹੰਸਾ ਦੀ ਰੀਸ ਬਗਲਿਆ ਡੁੱਬ ਜਾਏਗਾ ਕਰ ਹੰਸਾ ਦੀ ਰੀਸ ਬਗਲਿਆ ਡੁੱਬ ਜਾਏਗਾ
ਰੀਸ ਬਗਲਿਆ ਡੁੱਬ ਜਾਏਗਾ
ਨਾ ਕਰ ਹੰਸਾ ਦੀ ਰੀਸ ਬਗਲਿਆ ਡੁੱਬ ਜਾਏਗਾ ਬਗਲਿਆ ਨਾ ਕਰ ਹੰਸਾ ਦੀ ਕਰ ਹੰਸਾ ਦੀ ਰੀਸ ਬਗਲਿਆ ਡੁੱਬ ਜਾਏਗਾ ਨਾ ਕਰ ਹੰਸਾ ਦੀ ਰੀਸ ਬਗਲਿਆ ਡੁੱਬ ਜਾਏਗਾ
ਹੰਸਾ ਦੀ ਰੀਸ ਬਗਲਿਆ ਡੁੱਬ ਜਾਏਗਾ
ਨਾ ਕਰ ਹੰਸਾ ਦੀ ਰੀਸ ਬਗਲਿਆ ਡੁੱਬ ਨਾ ਕਰ ਹੰਸਾ ਦੀ ਰੀਸ ਬਗਲਿਆ ਡੁੱਬ ਜਾਏਗਾ ਨਾ ਕਰ ਹੰਸਾ ਦੀ ਰੀਸ ਬਗਲਿਆ ਡੁੱਬ ਜਾਏਗਾ
ਕਰ ਹੰਸਾ ਦੀ ਰੀਸ ਬਗਲਿਆ ਡੁੱਬ ਜਾਏਗਾ ਕਰ ਹੰਸਾ ਦੀ ਰੀਸ ਬਗਲਿਆ ਡੁੱਬ ਜਾਏਗਾ
ਕਰ ਹੰਸਾ ਦੀ ਰੀਸ ਬਗਲਿਆ ਬਾਹਰੋਂ ਹੀ ਕੱਪੜੇ ਨਾ ਬਦਲ ਬਾਹਰੋਂ ਹੀ ਨਾ ਆਪਣਾ ਨਾਮ ਬਦਲ ਬਾਹਰੋਂ ਸੰਤ ਬਣ ਜਾ ਸਾਧ ਬਣ ਜਾ ਬਾਬਾ ਬਣ ਜਾ ਗਾਤਰਾ ਪਾ ਲੈ ਕਿਰਪਾਨ ਪਾ ਲੈ ਜਨੇਊ ਪਾ ਲੈ ਬੋਧੀ ਹਿੰਦੂਆਂ ਵਾਲੀ ਰੱਖ ਲੈ ਮੁਸਲਮਾਨਾਂ ਵਾਲਾ ਰੂਪ ਬਣਾ ਲੈ ਪਰ ਤੂੰ ਜੇ ਕਵੇਂ ਵੀ ਅਸਲੀਆਂ ਦੀ ਨਕਲ ਕਰ ਲਏਗਾ ਤੂੰ ਨਕਲੀ ਹੈ ਤੂੰ ਕਦੇ ਅਸਲੀ ਨਹੀਂ ਬਣ ਸਕਦਾ ਅਸਲੀ ਬਣ ਰੀਸ ਮਾੜੀ ਨੀ ਭਾਈ ਨਕਲ ਵੀ ਅਕਲ ਨਾਲ ਕੀਤੀ ਜਾਂਦੀ ਹੈ ਧਿਆਨ ਨਾਲ ਸਮਝੋ ਉੱਤੋਂ ਉੱਤੋਂ ਨਕਲ ਨਾ ਕਰੋ ਬੰਦੇ ਦੇ ਕੰਮਾਂ ਦੀ ਜੋ ਉਹਦੇ ਅੰਦਰ ਚੱਲਦਾ ਉਹਦੀ ਵੀ ਨਕਲ ਕਰੋ ਉਹਦੇ ਅੰਦਰਲੇ ਜਜ਼ਬੇ ਦੀ ਵੀ ਨਕਲ ਕਰੋ ਨਾ ਬਾਹਰੋਂ ਤੇ ਨਕਲ ਕਰ ਲਈ ਅੰਦਰੋਂ ਵੀ ਨਕਲ ਕਰੋ ਉਹਦੀ ਦ੍ਰਿੜਤਾ ਦੀ ਨਕਲ ਕਰੋ ਉਹਦੀ ਸੋਚ ਹੈ ਜਿਹੜੀ ਉਹਦੀ ਵੀ ਨਕਲ ਕਰੋ ਬਾਹਰੋਂ ਹੀ ਥੋੜਾ ਕੱਲਾ ਬਦਲ ਜੀਦਾ ਹੁੰਦਾ ਉੱਤੋਂ ਉੱਤੋਂ ਕਰਾਂਗੇ ਲੋਕਾਂ ਨੂੰ ਦਿਖਾਉਣ ਲਈ ਕਰਾਂਗੇ ਉਹ ਨਹੀਂ ਕਿਸੇ ਦੇ ਜਜ਼ਬੇ ਨੂੰ ਵੇਖ ਕੇ ਜਜ਼ਬਾ ਪੈਦਾ ਕਰੋ ਕਿਸੇ ਦੀ ਹਿੰਮਤ ਨੂੰ ਵੇਖ ਕੇ ਹਿੰਮਤ ਪੈਦਾ ਕਰੋ ਉਤਸ਼ਾਹ ਨੂੰ ਵੇਖ ਕੇ ਉਤਸ਼ਾਹ ਪੈਦਾ ਕਰੋ ਭਾਈ ਇਸ ਕਰਕੇ ਸਾਰੇ ਜਣੇ ਦਿਖਾਵੇ ਛੱਡ ਕੇ ਅੰਦਰੋਂ ਸੇਵਾ ਕਰਨੀ ਸ਼ੁਰੂ ਕਰੀਏ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜੰਮ ਜਾ ਗਾਤੀ ਲੁੱਟੈ ਨਿਰਬਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਚਿੱਤ ਛੂਟੈ ਦਿਖਾਵੇ ਛੱਡ ਕੇ ਅੰਦਰੋਂ ਤੁਸੀਂ ਅਸੀਂ ਕੋਸ਼ਿਸ਼ ਕਰੀਏ ਕਿ ਜੁੜੀਏ ਤੇ ਅੰਦਰੋਂ ਜੁੜੀਏ ਜੋ ਕਰੀਏ ਅੰਦਰੋਂ ਕਰੀਏ ਲੋਕ ਦਿਖਾਵੇ ਛੱਡ ਕੇ ਦਿਖਾਵਿਆਂ ਨੂੰ ਚਿੱਤ ਗੁਰੂ ਚਰਨਾਂ ਦੇ ਨਾਲ ਜੋੜੀਏ ਚਿੱਤ ਜੋੜੀਏ ਦਿਖਾਵੇ ਨਾ ਕਰੀਏ ਸੋ ਦਿਖਾਵਾ ਕਰਨਾ ਵੀ ਨਹੀਂ ਤੇ ਦਿਖਾਵੇ ਵਾਲਿਆਂ ਦੇ ਦਿਖਾਵਿਆਂ ਵਿੱਚ ਫਸਣਾ ਵੀ ਨਹੀਂ ਜਿਹੜੇ ਦਿਖਾਵੇ ਕਰਕੇ ਭਰਮਾ ਲੈਂਦੇ ਆ ਨਾ ਉਹਨਾਂ ਦੇ ਦਿਖਾਵਿਆਂ 'ਚ ਫਸਣਾ ਵੀ ਨਹੀਂ ਜਿੰਨਾ ਮਰਜ਼ੀ ਕੋਈ ਸਾਡੇ ਸਾਹਮਣੇ ਦਿਖਾਵਾ ਕਰੀ ਜਾ ਅਸੀਂ ਫਸਣਾ ਨਹੀਂ ਉਹਨਾਂ ਦੀਆਂ ਗੱਲਾਂ 'ਚ ਵੱਡੇ ਵੱਡੇ ਸ਼ਬਦਾਂ ਦੇ ਜਾਲ ਭਾਵੇਂ ਕੋਈ ਲੀਡਰ ਪਾਵੇ ਭਾਵੇਂ ਕੋਈ ਪਾਵੇ ਅਸੀਂ ਸ਼ਬਦਾਂ ਦੇ ਜਾਲ 'ਚ ਫਸਣਾ ਨਹੀਂ ਬਚ ਕੇ ਰਹਿਣਾ ਫਸੇ ਹੋਏ ਆ ਪਰ ਕੋਸ਼ਿਸ਼ ਕਰੀਏ ਨਿਕਲਿਆ ਜਾਵੇ ਦੂਰੋਂ ਨੇੜਿਓਂ ਚੱਲ ਕੇ ਹਾਜ਼ਰੀ ਭਰਦੇ ਹੋ ਧੰਨਵਾਦ ਹੈ ਇਲਾਕਾ ਨਿਵਾਸੀਆਂ ਨੂੰ ਕਹਿਣਾ ਚਾਹੁੰਦਾ ਹਸਪੀਟਲ 'ਚ ਡਾਕਟਰ ਬੈਠਦੇ ਨੇ ਨੇੜੇ ਨੇੜੇ ਪਿੰਡਾਂ ਵਾਲੇ ਜਿਹੜੇ ਆਏ ਹੈ ਉਹ ਅਨਾਊਂਸਮੈਂਟ ਕਰਾਓ ਪਿੰਡਾਂ 'ਚ ਗੁਰਦੁਆਰੇ ਅਨਾਊਂਸਮੈਂਟ ਕਰਾ ਦਿਓ ਕਿ ਭਾਈ ਪਰਮੇਸ਼ਰ ਦੁਆਰ ਡਾਕਟਰ ਬਹਿੰਦੇ ਹੈ ਸਵੇਰੇ 9 ਤੋਂ 2 ਵਜੇ ਤੱਕ 8 ਵਜੇ 9 ਵਜੇ ਨਾਲੇ ਮੱਥਾ ਟੇਕੋ ਦਰਬਾਰ ਸਾਹਿਬ ਵਿੱਚ ਨਾਲੇ ਲੰਗਰ ਚ ਪ੍ਰਸ਼ਾਦਾ ਛਕੋ ਤੇ ਨਾਲੇ ਲੋੜ ਮੁਤਾਬਕ ਬਿਮਾਰੀ ਕੋਈ ਦੁੱਖ ਸੁੱਖ ਹੋਵੇ ਤੇ ਦਵਾਈ ਲਓ ਪਿੰਡਾਂ ਚ ਨੇੜੇ ਨੇੜੇ ਅਨਾਊਂਸਮੈਂਟ ਕਰਾਓ ਰੋਜ਼ ਡਾਕਟਰ ਆਉਂਦੇ ਆ ਬੈਠਦੇ ਇੱਕ ਲੇਡੀ ਡਾਕਟਰ ਹੈ ਇੱਕ ਜੈਂਟਸ ਸਾਰੇ ਜਿਹੜੇ ਵੀਰ ਭਰਾ ਲਾਭ ਲੈ ਸਕਦੇ ਹਨ ਨੇੜੇ ਨੇੜੇ ਪਿੰਡਾਂ ਵਾਲੇ ਖਾਸ ਕਰਕੇ ਐਤਵਾਰ ਵੀ ਹੁੰਦੇ ਹੈ ਵੇਲੇ ਨਾਲ ਆ ਜਾਇਆ ਕਰੋ ਪਹਿਲਾਂ ਡਾਕਟਰ ਨੂੰ ਮਿਲ ਲਓ ਬਾਅਦ ਚ ਦੁਆਰ ਸੁਣ ਲਓ ਹੋਰ ਭਾਈ ਕੀ ਹੋ ਸਕਦਾ? ਇਹੀ ਹੁੰਦਾ ਹੈ, ਮਨ ਦੀ ਖੁਰਾਕ ਵੀ ਮਿਲ ਜੇ, ਮਨ ਕਾਇਮ ਹੋ ਜੇ, ਬਾਕੀ ਪ੍ਰਸ਼ਾਦਾ ਲੰਗਰ ਚੋਂ ਮਿਲੇ ਵਧੀਆ, ਤੇ ਮੁੜ ਕੇ ਦਵਾਈ ਬੂਟੀ ਦੀ ਲੋੜ ਹੋਵੇ ਉਹ ਵੀ ਮਿਲ ਜੇ, ਪੈਸਾ ਕੋਈ ਲੱਗੇ ਹੈ ਕਿ ਨਹੀਂ? ਨਾ ਤੇ ਰੋਟੀ ਦੇ ਕਿਸੇ ਨੇ ਪੈਸੇ ਮੰਗਣੇ ਨੇ, ਲੰਗਰ ਚ ਪ੍ਰਸ਼ਾਦਾ ਭਾਵੇਂ ਚਾਰ ਵਾਰ ਹੀ ਛਕ ਲੈ, ਦਵਾਈ ਜਿਹੜੀ ਲੈਣੀ ਹੈ ਹਰ ਐਤਵਾਰ ਲਈ ਜਾਓ ਤਾਂ ਵੀ ਕੋਈ ਪੈਸਾ ਨਹੀਂ ਲੱਗਣਾ। ਇੱਥੇ ਤੁਸੀਂ ਕੀਰਤਨ ਸੁਣੋ ਭਾਵੇਂ ਜਿੱਦਾਂ ਮਰਜ਼ੀ ਬੈਠੇ ਰਹੋ, ਏਸੀ ਚੱਲਣਗੇ, ਪੱਖੇ ਲੱਗੇ ਨੇ, ਬਹਿਣ ਦਾ ਕਿਸੇ ਨੇ ਕਿਰਾਇਆ ਥੋੜਾ ਲੈਣਾ ਹੈ, ਮਰਜ਼ੀ ਤੇਰੀ ਹੈ, ਗੋਲਕ ਵਿੱਚ 10 ਰੁਪਈਏ ਪਾ ਦੇ, ਨਹੀਂ ਪਾਉਣੇ ਨਾ ਪਾ, ਉਹ ਵੀ ਤੇਰੀ ਆਪਣੀ ਮਰਜ਼ੀ ਹੈ, ਕੋਈ ਮੰਗ ਥੋੜਾ। ਸੋ ਤਾਂ ਕਰਕੇ ਭਾਈ ਲਾਭ ਲੈਣਾ ਚਾਹੀਦਾ ਹੈ, ਡਾਕਟਰ ਬੈਠੇ ਹੁੰਦੇ ਹੈ ਉਹਦੇ ਵਾਸਤੇ ਜਿਹਨਾਂ ਨੂੰ ਜ਼ਰੂਰਤ ਹੋਵੇ, ਵੈਸੇ ਤੇ ਨਾ ਹੀ ਲੋੜ ਪਵੇ ਜ਼ਿੰਦਗੀ ਵਿੱਚ, ਇਹਨਾਂ ਦੇ ਕੋਟਾਂ ਵਾਲਿਆਂ ਦੇ ਵੱਸ ਵਿੱਚ ਪੈ ਕੇ ਬੰਦਾ, ਕਾਲਾ ਕੋਟ ਵਕੀਲਾਂ ਦਾ ਹੁੰਦਾ, ਚਿੱਟਾ ਕੋਟ ਡਾਕਟਰਾਂ ਦਾ ਹੁੰਦਾ, ਵੈਸੇ ਪੇਟੀ ਕੋਟ ਵੀ ਹੁੰਦਾ, ਇਹਨਾਂ ਚ ਫਸ ਜੇ ਬੰਦਾ ਫਿਰ ਨਿਕਲ ਨਹੀਂ ਸਕਦਾ ਹੈ ਕਿ ਨਹੀਂ? ਬਸ ਸਮਝ ਗਏ? ਤਾਂ ਕਰਕੇ ਕੋਟਾਂ ਵਾਲਿਆਂ ਤੋਂ, ਇਹਨਾਂ ਤੋਂ ਤਾਂ ਬੰਦਾ ਬਚਿਆ ਹੀ ਜਾਂਦਾ, ਇਹਨਾਂ ਚੱਕਰਾਂ ਚ ਨਾ ਹੀ ਪੈਣਾ ਪਵੇ। ਵੈਸੇ ਹੀ ਤੰਦਰੁਸਤ ਰਹੋ, ਸਿਹਤ ਤੁਹਾਡੀ ਠੀਕ ਰਹੇ, ਪਰ ਫਿਰ ਵੀ ਜੇ ਜ਼ਰੂਰਤ ਪਵੇ ਭਾਈ ਫਿਰ ਡਾਕਟਰ ਦੀ ਸਲਾਹ ਲੈਣੀ। ਕਈ ਬੰਦੇ ਤੇ ਐਂ ਮਾਰਤੇ ਕੈਂਸਰ ਹੋ ਗਿਆ, ਡਾਕਟਰ ਨੇ ਬਾਬਿਆਂ ਨੇ ਕਹਿਤਾ ਦਵਾਈ ਨਾ ਲਈ, ਉਹ ਹੀ ਮਰ ਗਏ। ਕਈ ਮੈਂ ਤੈਨੂੰ ਆਸ਼ੀਰਵਾਦ ਦੇਤਾ, ਤੈਨੂੰ ਦਵਾਈ ਲੈਣ ਦੀ ਲੋੜ ਨਹੀਂ। ਆ ਵੱਡੇ ਵੱਡੇ ਕਈ ਬਾਬੇ ਹਸਪੀਟਲਾਂ ਚ ਹੀ ਮਰੇ ਹੈ। ਤੁਸੀਂ ਜਦੋਂ ਪੁੱਛੋਗੇ ਬਾਬਾ ਜੀ ਕਿੱਥੇ ਗਏ ਨੇ, ਆਪਰੇਸ਼ਨ ਕਰਾਉਣ ਗਏ ਨੇ, ਹੁਣ ਬਾਬਾ ਜੀ ਦਾ ਪਿੱਤੇ ਦਾ ਆਪਰੇਸ਼ਨ ਹੋਣਾ ਹੈ, ਹੁਣ ਰਸੌਲੀਆਂ ਦਾ ਆਪਰੇਸ਼ਨ ਹੋਣਾ ਹੈ, ਹੁਣ ਹੁਣ ਪੱਥਰੀ ਦਾ ਆਪਰੇਸ਼ਨ ਹੋਣਾ ਹੈ, ਹੁਣ ਸ਼ੂਗਰ ਵਧੀ ਹੋਈ ਹੈ, ਹੁਣ ਆਹ ਬਿਮਾਰੀ ਵਧੀ ਹੋਈ ਹੈ। ਪੁੱਛਣ ਵਾਲਾ ਹੋਰ ਵੀ ਲੋਕਾਂ ਦੀਆਂ ਸਾਰੀਆਂ ਬਿਮਾਰੀਆਂ ਠੀਕ ਕਰ ਦਿਓ ਤੁਹਾਨੂੰ, ਫਿਰ ਅੱਗੋਂ ਇਹਨਾਂ ਕੋਲ ਇੱਕ ਹੋਰ ਵੀ ਜਵਾਬ ਹੈਗਾ, ਗੱਲਾਂ 'ਚ ਕਿਹੜਾ ਆਉਣ ਦਿੰਦੇ ਆ, ਕਹਿਣਗੇ ਲੋਕਾਂ ਦੀਆਂ ਬਿਮਾਰੀਆਂ ਬਾਬਾ ਜੀ ਆਪਣੇ ਤੇ ਲੈ ਲਿਆ। ਤੇ ਮੈਂ ਹੱਸਦਾ ਹੁੰਦਾ ਵੀ ਜੇ ਬਾਬਾ ਜਿੰਨਿਆਂ ਨੂੰ ਮਿਲਦਾ ਹੈ, ਜੇ ਇੰਨਿਆਂ ਦੀਆਂ ਬਿਮਾਰੀਆਂ ਲੈਣ ਲੱਗਾ, ਤੁਹਾਨੂੰ ਤੇ ਤਾਂ ਉਦੋਂ ਹੀ ਕਚੂੰਬਰ ਨਿਕਲ ਜਾਣਾ। ਜਿੰਨੇ ਬਾਬਿਆਂ ਨੂੰ ਮਿਲਦੇ ਨੇ ਬੰਦੇ, ਬਿਮਾਰੀਆਂ ਕਿਤੇ ਥੋੜੀਆਂ, ਬੀਬੀਆਂ ਨੂੰ ਆਪਣੇ ਰੋਗ ਨੇ, ਬੰਦਿਆਂ ਨੂੰ ਆਪਣੇ ਰੋਗ ਨੇ, ਜੇ ਇੰਨੇ ਰੋਗ ਲੈਣ ਲੱਗ ਗਿਆ ਫਿਰ ਤੇ ਵੈਸੇ ਹੀ ਮਰ ਜੂਗੇ, ਐਵੇਂ ਹੀ ਮਾਰੀ ਛੱਡੀ ਤੁਰੇ ਜਾਂਦੇ ਨੇ, ਰੋਗ ਐ ਲਏ ਜਾਂਦੇ ਨੇ ਕਿਤੇ ਉੱਤੇ, ਐ ਮਿਲ ਜਾਂਦਾ ਰੋਗ ਕਿਸੇ ਦਾ, ਰੋਗ ਕਿਸੇ ਨੂੰ ਮਿਲ ਜਾਂਦਾ, ਗੱਪ ਮਾਰੀ ਜਾਂਦੀ, ਬੁੱਧੂ ਬਣਾਉਂਦੇ ਨੇ ਲੋਕਾਂ ਨੂੰ, ਕੰਬਲੇ ਕਰਦੇ ਨੇ। ਨਾ ਭਾਈ, ਨਾ ਲੋੜ ਪਵੇ ਸਿਹਤ ਦੀ, ਫਿਰ ਡਾਕਟਰ ਦੀ ਸਲਾਹ ਲੈਣੀ ਹੈ। ਵੈਸੇ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਆਪ ਧਿਆਨ ਦਿਓ, ਭੱਜ ਨੱਠ ਕਰੋ, ਤੁਰਿਆ ਫਿਰਿਆ ਕਰੋ, ਪਸੀਨਾ ਕੱਢਿਆ ਕਰੋ, ਕੰਮ ਕਰੋਗੇ ਤੇ ਬਿਮਾਰੀਆਂ ਵੈਸੇ ਹੀ ਨਹੀਂ ਬੰਦੀਆਂ। ਹਾਂ, ਇਹ ਵੀ ਗੱਲ ਪੱਕੀ ਹੈ ਵੀ 6 ਮਹੀਨਿਆਂ ਬਾਅਦ ਸਾਰਾ ਚੈੱਕਅਪ ਜ਼ਰੂਰ ਕਰਾਇਆ ਕਰੋ, ਵੱਡਾ ਹਸਪੀਟਲ ਲੱਭ ਕੇ, ਡਾਕਟਰ ਚੰਗਾ ਲੱਭ ਕੇ 500-700 ਰੁਪਈਆ ਲਾਓ, 6 ਮਹੀਨਿਆਂ ਬਾਅਦ ਸਾਰੇ ਟੈਸਟ ਕਰਾ ਲਿਆ ਕਰੋ, ਸਾਰੇ 40 ਸਾਲ ਤੋਂ ਬਾਅਦ 6 ਮਹੀਨਿਆਂ ਬਾਅਦ ਸਾਰੇ ਟੈਸਟ ਕਰਾਉਣੇ ਹੀ ਕਰਾਉਣੇ, ਇਹ ਨਹੀਂ ਛੱਡਣਾ। ਜੇ 60 ਸਾਲ ਦਾ ਹੋ ਜਾਏ ਫਿਰ 3 ਮਹੀਨਿਆਂ ਬਾਅਦ ਟੈਸਟ ਕਰਾਓ, ਫੁੱਲ ਬਾਡੀ ਟੈਸਟ ਕਰਾਓ ਵੀ ਕੋਈ ਬਿਮਾਰੀ ਨਾ ਆਵੇ, ਕੋਈ ਮੇਰੀ ਨਾੜ ਤੇ ਬਲੌਕ ਨਹੀਂ ਹੋ ਰਹੀ, ਕੋਈ ਰੋਗ ਤੇ ਨਹੀਂ ਆ ਰਿਹਾ। ਜਿਨ੍ਹਾਂ ਦੇ ਘਰੇ ਬਜ਼ੁਰਗ ਨੇ, ਬਜ਼ੁਰਗਾਂ ਦੇ ਟੈਸਟ ਕਰਾਉਂਦੇ ਰਿਹਾ ਕਰੋ ਲਗਾਤਾਰ, ਇਹ ਜ਼ਰੂਰੀ ਹੈ। ਟੈਸਟ ਕਰਾਉਂਦੇ ਨਹੀਂ, ਨਾੜੀਆਂ ਬਲੌਕ ਹੋ ਗਈਆਂ, ਫਿਰ ਅਗਲਾ ਕਹਿੰਦਾ ਸੁੱਤਾ ਪਿਆ ਹੀ ਰਹਿ ਗਏ। ਆ ਹੁਣ ਸਿਆਲ ਲੰਘ ਗਿਆ, ਵੇਖੋ ਤੁਸੀਂ ਕਿੰਨੀਆਂ ਪਿੰਨੀਆਂ ਖਾ ਗਏ, ਹੁਣ ਪਿੰਨੀ ਕਿਸੇ ਬਾਪੂ ਅੱਗੇ ਰੱਖ ਦਿਓ ਅਗਲੇ ਨੇ, ਭਾਵੇਂ ਦੰਦ ਹੋਣ ਨਾ ਹੋਣ ਥੋੜੀ ਥੋੜੀ ਕਰਕੇ ਖਾ ਹੀ ਜਾਂਦਾ, ਕਈ ਵਾਰੀ ਘਿਓ ਇੱਥੇ ਹੀ ਬਹਿ ਜਾਂਦਾ ਛਾਤੀ ਤੇ, ਕੰਮ ਤੇ ਕਰਦੇ ਨਹੀਂ, ਅੱਜ ਕੱਲ੍ਹ ਪਚਦਾ ਨਹੀਂ, ਫਿਰ ਬੰਦੇ ਸੁੱਤੇ ਹੀ ਰਹਿ ਜਾਂਦੇ, ਨਾੜਾਂ ਬਲੌਕ ਹੋ ਗਈਆਂ, ਏਦਾਂ ਹੋ ਗਿਆ, ਏਦਾਂ ਹੋ ਗਿਆ, ਕਿੱਦਾਂ ਕਿੱਦਾਂ ਦੇ ਆਪਾਂ ਫਿਰ ਰੋਗ ਸੁਣਦੇ ਹਾਂ। ਠੀਕ ਹੈ ਜੀ ਗੱਲ, ਤਾਂ ਕਰਕੇ ਧਿਆਨ ਰੱਖਿਓ, ਸਾਰਿਆਂ ਦਾ ਧੰਨਵਾਦ। ਮੈਂ ਸੋਚਦਾ ਅੱਜ ਥੋੜੇ ਹੀ ਸਰੀਰ ਹੈ, ਜ਼ਿਆਦਾਤਰ ਤੇ ਆਪਣੇ ਇਲਾਕੇ ਵਾਲੇ ਹੀ ਹੈ, ਮਿਲਦੇ ਹੀ ਰਹਿੰਦੇ ਹੈ, ਮੈਂ ਬਾਹਰਲੇ ਪਾਸੇ ਇੱਥੇ ਹੀ ਖੜ ਜਾਵਾਂਗਾ, ਇੱਥੇ ਪਿੱਛੇ, ਇੱਥੋਂ ਬਾਹਰ ਇੱਥੇ ਨਾਲ ਹੀ ਸਮਾਪਤੀ ਤੋਂ ਬਾਅਦ ਇੱਥੇ ਹੀ ਤੁਸੀਂ ਲਾਈਨ ਲਾ ਕੇ ਨਾ ਮੱਥਾ ਟੇਕ ਕੇ ਇੱਥੇ ਹੀ ਬਾਹਰਲੇ ਪਾਸੇ ਐਂ ਘੁੰਮ ਕੇ ਫਤਿਹ ਬੁਲਾ ਕੇ ਲੰਘ ਜਿਓ, ਬਾਅਦ ਵਿੱਚ ਤੁਸੀਂ ਪ੍ਰਸ਼ਾਦਾ ਬਾਅਦ ਚ ਛਕ ਲਿਓ। ਕਿਉਂਕਿ ਫਿਰ ਆਪਣੇ ਹੀ ਹੈ, ਸਾਰੇ ਲੋਕਲ ਹੀ ਹੈ, ਸਾਰੇ ਰੋਜ਼ ਆਉਂਦੇ ਜਾਂਦੇ ਰਹਿੰਦੇ ਆ, ਮਿਲਦਾ ਹੀ ਰਹਿੰਦਾ ਮੈਂ ਸਾਰਿਆਂ ਨੂੰ। ਕੋਈ ਬਾਹਲੇ ਦੂਰੋਂ ਦੂਰੋਂ ਆਏ ਅੱਜ ਹੈ ਨੀ, ਸਾਰੇ ਵੋਟਾਂ ਦੇ ਵਿੱਚ ਪਏ ਹੋਏ ਆ। ਸੋ ਮੈਂ ਅੱਜ ਅੱਜ ਪੁੱਛਦਾ ਸੀ ਸਾਡੇ ਵਾਲੇ ਨੂੰ, ਮੈਂ ਕਿਹਾ ਉੱਥੇ ਬੂਥਾਂ ਤੇ ਕਿਵੇਂ ਆ? ਕਹਿੰਦਾ ਬੂਥੇ ਤੇ ਬਹੁਤ ਭੈੜੇ ਬਣੇ ਹੋਏ। ਮੈਂ ਕਿਹਾ ਮੈਂ ਬੂਥ ਪੁੱਛਦਾ ਵੀ ਬੂਥ ਤੇ ਕਿੰਨਾ ਕੁ ਰਸ਼ ਰੁਸ਼ ਹੈਗਾ, ਕਿਹਦੀ ਬੂਥ ਤੇ ਕਿੰਨਾ ਕੁ ਰਸ਼ ਹੈ? ਕਹਿੰਦਾ ਬੂਥੇ ਤਾਂ ਭੈੜੇ ਹੀ ਨੇ ਸਭ ਤੇ ਬਣੇ ਹੋਏ। ਮੈਂ ਖਿਆਲ ਦੱਸ ਮੈਂ ਕੀ ਪੁੱਛਦਾ, ਤੂੰ ਹੋਰ ਕੁਛ ਦੱਸੀ ਜਾਂਦਾ। ਸੋ ਇਹ ਤੇ ਬੂਥਿਆਂ ਦਾ ਪਤਾ ਕਿੰਨੀ ਤਰੀਕ ਨੂੰ ਲੱਗਣਾ ਭਲਾ, 10 ਨੂੰ ਪਤਾ ਲੱਗੂ। ਮੈਂ ਮੁੰਡਿਆਂ ਨੂੰ ਕਿਹਾ, ਮੈਂ ਕਿਹਾ ਮੈਂ ਤੇ ਨਾ ਟੀਵੀ ਅੱਗੇ ਬਹਿ ਜਾਣਾ ਉੱਧਰ, ਮੈਂ ਤਾਂ ਰੋਟੀ ਵੀ ਟੀਵੀ ਅੱਗੇ ਬਹਿ ਕੇ ਖਾਊਂਗਾ, ਉੱਧਰ ਕੋਈ ਜਿੰਮ ਜੁੰਮ ਨਹੀਂ ਕਰਨੀ, ਸਾਰਾ ਵੇਖਣਾ ਕੀ ਬਣਦਾ। ਇੰਟਰਸਟ ਵੀ ਹੈਗਾ ਹੈ ਨਾ, ਦੁਨੀਆ ਚ ਰਹਿੰਦੇ ਹਾਂ, ਸਮਾਜ ਚ ਰਹਿੰਦੇ ਹਾਂ, ਕੀ ਕੁਛ ਚੱਲਦਾ, ਕਿੰਨੇ ਲੀਡਰ ਮਿਲ ਕੇ ਗਏ ਹੈ, ਇਹਨਾਂ ਦੀਆਂ ਗੱਲਾਂ ਮੈਂ ਪਰਸਨਲ, ਹੁਣ ਤੁਸੀਂ ਤੇ ਭਾਸ਼ਣ ਸੁਣਦੇ ਆ, ਮੈਂ ਇਕੱਲੇ ਬਹਿ ਕੇ ਵੀ ਸੁਣਿਆ ਸਾਰਿਆਂ। ਜਿੰਨੀਆਂ ਪਾਰਟੀਆਂ ਵਾਲੇ ਆ ਉਹ ਮਿਲ ਕੇ ਜਾਂਦੇ। ਇੱਕ ਤਾਂ ਮੈਨੂੰ ਕੱਲ ਸੱਚ ਫੋਨ ਆਇਆ, ਮੈਂ ਤੁਹਾਨੂੰ ਦੱਸਦਾ, ਸਵੇਰੇ ਸਵੇਰੇ ਫੋਨ ਆ ਗਿਆ ਕੱਲ ਇੱਕ ਲੀਡਰ, ਉਹਨੇ ਹੁਣ ਆ ਸਕਿਆ ਨੀ ਮੇਰੇ ਕੋਲ, ਮੇਰੇ ਤੋਂ ਮੰਗਿਆ ਸੀ ਟਾਈਮ, ਮੈਂ ਉਦੋਂ ਬਾਹਰ ਚਲਿਆ ਗਿਆ ਤਿੰਨ ਚਾਰ ਦਿਨ। ਉਹਨੂੰ ਹੋਇਆ ਵੀ ਚੱਲ ਇੱਕ ਦਿਨ ਪਹਿਲਾਂ ਫੋਨ ਹੀ ਕਰ ਲਈਏ, ਮੈਨੂੰ ਫੋਨ ਕੀਤਾ, ਹਾਂਜੀ ਉਹਨੂੰ, ਮੈਂ ਕਿਹਾ ਹਾਂਜੀ ਠੀਕ ਠਾਕ ਹੋ ਮਹਾਰਾਜ? ਮਹਾਰਾਜ ਮਹਾਰਾਜ ਮੱਥਾ ਟੇਕਦੇ ਆ ਬੜੀ ਆਪ ਜੀ, ਮੈਨੂੰ ਇੱਦਾਂ। ਮੈਂ ਪਹਿਲੀ ਗੱਲ ਤੇ ਮੈਂ ਕਿਹਾ ਇਹਨੂੰ ਕੋਈ ਭੁਲੇਖਾ ਨਾ ਪੈ ਗਿਆ ਹੋਵੇ ਵੀ ਜਿਹੜਾ ਮਹਾਰਾਜ 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 ਮੱਥਾ ਟੇਕਦੇ ਆ ਇੱਦਾਂ ਇੱਦਾਂ, ਤੇ ਡਰ ਕੇ ਮੈਂ ਕਿਹਾ ਮੇਰੇ ਤੋਂ ਅਗਲਾ ਕੌਨਫੀਡੈਂਸ ਨਾਲ ਗੱਲ ਕਰਦਾ ਤੇ ਡਰ ਕੇ ਐ ਲੱਗਦਾ ਕਿ ਬਾਬੇ ਨਾਲ ਗੱਲ ਕਰਦਾ, ਬਾਬਾ ਵੀ ਜਾਲਾ ਬ੍ਰਹਮ ਗਿਆਨੀ ਨਾਲ ਕਿਸੇ ਨਾਲ ਵੀ ਡਰਿਆ ਹੋਇਆ। ਤੁਹਾਡੀ ਬੜੀ ਕਿਰਪਾ, ਬੜੀ ਮਿਹਰ, ਮੈਂ ਤਾਂ ਆਪ ਜੀ ਦਾ ਪੱਕਾ ਸੇਵਕ ਆ, ਮੈਂ ਪਿੱਛੇ ਜੇ ਆਇਆ ਸੀ, ਭੈਣ ਜੀ ਨੂੰ ਮੈਂ ਮਿਲ ਗਿਆ ਸੀ, ਭੈਣ ਜੀ ਉੱਥੇ ਸੀ, ਭੈਣ ਜੀ ਨੇ ਮੈਨੂੰ ਅਟੈਂਡ ਕੀਤਾ। ਮੈਂ ਕਿਹਾ ਜਿਹੜਾ ਭੈਣ ਜੀ ਵਾਲਾ ਬਾਬਾ ਹੈ ਕੋਈ ਹੋਰ ਹੋਣਾ, ਵੀ ਜਿਹੜਾ ਭੈਣ ਜੀ ਨੂੰ ਮਿਲਦਾ ਆ ਕੇ ਬੰਦਾ, ਇਹ ਭੈਣ ਜੀ ਸਾਡੇ ਤਾਂ ਭੈਣ ਜੀ ਹੈ ਹੀ ਕੋਈ ਨੀ ਇੱਥੇ। ਮੈਂ ਫਤਿਹ ਫੁਤੇ, ਮੈਂ ਉਹ ਮੈਨੂੰ ਏਦਾਂ ਹੀ ਗੱਲਬਾਤ ਕਰਕੇ ਨਾ, ਆਪ ਜੀ ਨੂੰ ਮੈਂ ਦਰਸ਼ਨ ਕਰਦਾ ਰਹਿੰਦਾ, ਮੈਂ ਆਪ ਜੀ ਮੈਨੂੰ ਮਿਲੇ ਨੀ, ਮੈਂ ਤਿੰਨ ਚਾਰ ਵਾਰੀ ਮਹਾਰਾਜ ਆ ਕੇ ਕਿਹਾ ਮਹਾਰਾਜ ਮਹਾਰਾਜ ਭੈਣ ਜੀ ਨੂੰ ਮਿਲ ਗਿਆ ਸੀ, ਮੈਂ ਭੈਣ ਜੀ ਮੈਨੂੰ ਮਿਲੇ ਸੀ। ਮੈਂ ਕਿਹਾ ਭੈਣ ਜੀ ਵਾਲਾ ਬਾਬਾ ਹੋਰ ਹੈ, ਇਹਦਾ ਟੇਸ਼ਨ ਹੋਰ ਫੜ ਲਿਆ। ਮੈਂ ਵੀ ਹਾਂਜੀ ਹਾਂਜੀ ਕਰਕੇ ਫੋਨ ਕੱਟਤਾ, ਮੈਂ ਕਿਹਾ ਦੋਨ ਵੱਟੇ ਹੋਏ ਫਿਰ ਤੇ, ਮੈਂ ਨੀਂਦ ਇਹਨਾਂ ਨੂੰ ਆਉਂਦੀ ਨੀ, ਸਾਰੀ ਰਾਤ ਜਾਗਦਾ ਰਿਹਾ। ਹੁਣ ਮੈਂ ਕਿਹਾ ਉੱਠ ਕੇ ਇਹਨੂੰ ਇਹ ਨੀ ਪਤਾ ਲੱਗਾ ਵੀ ਬਾਬਾ ਕਿਹੜਾ ਅੱਗੇ, ਮੈਨੂੰ ਹੀ ਭੈਣ ਜੀ ਵਾਲਾ ਬਾਬਾ ਬਣਾਤਾ। ਮੈਂ ਹਾਂਜੀ ਹਾਂਜੀ ਕਰੀ ਕੇ ਅੱਗੋਂ, ਮੈਂ ਕਿਹਾ ਹਾਂਜੀ ਹਾਂਜੀ ਠੀਕ ਹੈ, ਮੈਂ ਕਿਹਾ ਇਹਨੂੰ ਬਾਅਦ ਚ ਪਤਾ ਲੱਗੂ ਵੀ ਤੂੰ ਕਿੰਨਾ ਗੱਲ ਕਿੱਧਰ ਕੀਤੀ। ਸੋ ਕਿਉਂਕਿ ਫਰਕ ਹੁੰਦਾ ਨਾ ਜੀ, ਬਾਬਿਆਂ ਤੋਂ ਅਗਲਾ ਡਰ ਕੇ ਗੱਲ ਕਰਦਾ, ਮੈਂ ਕੌਨਫੀਡੈਂਸ ਨਾਲ ਚਾਹੁੰਦਾ ਹੁੰਦਾ, ਪੁੱਛਦਾ ਅਗਲੇ ਨੂੰ ਹਾਲ ਚਾਲ ਕਿਵੇਂ ਆ, ਕਿੱਦਾਂ ਕਿੱਦਾਂ ਚੱਲਦਾ, ਕੀ ਹੋ ਰਿਹਾ, ਕੀ ਕਰੋਗੇ। ਸੋ ਕਿੰਨੇ ਲੀਡਰਾਂ ਨਾਲ ਵਾਹ ਪਿਆ ਬੈਠੀਦਾ, ਗੱਲਾਂ ਕਰਦੇ ਰਹੀਦਾ ਕਈਆਂ ਨਾਲ ਬਹਿ ਕੇ। ਸੋ ਇਹ ਤੇ ਹੁਣ ਬੂਥਾ ਕਿੱਦਾਂ ਦਾ ਬਣਦਾ ਹੈ, ਤੇ ਹੁਣ ਭਾਈ 11 ਤਰੀਕ ਨੂੰ 10 ਨੂੰ ਹੀ ਪਤਾ ਲੱਗਣਾ। ਸੋ ਉਹਨਾਂ ਚਿਰ ਹੁਣ ਸਾਰਿਆਂ ਨੇ ਹੁਣ ਅੱਜ ਸ਼ਾਮ ਤੋਂ ਰੈਸਟ ਹੋ ਜਾਣੀ ਹੈ, ਨਾਲੇ ਥੋੜਾ ਨੈੱਟ ਵੀ ਸੌਖਾ ਹੋਵੇ, ਸਾਹ ਆਵੇ। ਇੰਟਰਨੈਟ ਤੇ ਤੁਸੀਂ ਵੇਖੋ ਲੋਕੀ ਬਸ ਸਾਰਾ ਦਿਨ ਕਿੱਥੇ ਕੀ ਕਿੱਥੇ ਕੀ ਕਿੱਥੇ ਕੀ ਇਹਦੇ ਚ ਬਿਜ਼ੀ ਹੋਏ, ਸਾਰਾ ਦਿਨ ਇਹਨਾਂ ਚੱਕਰਾਂ ਚ ਪੈ ਰਹੇ ਨੇ। ਚਲੋ ਭਾਈ ਇੰਟਰਸਟ ਚਾਹੀਦਾ ਵੀ ਹੈ, ਕਿਉਂਕਿ ਸਾਡੀ ਸਾਡਾ ਫੈਸਲਾ ਹੈ, ਸਾਡੀ ਕਿਸਮਤ ਵੀ ਨਾਲ ਹੀ ਹੈ, ਕਿਸਮਤ ਕਹਿ ਦਿੰਦੇ ਆ, ਸਾਡੇ ਸਾਡੇ ਕਰਮ ਵੀ ਨਾਲ ਹੀ ਨੇ, ਇੱਦਾਂ ਕਹਿ ਲਓ ਸਾਡੀ ਸੋਚ ਵੀ ਨਾਲ ਹੀ ਹੈ। ਕਿਸਮਤ ਸ਼ਬਦ ਨਹੀਂ ਆਪਾਂ, ਕਿਉਂਕਿ ਮੈਂ ਨਹੀਂ ਮੰਨਦਾ ਕਿ ਕਿਸਮਤ ਕੁਸਮਤ ਹੁੰਦੀ ਹੈ, ਏਦਾਂ ਦੀਆਂ ਗੱਲਾਂ। ਅੱਜ ਮੈਂ ਇੱਕ ਕਥਾ ਵਾਚਕ ਸਵੇਰੇ ਇੰਨਾ ਕੁ ਡਾਇਲੋਗ ਹੀ ਸੁਣਿਆ ਮੈਨੂੰ, ਮੇਰੇ ਨਾਲ ਵਾਲੇ ਨੇ ਮਾੜਾ ਜਿਹਾ ਫੋਨ ਕੀਤਾ ਫੇਸਬੁੱਕ ਤੇ, ਉਹ ਕਰੇ ਜਿਹੜਾ ਜਿੱਥੇ ਲਿਖਤਾ ਪਰਮਾਤਮਾ ਨੇ, ਇੱਕ ਵੀ ਕਹਿੰਦਾ ਇੱਦਾਂ ਨਹੀਂ ਹੋ ਸਕਦਾ। ਜੇ ਉਹਨੇ ਉਮਰ 10 ਸਾਲ ਲਿਖੀ ਹੈ, 10 ਤੇ ਜੇ 70 ਲਿਖੀ ਹੈ, 70 ਮੇਰੇ ਮਨ ਚ ਆਵੇ, ਮੈਂ ਕਿਹਾ ਇਹਨੂੰ ਬੰਦਾ ਪੁੱਛੇ, ਪਰਮਾਤਮਾ ਨੇ ਲਿਖਿਆ ਸੀ ਵੀ 7 ਸਾਲ ਦੀ ਲੜਕੀ ਦੇ ਨਾਲ ਰੇਪ ਹੋਏਗਾ ਤੇ ਇਹਦੀ 7 ਸਾਲ ਦੀ ਉਮਰ ਖਤਮ ਹੋ ਜਾਵੇਗੀ, ਰੱਬ ਲਿਖਦਾ 7-7 ਸਾਲ ਦੀਆਂ ਕੁੜੀਆਂ ਨਾਲ ਰੇਪ ਰੱਬ ਨੇ ਲਿਖੇ? ਬੋਲੋ ਵੀ ਲਿਖ ਸਕਦਾ ਰੱਬ? ਪਰਮਾਤਮਾ ਪਿਤਾ ਕਿ ਨਹੀਂ ਸਾਡਾ ਸਾਰਿਆਂ ਦਾ, ਮੰਨਦੇ ਨੇ ਨਾ ਇਹ, ਤੇ ਪਿਓ ਆਪਣੀ ਧੀ ਦੇ ਕਰਮਾਂ ਚ ਬਲਾਤਕਾਰ ਲਿਖੂ? ਇਹ ਗੱਪ ਮਾਰਦੇ ਨੇ ਕਿਸਮਤ ਲਿਖਦਾ, ਰੱਬ ਲਿਖਦਾ, ਐ ਲਿਖਦਾ। 7-9 ਸਾਲ ਦੀ ਉਮਰ ਰੱਬ ਨੇ ਲਿਖੀ ਸੀ ਸਾਹਿਬਜ਼ਾਦਿਆਂ ਦੀ, ਫਿਰ ਵਜੀਦੇ ਨੂੰ ਗਾਲਾਂ ਕਾਹਤੋਂ ਕੱਢਦੇ ਆ ਰੱਬ ਨੂੰ ਫੜੀਏ ਵੀ ਤੂੰ ਬੜੀ ਉਮਰ ਘੱਟ ਲਿਖ ਕੇ ਭੇਜੀ ਸੀ ਵਜੀਦੇ ਦਾ ਕੀ ਕਸੂਰ ਹੈ ਉਹਦਾ ਬਹਾਨਾ ਬਣਿਆ ਲਿਖਿਆ ਤੇ ਤੂੰ ਇੱਕ ਇੱਕ ਜਵਾਬ ਨਹੀਂ ਇਹਨਾਂ ਕੋਲ ਇਹਨਾਂ ਗੱਲਾਂ ਦਾ ਜਿੱਦਾਂ ਦਾ ਪਰਮਾਤਮਾ ਨੇ ਲਿਖਤਾ ਫਿਰ ਇੱਦਾਂ ਹੀ ਹੋਣਾ ਹੀ ਉੱਦਾਂ ਹੈ ਦੁਨੀਆਂ ਦੀ ਕੋਈ ਤਾਕਤ ਨਹੀਂ ਫਿਰ ਰੋਕ ਸਕਦੀ ਏਦਾਂ ਲਿਖਣ ਗਏ ਉਹ ਕਾਨੂੰਨ ਬਣਾਉਣੇ ਨੇ ਬੰਦੇ ਨੇ ਬਣਾਉਣੇ ਨੇ ਰੱਬ ਨਹੀਂ ਲਿਖਦਾ ਰੱਬ ਸਾਡੇ ਵਿੱਚ ਹੀ ਹੈ ਤੇ ਆਪਣੀ ਕਿਸਮਤ ਹੁਣ ਅਸੀਂ ਬੋਲਿਆ ਕਰੋ ਗੱਜ ਕੇ ਆਪਣੀ ਕਿਸਮਤ ਅਸੀਂ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀਰ ਆਪੇ ਖਾਓ ਆਪੇ ਕਿਸਮਤ ਲਿਖਾਂਗੇ ਆਪਾਂ ਰੱਬ ਨੇ ਲਿਖ ਕੇ ਭੇਜਿਆ ਨਾਲੇ ਹੋਰ ਏਦਾਂ ਦੀਆਂ ਗੱਲਾਂ ਕਰਾਂਗੇ ਸੋ ਇਹਨਾਂ ਗੱਲਾਂ ਵਿੱਚ ਕੁਛ ਨਹੀਂ ਆਪਣੇ ਆਪ ਨੂੰ ਤਕੜੇ ਕਰੋ ਮਨ ਕਰੋ ਕਾਇਮ ਚੜ੍ਹਦੀ ਕਲਾ ਚ ਰਿਹਾ ਕਰੋ ਤੇ ਆਪਣੀ ਕਿਸਮਤ ਸੋਹਣੀ ਬਣਾਓ ਸਾਰਿਆਂ ਨੇ ਲੰਗਰ ਚ ਪ੍ਰਸ਼ਾਦਾ ਛਕ ਲੈਣਾ ਸਮਾਪਤੀ ਤੋਂ ਬਾਅਦ ਮਿਲ ਲਓ ਜਿਨ੍ਹਾਂ ਨੇ ਮਿਲਣਾ ਫਤਿਹ ਹੀ ਬੁਲਾਉਣੀ ਹੈ ਹੋਰ ਕਿੱਦਾਂ ਕਿਹੜੀ ਗੱਲ ਹੈ ਆ ਹੁਣ ਭੈਣ ਨੇ ਕਹੀ ਕਹਿੰਦੀ ਸੇਬ ਦਾ ਫਲ ਲਈ ਫਿਰ ਵਿਚਾਰੀ ਕਹਿੰਦੀ ਸੇਬ ਮੇਰੀ ਝੋਲੀ ਚ ਪਾ ਦੋ ਮੈਂ ਕਿਹਾ ਭਾਈ ਏਦਾਂ ਕੁਛ ਨਹੀਂ ਹੋਣਾ ਕੋਈ ਦਵਾਈ ਹੈ ਡਾਕਟਰ ਕੋਲ ਜਾਓ ਕੋਈ ਇਲਾਜ ਕਰਾਉਣਾ ਕਰਾਓ ਕੋਈ ਬਿਮਾਰੀ ਹੈ ਉਹਦੇ ਨਾਲ ਗੱਲ ਕਰੋ ਅਸੀਂ ਆਪਣੇ ਆਪ ਨੂੰ ਤਕੜਿਆਂ ਕਰੀਏ ਮਨ ਕਾਇਮ ਕਰੀਏ ਕੋਈ ਰਸਨਾ ਮਨ ਜੀ ਨਾ ਰਵੇ ਸਾਰੇ ਬੋਲਿਓ ਹੁਣ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਨਾਨਕ ਸਾਹਿਬ ਜੀ ਧੰਨ ਹੈ
ਪੜੋ ਪੜੋ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ
ਪੜ੍ਹ ਲਓ ਪੜ੍ਹ ਲਓ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ
ਗੁਰੂ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ ਰਾਇ ਸਾਹਿਬ ਧੰਨ ਹੈ ਸ੍ਰੀ ਹਰ ਕ੍ਰਿਸ਼ਨ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਸ੍ਰੀ ਹਰ ਕ੍ਰਿਸ਼ਨ ਸਾਹਿਬ ਧੰਨ ਹੈ
ਪੜੋ ਪੜੋ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਗੋਬਿੰਦ ਸਿੰਘ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ
ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ ਸਤਨਾਮ ਸ੍ਰੀ ਵਾਹਿਗੁਰੂ ਗੋ ਸਤਨਾਮ ਸ੍ਰੀ ਵਾਹਿਗੁਰੂ ਗੋ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਡੋ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਜੀ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਜੀ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਮਿੱਠੜੇ ਲੱਗਣਗੇ ਬੋਲ ਪਿਆਰਿਆ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਵਾਚਾ ਧਰਮ ਹਦੂਰ
ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨੋ ਨਾ ਜਾਣੇ ਮੇਰਾ ਵਾਹਿਗੁਰੂ
ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਇਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨੀ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਿਟ ਕੀਤਾ ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ਆਰੇ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਧਰਕੇ ਅਤੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਆਪ ਜੀ ਅੰਮ੍ਰਿਤ ਵੇਲਿਆਂ ਤੋਂ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ੋ ਹਫ਼ਤਾਵਾਰੀ ਸਮਾਗਮ ਵਿੱਚ ਜਥਿਆਂ ਪਾਸੋਂ ਹਰੀ ਜਸ ਕੀਰਤਨ ਹੋਇਆ ਸਮੁੱਚੀ ਸੇਵਾ ਨਿਭਾਉਂਦਿਆਂ ਅਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਲਾਭ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰੋ ਜੀ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਜਥੇ ਨੂੰ ਭਾਈ ਸਾਹਿਬ ਨੂੰ ਚੜ੍ਹਦੀਆਂ ਕਲਾਂ ਸਰਬੱਤ ਸੰਗਤਾਂ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ ਏਕਤਾ ਪਿਆਰ ਕਾਰੋਬਾਰਾਂ ਵਿੱਚ ਵਾਧੇ ਤਰੱਕੀਆਂ ਬਖਸ਼ੋ ਸੇਵਕ ਪਰਿਵਾਰਾਂ ਵੱਲੋਂ ਅਰਦਾਸ ਬੇਨਤੀ ਹੈ ਸੁਖਜਿੰਦਰ ਕੌਰ ਗੁਰਵਿੰਦਰ ਕੌਰ ਦਿਲਵਰ ਸਿੰਘ ਰਣਜੀਤ ਸਿੰਘ ਵਾਲੀਆ ਪ੍ਰਦੀਪ ਸਿੰਘ ਸਿਕੰਦਰ ਸਿੰਘ ਸੇਵਕ ਪਰਿਵਾਰਾਂ ਵੱਲੋਂ ਅਰਦਾਸ ਬੇਨਤੀ ਮਰਜ਼ ਰਹਿਮਤ ਕਰਨੀ ਗੁਰਮਤ ਅਨੁਸਾਰ ਮਨ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ ਪੰਚਮ ਕੜਾ ਪ੍ਰਸ਼ਾਦ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨੇ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਦੇਵੋ ਆਈਆਂ ਸੰਗਤਾਂ ਨੂੰ ਹੁਕਮਨਾਮਾ ਸਾਹਿਬ ਸੁਣਾ ਕੇ ਨਿਹਾਲ ਕਰੋ ਸਮੁੱਚੀ ਸੇਵਾ ਨਿਭਾਉਂਦਿਆਂ ਅਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਜੀ ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਓ ਪਾਵੋ ਡੁੱਬਦੇ ਪੱਥਰ ਤਾਰੇ ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾ ਚਤੁਰ ਦਿਸ਼ਾ ਕੀਨੋ ਵੱਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਠਾਕ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ चतुर दिशा की नौ बल अपना सिर ऊपर कर तारियो कृपा कटाक अवलोकन कीनो दास का दुख विदारियो हर जन राखे गुरु गोविंद कंठ लाए अवगुण सब मिटे दयाल पुरख बखशंद रहा जो मांगे ठाकुर अपने ते सोई सोई देवे नानक दास मुख ते जो बोले इहां उहां सच होवे जो मांगे ठाकुर अपने ते सोई सोई देवे नानक दास मुख ते जो बोले इहां उहां सच होवे वाहिगुरु जी का खालसा वाहिगुरु जी की